तीर्थ तप दया दत्त दान जेको पावै तिलका मान सुनिया मनिया मनकीता भाव अंतर्गत तीर्थ मलनहाओ। सब गुण तेरे मैं नाही कोए विण गुण कीते भक्ति ना होए। स्वस्थ आत बाणी बरमाओ जेको पावै तिलका मान सुनिया मनिया मनकीता भाव अंतर्गत तीर्थ मलनहाओ। सब गुण तेरे मैं नाही कोए विण गुण कीते भक्ति ना होए। स्वस्थ आत बाणी बरमाओ सत सुहान सदा मन चाओ। कवन सुवेला वक्त कवन कवन थित कवन वार कवन से रुक्ति मा कवन जित होआ आकार। वेल न पाया पंडती जे होवै लेख पुराण वक्त न पायो कादियां जे लिखन लेख कुरान। थित वार न जोगी जाने रुत मा न कोई जां करता सिरठी को साजे आपे जाने सोई। किव करे आखां किव सा लाही क्यों वरनी किव जाना नानक आखण सब को आखै इक दू इक सियाना। वड्डा साहिब वड्डी नाई कीता जांका होवै नानक जे को आपों जाने अगे गया ना सो है। तीर्थ तप दया दत्त दान। तीर्थ तो भाव तीर्थ स्नान तप तो भाव मन दे हठ नाल शरीर नूं कष्ट दे के कीती हुई बंदगी। मन दे हठ नाल शरीर नूं तकलीफ दे के कीती हुई बंदगी। तीर्थ तप दया दत्त दान। दया मन के जीवां नूं दित्ता होया दान। दत्त कहिंदे ने दित्ता होया। कईयां ने बहुत अपने क्याफे लाए ने आख्या दत्त दा मतलब गुप्त। कईयां ने कुछ लाया दत्त दा मतलब दित्ता होया हथों दित्ता होया। दया तो भाव दया मन के दया धार के किसे जीव ते दया धार के हथों दित्ता होया दान। तीर्थ तप दया दत्त दान जेको पावै तिलका मान। इन्ना करके जेको पावै मान ए इकट्ठा जुड़दा है। जेको पावै मान जेको जे कोई पावे हासिल कर लवे मान कुछ इज्जत सम्मान दुनिया तो लोगां तो कुछ इज्जत सम्मान हासिल कर लवे। क्योंकि जड़ा तीर्थां ते जाया हुंदा है असीं उन्हूं पवित्र मन लगण लग पैंदे वी इह बड़ी अच्छा इंसान है पवित्र इंसान है इज्जत करदे आ उहदी। कोई दान देवे गरीबां नूं असीं कहिंदे आ बहुत अच्छा इंसान है। ते आ जिहड़े शरीरां नूं कष्ट दे के ते बंदगी कर रहे ने लोग उन्हां दी भी मान्यता कर रहे ने ਉਨ੍ਹਾਂ ਨਾਲ ਵੀ ਇੱਜ਼ਤ ਸਨਮਾਨ ਦੇ ਰਹੇ ਨੇ। ਤੂੰ ਕਹਿੰਦੇ ਨੇ ਤੀਰਥਾਂ ਕਰਕੇ, ਤਪਾਂ ਕਰਕੇ, ਦਿੱਤੇ ਦਾਨ ਕਰਕੇ ਜੇ ਕੋਈ ਥੋੜਾ ਬਹੁਤ ਤਿਲਕਾ ਦਾ ਭਾਵ ਹੈ, ਥੋੜਾ ਬਹੁਤ, ਥੋੜੀ ਬਹੁਤ ਇੱਜ਼ਤ ਜੇ ਕੋ ਪਾਵੈ, ਜੇ ਕੋ ਹਾਸਲ ਕਰ ਲਵੇ ਕਿ ਮਾਨ ਮਾਨ ਸਨਮਾਨ ਇੱਜ਼ਤ ਤਿਲਕਾ ਥੋੜੀ ਜਿੰਨੀ, ਥੋੜਾ ਬਹੁਤ। ਤੋ ਤੀਰਥਾਂ ਤੇ ਜਾਣ ਕਰਕੇ, ਤਪ ਕਰਨ ਕਰਕੇ, ਦਾਨ ਦੇਣ ਕਰਕੇ ਜੇ ਕੋਈ ਸੰਸਾਰ ਤੋਂ ਥੋੜੀ ਬਹੁਤ ਇੱਜ਼ਤ ਪਾ ਲਵੇ ਤਾਂ ਕਹਿਣ ਦਾ ਭਾਵ ਕੀ ਹੈ, ਉਹ ਜਿਹੜੀ ਇੱਜ਼ਤ ਹੁੰਦੀ ਹੈ, ਉਹ ਜਿਹੜਾ ਸਨਮਾਨ ਹੁੰਦਾ ਹੈ ਸਦੀਵ ਨਹੀਂ ਹੁੰਦਾ, ਉਹ ਨਾਲ ਨਿਭਣ ਵਾਲਾ ਨਹੀਂ ਹੁੰਦਾ। ਇਹ ਅੱਖਰ ਨਾਲ ਛਿਪੇ ਨੇ, ਇਹ ਭਾਵ ਨਾਲ ਛਿਪਿਆ। ਐਸਾ ਮਾਨ ਸਨਮਾਨ ਸਦੀਵ ਨਹੀਂ ਹੁੰਦਾ, ਇਹ ਤਾਂ ਥੋੜੀ ਦੇਰ ਇੱਥੇ ਨਿਭਦਾ ਹੈ, ਇਹ ਜੀਵ ਦੇ ਨਾਲ ਜਾਣ ਵਾਲਾ ਸਨਮਾਨ ਨਹੀਂ ਹੈ, ਇਹ ਇੱਜ਼ਤ ਨਾਲ ਨਹੀਂ ਤੁਰਦੀ ਆਤਮਾ। ਮੈਂ ਤੀਰਥ ਯਾਤਰਾਵਾਂ ਕਰ ਰਹਾ ਵਾਂ, ਹੱਥੋਂ ਦਾਨ ਦੇਵਾਂ, ਤਪ ਵਗੈਰਾ ਕਰਾਂ, ਲੋਕਾਂ ਤੋਂ ਇੱਜ਼ਤ ਪਾ ਸਕਦਾ ਥੋੜੀ ਬਹੁਤ, ਪਰ ਇਹ ਇੱਜ਼ਤ ਆਤਮਾ ਦੇ ਨਾਲ ਨਿਭਣ ਵਾਲੀ ਨਹੀਂ ਹੁੰਦੀ, ਇਹ ਤਾਂ ਥੋੜਾ ਚਿਰ ਹੀ ਇੱਥੇ ਲਾਸਟ ਕਰਦੀ ਹੈ। ਇਹ ਇੱਜ਼ਤ ਸਨਮਾਨ ਜਿੰਦ ਦੇ ਨਾਲ ਨਹੀਂ ਜਾਂਦੀ, ਇਹ ਭਾਵ ਨਾਲ ਛੁਪਿਆ। ਸੁਣਿਆ, ਮੰਨਿਆ, ਮਨ ਕੀਤਾ ਭਾਵ, ਸੁਣਿਆ ਭਾਵ ਨਾਮ ਨੂੰ ਸੁਣਿਆ, ਬਾਣੀ ਨੂੰ ਜੇ ਸੁਣਿਆ ਹੋਵੇ, ਗੁਰੂ ਦੇ ਸ਼ਬਦ ਨੂੰ, ਬਾਣੀ ਨੂੰ, ਨਾਮ ਨੂੰ ਜੇ ਸੁਣਿਆ ਹੋਵੇ, ਮੰਨਿਆ, ਇਸ ਦਾ ਮੰਨਣ ਕੀਤਾ ਹੋਵੇ, ਬਾਣੀ ਉਪਦੇਸ਼ ਦਾ ਮੰਨਣ ਕੀਤਾ ਹੋਵੇ, ਇਸ ਨੂੰ ਕਮਾਇਆ ਹੋਵੇ, ਇਸ ਤੇ ਵਿਸ਼ਵਾਸ ਧਾਰ ਕੇ ਇਸ ਨੂੰ ਕਮਾਇਆ ਹੋਵੇ, ਮਨ ਕੀਤਾ ਭਾਵ, ਮਨ ਵਿੱਚ ਜੇ ਪ੍ਰਮਾਤਮਾ ਨਾਲ ਪ੍ਰੀਤ ਜੋੜੀ ਹੋਵੇ, ਭਾਵ ਅਗਲੀ ਪੰਕਤੀ ਵਿੱਚ ਪੂਰਾ ਹੁੰਦਾ ਹੈ, ਇਹ ਹੈ ਅੰਤਰਗਤ ਤੀਰਥ। ਅੰਤਰਗਤ ਹੈ ਆਪਣੇ ਅੰਦਰ ਹੀ, ਤੀਰਥ ਤੀਰਥ ਇਸ਼ਨਾਨ ਕਰ ਲੈਣਾ, ਇਹ ਹੈ ਹਿਰਦੇ ਅੰਦਰ ਹੀ ਮਨ ਦਾ ਤੀਰਥ ਇਸ਼ਨਾਨ ਹੋ ਜਾਣਾ, ਇਹ ਤਾਂ ਆਪਣੇ ਅੰਦਰ ਹੀ ਮਨ ਦਾ ਤੀਰਥ ਇਸ਼ਨਾਨ ਹੋ ਜਾਣਾ। ਭਾਵ ਬਾਣੀ ਪੜ੍ਹਨ ਨਾਲ, ਉਪਦੇਸ਼ ਮੰਨਣ ਨਾਲ ਪਰਮਾਤਮਾ ਦਾ ਪ੍ਰੀਤ ਹਿਰਦੇ ਚ ਵਸਾਇਆ, ਇਨ੍ਹਾਂ ਕਰਮਾਂ ਨਾਲ ਮਨ ਦਾ ਆਪਣੇ ਅੰਦਰ ਹੀ ਇਸ਼ਨਾਨ ਹੋ ਜਾਂਦਾ ਹੈ। ਬਾਹਰ ਤੀਰਥਾਂ ਤੇ ਜਾ ਕੇ ਇਸ਼ਨਾਨ ਦੀ ਲੋੜ ਨਹੀਂ। ਅੰਤਰਗਤ ਤੀਰਥ ਇਹ ਹੈ ਅੰਦਰਲਾ ਤੀਰਥ ਜਿਸ ਤੇ ਮਨ ਦਾ ਇਸ਼ਨਾਨ ਆਉਂਦਾ ਹੈ। ਮਲ ਨਾਓ, ਇੱਥੇ ਮਨ ਨੂੰ ਮਲ ਮਲ ਕੇ ਨੜਾ ਲਈਦਾ, ਇੱਥੇ ਨਾ ਲਈਦਾ, ਮਲ ਮਲ ਕੇ ਇੱਥੇ ਮੈਲ ਲਾ ਦੇਈਦੀ ਹੈ। ਅੰਦਰਲੇ ਤੀਰਥ ਤੇ ਮਨ ਦੀ ਮੈਲ ਲਾ ਲਈਦੀ ਹੈ ਮਲ ਮਲ ਕੇ। ਇੱਥੇ ਮਲ ਮਲ ਕੇ ਨਹਾਉਣ ਹੋ ਜਾਂਦਾ ਹੈ ਭਾਵ, ਇੱਥੇ ਮੈਲ ਲਾ ਲਈਦੀ ਹੈ ਮਨ ਦੀ। ਅੰਦਰਲੇ ਮਨ ਦੇ ਅੰਦਰਲੇ ਤੀਰਥ ਤੇ, ਹਿਰਦੇ ਤੀਰਥ ਤੇ ਮਨ ਦੀ ਮੈਲ ਲਾ ਲਈਦੀ ਹੈ। ਉਹ ਹਿਰਦਾ ਕਿਹੋ ਜਿਹਾ ਹੁੰਦਾ ਹੈ ਜਿੱਥੇ ਫਿਰ ਇਹ ਮੈਲ ਲੈਂਦੀ ਹੈ, ਜਿਹੜਾ ਤੀਰਥ ਹੁੰਦਾ ਹੈ ਕਹਿੰਦੇ ਨੇ, ਜਿਸ ਹਿਰਦੇ ਵਿੱਚ ਨਾਮ ਵਸਿਆ ਹੋਵੇ, ਨਾਮ ਜਿਸਨੇ ਸੁਣਿਆ ਹੈ, ਮੰਨਿਆ ਹੈ ਤੇ ਮੰਨ ਕੇ ਕਮਾਇਆ ਹੈ, ਔਰ ਪ੍ਰਭੂ ਨਾਲ ਪ੍ਰੀਤੀ ਹਿਰਦੇ ਚ ਵਸਾਈ ਹੈ, ਉਹ ਹਿਰਦਾ ਪਵਿੱਤਰ ਹੈ, ਉਹ ਤੀਰਥ ਸਮਾਨ ਹੈ। ਉਥੇ ਜੇ ਮਨ ਦਾ ਇਸ਼ਨਾਨ ਕਰਾਇਆ ਜਾਏ ਤਾਂ ਮਨ ਦਾ ਉਥੇ ਮਨ ਦੀ ਮੈਲ ਲੈ ਜਾਂਦੀ ਹੈ, ਉਥੇ ਮਨ ਦਾ ਮਲ ਮਲ ਕੇ ਨਹਾਉਣਾ ਹੋ ਜਾਂਦਾ। ਉੱਥੇ ਮਲ ਮਲ ਕੇ ਇਸ਼ਨਾਨ ਹੋ ਜਾਂਦਾ, ਉੱਥੇ ਮੈਲ ਲੈ ਜਾਂਦੀ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਗੁਰੂ ਨਾਨਕ ਪਾਤਸ਼ਾਹ ਬੜੀ ਨਿਮਰਤਾ ਸਹਿਤ ਸਮਝਾ ਰਹੇ ਨੇ ਕਿ ਹੇ ਪ੍ਰਭੂ, ਜੇ ਮੇਰੇ ਵਿੱਚ ਕੋਈ ਗੁਣ ਹਨ ਤਾਂ ਮੈਂ ਨਹੀਂ ਕਮਾਏ, ਉਹ ਤਾਂ ਤੇਰੀ ਦਾਤ ਹੈ, ਉਹ ਤੂੰ ਬਖਸ਼ੇ ਨੇ ਮੈਨੂੰ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਮੇਰੇ ਚ ਕੋਈ ਇੰਨੀ ਤਾਕਤ ਨਹੀਂ, ਹਿੰਮਤ ਨਹੀਂ ਕਿ ਮੈਂ ਆਪਣੇ ਚ ਚੰਗੇ ਗੁਣ ਵਸਾ ਸਕਾਂ। ਜੋ ਮੇਰੇ ਚ ਗੁਣ ਨੇ ਉਹ ਸਭ ਤੇਰੇ ਦਿੱਤੇ ਹੋਏ ਨੇ। ਸਭ ਗੁਣ ਤੇਰੇ ਦਾ ਮਤਲਬ ਹੈ ਸਾਰੇ ਗੁਣ ਤੇਰੇ ਦਿੱਤੇ ਹੋਏ ਨੇ, ਤੇਰੇ ਬਖਸ਼ੇ ਹੋਏ ਨੇ। ਸਭ ਗੁਣ ਤੇਰੇ ਦਾ ਅਰਥ ਹੈ ਜੋ ਗੁਣ ਕੋਈ ਮੇਰੇ ਚ ਜੇ ਹੈਨ ਉਹ ਸਾਰੇ ਤੇਰੇ ਦਿੱਤੇ ਹੋਏ ਨੇ। ਸਭ ਗੁਣ ਤੇਰੇ ਦਾ ਭਾਵ ਸਮਝ ਲੈਣਾ, ਜੇ ਅੱਜ ਮੇਰੇ ਚ ਕੋਈ ਗੁਣ ਹੈਨ ਤਾਂ ਉਹ ਤੇਰੇ ਦਿੱਤੇ ਹੋਏ ਨੇ, ਉਹ ਮੇਰੇ ਕਮਾਏ ਨਹੀਂ ਹਨ। ਮੈਂ ਨਾ ਹੀ ਕੋਏ, ਮੈਂ ਆਪ ਕੋਈ ਨਹੀਂ ਕਮਾਏ, ਮੈਂ ਨਹੀਂ ਕਮਾ ਸਕਦਾ, ਮੈਂ ਗੁਣਾਂ ਦੀ ਕਮਾਈ ਨਹੀਂ ਕਰ ਸਕਦਾ। ਜੇ ਅੱਜ ਮੇਰੇ ਵਿਚ ਕੋਈ ਗੁਣ ਹੈ ਨ ਤਾਂ ਇਹ ਤੇਰੇ ਬਖਸ਼ੇ ਹੋਏ ਹੈ, ਤੂੰ ਦਿੱਤੇ ਨੇ। ਵਿਣ ਗੁਣ ਕੀਤੇ ਭਗਤੀ ਨਾ ਹੋਏ। ਤੇ ਕਹਿੰਦੇ ਨੇ ਭਗਤੀ ਵੀ ਇਕ ਵੱਡਾ ਗੁਣ ਹੈ, ਤੇ ਜਦ ਤੱਕ ਇਹ ਗੁਣ ਤੂੰ ਨਾ ਦੇਵੇਂ ਬੰਦੇ ਤੋਂ ਭਗਤੀ ਵੀ ਨਹੀਂ ਹੋ ਸਕਦੀ। ਭਗਤੀ ਵੀ ਇਕ ਵਿਸ਼ੇਸ਼ ਗੁਣ ਹੈ ਤੇਰਾ, ਤੇ ਜਦ ਤੱਕ ਇਹ ਗੁਣ ਭਗਤੀ ਵਾਲਾ ਤੂੰ ਆਪ ਕਿਸੇ ਤੇ ਰਹਿਮਤ ਨਾ ਕਰੇ ਉਹ ਬੰਦਾ ਭਗਤੀ ਵੀ ਨਹੀਂ ਕਰ ਸਕਦਾ। ਵਿਣ ਗੁਣ ਕੀਤੇ, ਵਿਣ ਬਿਨਾ ਇਹ ਗੁਣ ਬਖਸ਼ਿਆ, ਕੀਤੇ ਤੋਂ ਭਾਵ ਕੀਤਿਆਂ ਦਿੱਤਿਆਂ, ਬਿਨਾ ਇਹ ਗੁਣ ਦਿੱਤਿਆਂ, ਭਗਤੀ ਵਾਲਾ ਗੁਣ ਦਿੱਤਿਆਂ, ਭਗਤੀ ਨਾ ਹੋਏ ਬੰਦੇ ਤੋਂ ਭਗਤੀ ਨਹੀਂ ਹੋ ਸਕਦੀ, ਭਗਤੀ ਵੀ ਨਹੀਂ ਕਰ ਸਕਦਾ। ਭਗਤੀ ਵੀ ਜੇ ਮੈਂ ਕਰ ਰਿਹਾ ਤਾਂ ਇਹ ਵੀ ਤੇਰਾ ਦਿੱਤਾ ਗੁਣ ਹੈ, ਤੇਰੀ ਬਖਸ਼ਿਸ਼ ਹੈ। ਵੇਖੋ ਨਾਲ ਕਿਵੇਂ ਜੁੜਦੇ ਨੇ ਭਾਵ। ਫਿਰ ਸਵਸਥ ਆਤ ਬਾਣੀ ਬਰਮਾਓ, ਆ ਸਵਸਥ ਲਫ਼ਜ਼ ਨੇ ਬੜਾ ਸਮਾਂ ਲਿਆ ਮੇਰਾ। ਮੈਂ ਹਰ ਵਾਰੀ ਇਸ ਤੇ ਬਹੁਤ ਕੰਸਨਟ੍ਰੇਟ ਕਰਦਾ, ਪੂਰੀ ਸੈਟਿਸਫੈਕਸ਼ਨ ਕਦੇ ਆਈ ਨਹੀਂ ਸੀ ਕਿ ਇਹਦਾ ਅਰਥ ਕੀ ਹੈ, ਕਿਸੇ ਨੇ ਕਿਵੇਂ ਕੀਤੇ ਨੇ ਅਰਥ, ਕਿਸੇ ਨੇ ਕੀ ਕੀਤੇ ਨੇ, ਪ੍ਰੋਫੈਸਰ ਹੋਣਾਂ ਨੇ ਜੈ ਜੈਕਾਰ ਕੀਤੀ ਹੈ ਇਹਦਾ ਅਰਥ। ਅਸਲ ਸਵਸਥ ਹੈ ਕੀ, ਮੈਂ ਬੇਨਤੀ ਕਰਾਂ, ਜਦੋਂ ਸੰਸਕ੍ਰਿਤ ਦੀਆਂ ਡਿਕਸ਼ਨਰੀਆਂ ਫੋੜੀਏ ਨਾ ਤਾਂ ਕਈ ਵਾਰੀ ਉਥੋਂ ਜਵਾਬ ਲੱਭ ਪੈਂਦੇ ਨੇ, ਕਿਉਂਕਿ ਬਹੁਤ ਲਫ਼ਜ਼ ਸੰਸਕ੍ਰਿਤ ਤੋਂ ਬੋਰੋ ਕੀਤੇ ਹੋਏ ਨੇ। ਉਥੋਂ ਪੁਰਾਣੇ ਗ੍ਰੰਥ ਸੰਸਕ੍ਰਿਤ ਵਿਚ ਲਿਖੇ ਜਾਂਦੇ ਸੀ ਤੇ ਸੰਸਕ੍ਰਿਤ ਦੇ ਕਈ ਲਫ਼ਜ਼ ਬਾਣੀ ਚ ਆਉਂਦੇ ਨੇ, ਉਥੋਂ ਬੋਰੋ ਕੀਤੇ ਨੇ। ਤੇ ਜਦੋਂ ਸੰਸਕ੍ਰਿਤ ਦੀ ਲਫ਼ਜ਼ਾਂ ਦਾ ਅਭਿਆਸ ਕਰੀਏ ਚੰਗੀ ਤਰ੍ਹਾਂ ਨਾਲ ਤਾਂ ਫਿਰ ਪਤਾ ਲੱਗਦਾ ਹੈ, ਕਈ ਵਾਰੀ ਘੁੰਡੀ ਖੁੱਲ ਜਾਂਦੀ ਹੈ। ਆ ਲਫ਼ਜ਼ ਸਵਸਥ ਅੱਜ ਮੈਂ ਸੰਸਕ੍ਰਿਤ ਦੀ ਡਿਕਸ਼ਨਰੀ ਚ ਦੇਖ ਰਿਹਾ ਸੀ, ਇਹਦੇ ਅਤਿੰਨ ਅਰਥ ਉਨ੍ਹਾਂ ਦਿੱਤੇ ਸੀ। ਸੰਸਕ੍ਰਿਤ ਚ ਇਹ ਲਫ਼ਜ਼ ਹੈ ਸਵਸਥ, ਪੰਜਾਬੀ ਚ ਜੇ ਸਵਸਥ ਐੜੇ ਨਾਲ ਹੈ ਤਾਂ ਸੰਸਕ੍ਰਿਤ ਚ ਵਾਹਵੇ ਨਾਲ ਹੈ, ਪੈਰ ਚ ਵਾਹਵਾ ਲੱਗਦਾ ਸਵਸਥ। ਪਹਿਲਾ ਅਰਥ ਉਹਨੇ ਦਿੱਤਾ ਆਸ਼ੀਰਵਾਦ, ਦੂਜਾ ਅਰਥ ਉਹਨੇ ਦਿੱਤਾ ਕਲਿਆਣ, ਤੀਜਾ ਅਰਥ ਨਮਸਕਾਰ, ਤੇ ਚੌਥਾ ਅਰਥ ਦੱਸਿਆ ਤੰਦਰੁਸਤੀ। ਚਾਰ ਅਰਥ ਉਹਨਾਂ ਦਿੱਤੇ ਨੇ ਕੁੱਲ ਮਿਲਾ ਕੇ, ਆਸ਼ੀਰਵਾਦ, ਕਲਿਆਣ, ਨਮਸਕਾਰ, ਤੰਦਰੁਸਤੀ। ਮੈਂ ਸਾਰਾ ਇਨ ਕੰਟੈਕਸਟ ਫਿਰ ਪੜ੍ਹਨਾ ਸ਼ੁਰੂ ਕੀਤਾ ਵੀ ਅੱਗੇ ਪਿੱਛੇ ਕੀ ਵਿਚਾਰ ਚੱਲ ਰਿਹਾ। ਜੇ ਹੁਣ ਮੈਂ ਕਲਿਆਣ ਲਫ਼ਜ਼ ਲਵਾਂ ਤਾਂ ਦੇਖੋ ਇਹਦਾ ਕੀ ਅਰਥ ਬਣਦਾ ਹੈ। ਜੇ ਸਵਸਥ ਦਾ ਅਰਥ ਮੈਂ ਲਵਾਂ ਕਲਿਆਣ, ਜੀਵ ਦਾ ਕਲਿਆਣ। ਆਥ ਕਹਿੰਦੇ ਨੇ ਮਾਇਆ ਨੂੰ, ਆਥ ਦੌਲਤ ਮਾਇਆ। ਬਾਣੀ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ, ਗੁਰੂ ਦੀ ਬਾਣੀ, ਪਰਮੇਸ਼ਰੀ ਬਾਣੀ, ਉਸਨੂੰ ਬਾਣੀ ਆਖਿਆ ਹੈ। ਬਰਮਾਓ ਪਰਮੇਸ਼ਰ ਨੂੰ ਆਖਿਆ, ਪਰਮੇਸ਼ਰ ਦੀ ਬਰਮਾਓ, ਪਰਮੇਸ਼ਰ ਦੀ ਬਾਣੀ ਬਰਮਾਓ, ਪਰਮੇਸ਼ਰ ਦੀ ਬਾਣੀ। ਬਾਣੀ ਬਰਮਾਓ ਜੇ ਲਈਏ ਪਰਮੇਸ਼ਰ ਦੀ ਬਾਣੀ ਬਣਦਾ, ਬ੍ਰਹਮ ਪਰਮੇਸ਼ਰ, ਬਰਮਾਓ ਪਰਮੇਸ਼ਰ ਦੀ ਬਾਣੀ, ਬਰਮਾਓ ਬ੍ਰਹਮ ਦੀ ਬਾਣੀ, ਪਰਮੇਸ਼ਰ ਦੀ ਬਾਣੀ, ਪਰਮੇਸ਼ਰੀ ਬਾਣੀ। ਹੁਣ ਕਹਿੰਦੇ ਨੇ ਹੇ ਪਰਮਾਤਮਾ ਮਾਇਆ ਵੀ ਤੇਰੀ ਹੈ, ਆਥ ਯਾਨੀ ਕਿ ਮਾਇਆ ਤੇਰੀ ਬਣਾਈ ਹੋਈ ਹੈ, ਪਰ ਮਾਇਆ ਤੋਂ ਬਚਾਓ, ਮਾਇਆ ਤੋਂ ਕਲਿਆਣ ਵੀ ਤੇਰੀ ਬਾਣੀ ਨਾਲ ਹੀ ਹੈ। ਮਾਇਆ ਤੋਂ ਕਲਿਆਣ ਵੀ, ਮਾਇਆ ਤੋਂ ਬਚਾਅ ਵੀ ਤੇਰੀ ਬਾਣੀ ਨਾਲ ਹੀ ਹੈ। ਮਾਇਆ ਵੀ ਤੂੰ ਰਚੀ ਹੈ, ਬਾਣੀ ਵੀ ਤੂੰ ਰਚੀ ਹੈ, ਤੇ ਮਾਇਆ ਤੋਂ ਛੁਟਕਾਰਾ ਤੇਰੀ ਬਾਣੀ ਨਾਲ ਹੈ। ਬਾਣੀ ਬਰਮਾਓ, ਬ੍ਰਹਮ ਦੀ ਬਾਣੀ, ਪਰਮੇਸ਼ਰੀ ਬਾਣੀ। ਸਵਸਥ ਕਲਿਆਣ, ਬਚਾਓ ਕਲਿਆਣ। ਆਥ ਆਖਦੇ ਨੇ ਦੌਲਤ ਨੂੰ, ਮਾਇਆ ਦੌਲਤ, ਇੱਥੇ ਆਥ ਦਾ ਅਰਥ ਮਾਇਆ ਲਿਆ ਗਿਆ। ਤੋ ਭਾਵ ਦੱਸਿਆ ਗਿਆ ਕਿ ਮਾਇਆ ਵੀ ਬ੍ਰਹਮ ਦੀ ਰਚੀ ਹੈ, ਤੋ ਮਾਇਆ ਤੋਂ ਛੁਟਕਾਰਾ ਇਹ ਵੀ ਬ੍ਰਹਮ ਦੀ ਬਾਣੀ ਨਾਲ ਹੀ ਹੈ, ਕਲਿਆਣ ਛੁਟਕਾਰਾ। ਆਪਾਂ ਕਹਿੰਦੇ ਆ ਤੇਰਾ ਕਲਿਆਣ ਕਰਦੇ ਹਾਂ, ਮਾਇਆ ਤੋਂ ਛੁਟਕਾਰਾ ਵੀ ਤੇਰੀ ਹੀ ਬਾਣੀ ਨਾਲ ਹੈ। ਜੇ ਮਾਇਆ ਤੇਰੀ ਰਚੀ ਹੈ ਤਾਂ ਮਾਇਆ ਤੋਂ ਛੁਟਕਾਰਾ ਵੀ ਹੁੰਦਾ ਏ ਤੇਰੀ ਹੀ ਬਾਣੀ ਨਾਲ। ਸਤ ਸੁਹਾਣ ਸਦਾ ਮਨ ਜਾਓ, ਸਤ ਸਦੀਵ ਸੁਹਾਣ। ਇਹ ਵੀ ਲਫ਼ਜ਼ ਆਇਆ ਅਰਬੀ ਦੇ ਲਫ਼ਜ਼ ਸੁਭਾਨ ਤੋਂ, ਸੁਭਾਨ। ਅਰਬੀ ਚ ਸੁਭਾਹਾਨ ਐਸਾ ਆਉਂਦਾ, ਸੁਭਾਹਾਨ ਅਰਥ ਹੁੰਦਾ ਇਹਦਾ ਪਵਿੱਤਰ, ਸੁਭਾਨ ਪਵਿੱਤਰ। ਸਤ ਸੁਹਾਣ ਸਦਾ ਮਨ ਚਾਓ, ਹੇ ਪ੍ਰਭੂ ਤੂੰ ਸਤ ਹੈ ਯਾਨੀ ਕਿ ਸਦੀਵ ਹੈ, ਸੁਹਾਣ ਹੈ, ਭਾਵ ਪਵਿੱਤਰ ਹੈ, ਸਦਾ ਮਨ ਚਾਓ, ਤੇਰੇ ਮਨ ਵਿਚ ਸਦਾ ਖੇੜਾ ਹੈ, ਭਾਵ ਤੂੰ ਸਦਾ ਖੇੜੇ ਵਿਚ ਰਹਿਣਾ ਹੈ। ਅਤੇ ਪਿਛਲੀ ਪੰਕਤੀ ਨਾਲ ਫਿਰ ਇਉਂ ਜੁੜਦਾ ਹੈ, ਜਦੋਂ ਮਾਇਆ ਤੋਂ ਛੁਟਕਾਰਾ ਪਾ ਲਈਏ ਫਿਰ ਆਤਮਾ ਪਰਮਾਤਮਾ ਨਾਲ ਮੇਲ ਖਾ ਕੇ ਸਦੀਵ ਹੋ ਜਾਂਦੀ ਏ, ਪਵਿੱਤਰ ਹੋ ਜਾਂਦੀ ਏ, ਪਵਿੱਤਰ ਹੋ ਜਾਂਦੀ ਏ, ਸਦਾ ਖੇੜੇ ਵਿਚ ਆ ਜਾਂਦੀ ਏ, ਸਦੀਵ ਹੋ ਜਾਂਦੀ ਏ। ਜਿਵੇਂ ਪਰਮਾਤਮਾ ਸਦੀਵ ਹੈ, ਹੇ ਪਰਮਾਤਮਾ ਤੂੰ ਸਦੀਵ ਹੈ, ਤੂੰ ਸੁਹਾਣ ਹੈ, ਬਹੁਤ ਪਵਿੱਤਰ ਹੈ, ਮਨ ਚਾਹੋ ਤੂੰ ਸਦਾ, ਤੇਰੇ ਮਨ ਵਿਚ ਸਦਾ ਚਾਹੋ ਹੈ, ਭਾਵ ਤੂੰ ਸਦਾ ਖੇੜੇ ਵਿਚ ਰਹਿਣਾ। ਤੋ ਭਾਵ ਇਸ ਤਰ੍ਹਾਂ ਜੋ ਮਾਇਆ ਤੋਂ ਕਲਿਆਣ ਪਾ ਲੈਂਦਾ ਹੈ ਉਹ ਵੀ ਪਰਮਾਤਮਾ ਨਾਲ ਮੇਲ ਖਾ ਕੇ ਪਰਮਾਤਮਾ ਵਿਚ ਰਲ ਕੇ ਸਦੀਵ ਹੋ ਜਾਂਦਾ ਹੈ, ਉਹ ਵੀ ਪਵਿੱਤਰ ਹੋ ਜਾਂਦਾ ਹੈ, ਉਸਦੇ ਮਨ ਵਿਚ ਵੀ ਸਦਾ ਖੇੜਾ ਰਹਿੰਦਾ ਹੈ। ਤੋ ਉਹਨੂੰ ਤਰਦੀਬ ਦੇਵਾਂਗੇ, ਐਸਾ ਇਨਸਾਨ ਫਿਰ ਪਵਿੱਤਰ ਹੋ ਜਾਂਦਾ, ਉਹਦੇ ਮਨ ਵਿਚ ਸਦਾ ਖੇੜਾ ਰਹਿੰਦਾ, ਉਹ ਵੀ ਪ੍ਰਮਾਤਮਾ ਦੀ ਜੋਤ ਵਿਚ ਰਲ ਕੇ ਸਦੀਵ ਹੋ ਜਾਂਦਾ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਕਿਹੜਾ ਸੋ ਉਹ ਵੇਲਾ ਸਮਾਂ ਸੀ, ਵਕਤ ਸੀ। ਵੇਲਾ ਵੇਲਾ ਤੋਂ ਭਾਵ ਹੈ ਦਿਨ ਦਾ ਵੇਲਾ, ਇੱਥੇ ਵੇਲਾ ਹੈ। ਵੇਲਾ ਤੋਂ ਭਾਵ ਹੈ ਕਿ ਸਵੇਰ ਦਾ ਸਮਾਂ ਸੀ, ਕੀ ਦੁਪਹਿਰ ਦਾ ਸਮਾਂ ਸੀ, ਕੀ ਦਿਨ ਦਾ ਸ਼ਾਮ ਦਾ ਸਮਾਂ ਸੀ ਜਾਂ ਰਾਤ ਦਾ ਸਮਾਂ ਸੀ। ਕਵਣ ਸੁਵੇਲਾ ਵਕਤ ਕਵਣ, ਉਦੋਂ ਐਗਜੈਕਟ ਟਾਈਮ ਕੀ ਸੀ, ਸਮਾਂ ਕੀ ਸੀਗਾ, ਕਿੰਨੇ ਵਜੇ ਸਨ। ਕਵਣ ਥਿਤ, ਜੋ ਚੰਦਰਮਾ ਦੇ ਹਿਸਾਬ ਨਾਲ ਤਾਰੀਖਾਂ ਬਣੀਆਂ ਉਹਨਾਂ ਨੂੰ ਥਿਤਾਂ ਕਹੀਦਾ। ਤੋਂ ਭਾਵ ਹੈ ਤਾਰੀਖ ਦਾ, ਤਾਰੀਖ ਉਦੋਂ ਕੀ ਸੀ, ਦੇਸੀ ਮਹੀਨੇ ਦੀ ਤਾਰੀਖ ਕੀ ਸੀ। ਕਵਣ ਵਾਰ, ਦਿਨ ਕਿਹੜਾ ਸੀ, ਇਹ ਕਾਹਦਾ ਵਾਰ ਪੁੱਛਿਆ ਹੈ, ਤਾਰੀਖ ਕਿਸ ਦੀ ਪੁੱਛੀ ਹੈ, ਸਮਾਂ ਵਕਤ ਕਾਹਦਾ ਪੁੱਛਿਆ ਹੈ, ਜਦੋਂ ਰਚਨਾ ਹੋਈ, ਜਦੋਂ ਸੰਸਾਰ ਦੀ ਰਚਨਾ ਹੋਈ। ਕਿਉਂਕਿ ਅਗਲੀ ਤੁਕ ਜਦੋਂ ਪਵਾਂਗੇ ਉੱਥੇ ਅਖੀਰ ਵਿਚ ਆਉਂਦਾ ਹੈ ਜਿੱਤ ਹੋਆ ਆਕਾਰ। ਜਿੱਤ ਜਦੋਂ ਹੋਆ ਪੈਦਾ ਹੋਇਆ, ਆਕਾਰ ਸ੍ਰਿਸ਼ਟੀ ਦਾ ਆਕਾਰ, ਸ੍ਰਿਸ਼ਟੀ ਬਣੀ ਸਜੀ। ਹੁਣ ਮੈਂ ਬੇਨਤੀ ਕਰਾਂ, ਇਹ ਤੇ ਕਾਵਿਕ ਉਡਾਰੀ ਹੈ, ਇੱਕ ਟੁੰਬਿਆ ਹੈ ਮਨੁੱਖੀ ਦਿਮਾਗ ਨੂੰ। ਉਂਝ ਸਿਰਜਣਾ ਤੋਂ ਪਹਿਲਾਂ ਤਾਂ ਸਮਾਂ ਹੈ ਹੀ ਨਹੀਂ ਸੀ, ਸਮਾਂ ਤਾਂ ਬਣਿਆ ਸਿਰਜਣਾ ਤੋਂ ਬਾਅਦ ਹੈ। ਸਿਰਜਣਾ ਤੋਂ ਪਹਿਲਾਂ ਥੋੜਾ ਸਮਾਂ ਆਉਣਾ ਸੀ, ਸਿਰਜਣਾ ਤੋਂ ਪਹਿਲਾਂ ਤੋਂ ਸਮੇਂ ਦੀ ਗੱਲ ਕੁਝ ਮਾਇਨੇ ਨਹੀਂ ਰੱਖਦੀ। ਸਮੇਂ ਦੀ ਹੋਸ਼ ਤਾਂ ਸਾਨੂੰ ਸਿਰਜਣਾ ਤੋਂ ਬਾਅਦ ਆਈ, ਸਾਡੀ ਸਿਰਜਣਾ ਹੋਈ ਫੇਰ ਹੀ ਸਾਨੂੰ ਸਮੇਂ ਦੀ ਹੋਸ਼ ਆਈ। ਇਹ ਤਾਂ ਕਹਿਣ ਦਾ ਢੰਗ ਹੈ ਕਾਵਿਕ, ਕਿ ਕਿਸੇ ਨੂੰ ਕਦੋਂ ਸ੍ਰਿਸ਼ਟੀ ਬਣੀ ਇਸ ਦਾ ਕੋਈ ਗਿਆਨ ਨਹੀਂ। ਗੱਲ ਤਾਂ ਇੰਨੀ ਕੁ ਆਖਣੀ ਹੈ, ਇਹ ਸ੍ਰਿਸ਼ਟੀ ਦੀ ਸਿਰਜਣਾ ਕਦੋਂ ਕੁ ਹੋਈ ਇਸ ਦਾ ਗਿਆਨ ਸਾਨੂੰ ਹੈ ਨਹੀਂ। ਕੋਈ ਵੀ ਲੱਖਣ ਨਹੀਂ ਲਾ ਸਕਦਾ, ਕੋਈ ਵੀ ਜਾਣਦਾ ਨਹੀਂ ਜਾਂ ਲੱਖਣ ਨਹੀਂ ਲਾ ਸਕਦਾ ਕਿ ਕਦੋਂ ਸਿਰਜਣਾ ਪਰਮਾਤਮਾ ਨੇ ਕੀਤੀ। ਮੈਂ ਬੜੀ ਫਾਰਮਲ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵੇਲ ਨਾ ਪਾਇਆ, ਵੇਲ ਨਾ ਕਵਣ ਸੁਵੇਲਾ ਵਕਤ ਕਵਣ, ਦਿਨ ਦਾ ਉਹ ਕਿਹੜਾ ਪਹਿਰ ਸੀ, ਦਿਨ ਦਾ, ਦੁਪਹਿਰ ਦਾ, ਸ਼ਾਮ ਦਾ, ਰਾਤ ਦਾ ਕਿਹੜਾ ਵੇਲਾ ਸੀ, ਵਕਤ ਕਵਣ ਸਮਾਂ ਕਿਹੜਾ ਸੀ, ਕਿੰਨੇ ਵਜੇ ਸਨ ਉਦੋਂ, ਕਵਣ ਥਿਤ ਤਰੀਕ ਕਿਹੜੀ ਸੀ, ਕਵਣ ਵਾਰ ਦਿਨ ਕਿਹੜਾ ਸੀ, ਸੋਮਵਾਰ ਸੀ, ਮੰਗਲਵਾਰ ਸੀ, ਬੁੱਧਵਾਰ ਸੀ, ਕਿਹੜਾ ਦਿਨ ਸੀ, ਕਵਣ ਸੀ ਰੁੱਤੀ, ਰੁੱਤ ਕਿਹੜੀ ਸੀ, ਗਰਮੀਆਂ ਦੀ ਰੁੱਤ ਸੀ, ਸਰਦੀਆਂ ਦੀ ਸੀ, ਪਤਝੜ ਸੀ ਕਿ ਬਸੰਤ ਦੀ ਰੁੱਤ ਸੀ, ਕਿਹੜੀ ਰੁੱਤ ਸੀ, ਮਾਹ ਕਵਣ ਮਹੀਨਾ ਕਿਹੜਾ ਸੀ। ਜਿੱਤ ਹੋਵਾ ਆਕਾਰ, ਜਿੱਤ ਜਿਸ ਸਮੇਂ ਹੋਵਾ ਪੈਦਾ ਹੋਇਆ, ਬਣਿਆ, ਰਚਿਆ ਗਿਆ, ਆਕਾਰ ਸ੍ਰਿਸ਼ਟੀ ਦਾ ਆਕਾਰ, ਸ੍ਰਿਸ਼ਟੀ ਦੀ ਰਚਨਾ ਇਹ ਕਦੋਂ ਹੋਈ। ਤਾਂ ਆਖਦੇ ਨੇ ਵੇਲ ਨਾ ਪਾਇਆ ਪੰਡਤੀ, ਵੇਲ ਨਾ ਪਾਇਆ ਪੰਡਤੀ, ਵੇਲ ਵੇਲਾ ਨਾ ਪਾਇਆ, ਵੇਲੇ ਦਾ ਪਤਾ ਨਹੀਂ ਪਾ ਸਕੇ। ਪੰਡਤੀ ਪੰਡਤਾਂ ਨੇ, ਪੰਡਤਾਂ ਨੂੰ ਵੇਲੇ ਦਾ ਪਤਾ ਨਹੀਂ ਲੱਗ ਸਕਿਆ ਕਿ ਕਦੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ। ਆ ਜਿਵੇਂ ਪੰਡਿਤ ਲੋਕ, ਪਾਂਡੇ ਲੋਕ ਇਹ ਮਨੁੱਖਾਂ ਦੇ ਹੱਥ ਵੇਖ ਲੈਂਦੇ ਨੇ, ਪੱਤਰੀਆਂ ਲਿਖਦੇ ਨੇ, ਟੇਵੇ ਲਾਉਂਦੇ ਨੇ ਤੇ ਫਿਰ ਦੱਸਦੇ ਨੇ, ਪਾਸਟ ਦੱਸ ਦਿੰਦੇ ਨੇ, ਫਿਊਚਰ ਦੱਸ ਦਿੰਦੇ ਨੇ, ਪੱਤਰੀਆਂ ਕੱਢ ਕੇ ਟੇਵੇ ਲਾ ਕੇ ਪੰਡਿਤ ਲੋਕ ਕਰਦੇ ਨਾ, ਕਹਿੰਦੇ ਨੇ ਐਸੇ ਪੰਡਿਤਾਂ ਨੇ, ਜੋਤਸ਼ੀਆਂ ਨੇ, ਕੋਈ ਸਮੇਂ ਦਾ ਪਤਾ ਨਾ ਲਾ ਸਕੇ। ਕੋਈ ਵੀ ਪੰਡਿਤਾਂ ਨੂੰ ਸਮੇਂ ਦਾ ਪਤਾ ਨਾ ਲੱਗਾ। ਵੇਲ ਨਾ ਪਾਇਆ ਪੰਡਤੀ, ਪੰਡਤਾਂ ਨੇ ਵੇਲੇ, ਉਸ ਵੇਲੇ ਦਾ ਗਿਆਨ ਨਾ ਪਾਇਆ, ਨਹੀਂ ਪਾ ਸਕੇ। ਜੇ ਹੋਵੇ ਲੇਖ ਪੁਰਾਣ, ਜੇ ਹੋਵੇ, ਜੇ ਉਨ੍ਹਾਂ ਨੂੰ ਪਤਾ ਹੁੰਦਾ, ਜੇ ਪਤਾ ਚੱਲਿਆ ਹੁੰਦਾ, ਜਿਸ ਦਾ ਗਿਆਨ ਹੁੰਦਾ, ਤਾਂ ਲੇਖ ਪੁਰਾਣ ਲੇਖ ਖੱਖੇ ਨੂੰ ਔਂਕੜ ਹੈ ਤਾਂ ਐਜ਼ ਏ ਨਾਊਨ ਯੂਜ ਕੀਤਾ, ਇਹਦਾ ਅਰਥ ਹੈ ਲਿਖਤ, ਲੇਖ ਦਾ ਭਾਵ ਲਿਖਤ। ਤਾਂ ਉਨ੍ਹਾਂ ਨੇ ਪੁਰਾਣਾਂ ਦੀ ਲਿਖਤ ਲਿਖਤੀ ਹੁੰਦੀ, ਭਾਵ ਇਕ ਨਵਾਂ ਪੁਰਾਣ ਬਣਾ ਦਿੱਤਾ ਹੁੰਦਾ, ਰਚਨਾ ਬਾਰੇ ਇਕ ਨਵਾਂ ਪੁਰਾਣ ਰਚ ਦਿੱਤਾ ਹੁੰਦਾ, ਰਚਨਾ ਬਾਰੇ ਉਨ੍ਹਾਂ ਇਕ ਧਰਮ ਗ੍ਰੰਥ ਰਚ ਦਿੱਤਾ ਹੁੰਦਾ। ਜੇ ਉਨ੍ਹਾਂ ਨੂੰ, ਪੰਡਤਾਂ ਨੂੰ ਵੇਲੇ ਦਾ, ਵਾਰ ਦਾ, ਸਮੇਂ ਦਾ ਪਤਾ ਹੁੰਦਾ ਕਿ ਕਦੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ ਹੈ, ਤਾਂ ਇਸ ਵਿਸ਼ੇ ਤੇ ਉਨ੍ਹਾਂ ਨੇ ਪੁਰਾਣ ਇਸ ਦੀ ਲਿਖਤ ਇਕ ਲਿਖ ਦਿੱਤੀ ਹੁੰਦੀ, ਇਸ ਮਜ਼ਮੂਨ ਤੇ, ਇਸ ਸਬਜੈਕਟ ਤੇ ਇਕ ਪੁਰਾਣ ਲਿਖ ਦਿੱਤਾ ਹੁੰਦਾ। ਤੋਂ ਲੇਖ ਦਾ ਮਤਲਬ ਹੈ ਇੱਥੇ ਲਿਖਤ। ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਤੋਂ ਭਾਵ ਹੈ ਕਾਜ਼ੀਆਂ, ਕਾਜ਼ੀਆਂ ਨੂੰ ਵੀ ਸਮੇਂ ਦਾ ਭੇਤ ਨਾ ਪਾਇਆ, ਕਾਜ਼ੀਆਂ ਵੀ ਸਮੇਂ ਦਾ ਭੇਤ ਨਹੀਂ ਪਾਇਆ। ਜੇ ਪੰਡਤਾਂ ਨੇ ਨਹੀਂ ਪਾਇਆ ਤਾਂ ਕਾਜ਼ੀਆਂ ਨੇ ਵੀ ਨਹੀਂ ਪਾਇਆ। ਜੇ ਲਿਖਣ ਲੇਖ ਕੁਰਾਨ ਜੇ ਪਾਇਆ ਹੁੰਦਾ ਤਾਂ ਲਿਖਣ ਲੇਖ ਕੁਰਾਨ ਤਾਂ ਫਿਰ ਕੁਰਾਨਾ ਕੁਰਾਨ ਦੇ ਵਿਚ ਜਿਵੇਂ ਹੋਰ ਆਇਤਾਂ ਦਰਜ ਕੀਤੀਆਂ ਇਹ ਵੀ ਲੇਖ ਲਿਖ ਦਿੰਦੇ, ਇਹ ਵੀ ਦਰਜ ਕਰ ਦਿੰਦੇ। ਭਾਵ ਜਿਵੇਂ ਹੋਰ ਆਇਤਾਂ ਇਕੱਠੀਆਂ ਕਰਕੇ ਕੁਰਾਨ ਦੀ ਰਚਨਾ ਕੀਤੀ ਹੈ ਨਾ, ਫਿਰ ਇਸ ਤੇ ਵੀ ਲੇਖ ਲਿਖ ਦਿੰਦੇ। ਕਵਣ ਸੀ ਰੁੱਤੀ ਮਾਂ ਕਵਣ ਜਿੱਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਕਾਜ਼ੀਆਂ ਨੂੰ ਵੀ ਸਮੇਂ ਦਾ ਪਤਾ ਨਾ ਲੱਗਾ ਕਿ ਰਚਨਾ ਕਦੋਂ ਹੋਈ। ਜੇ ਪਤਾ ਹੁੰਦਾ ਤਾਂ ਲਿਖਣ ਲੇਖ ਕੁਰਾਨ, ਤਾਂ ਕਾਜ਼ੀ ਵੀ ਕੋਈ ਲਿਖਤ ਲਿਖ ਦਿੰਦੇ। ਆ ਜਿਵੇਂ ਕੁਰਾਨ ਲਿਖਿਆ ਉਨ੍ਹਾਂ ਨੇ ਆਇਤਾਂ ਇਕੱਠੀਆਂ ਕਰਕੇ ਕੁਰਾਨ ਲਿਖ ਦਿੱਤਾ, ਐਵੇਂ ਉਹ ਵੀ ਕੋਈ ਲਿਖਤ ਲਿਖ ਦਿੰਦੇ, ਉਹ ਵੀ ਕੋਈ ਲੇਖ ਲਿਖ ਦਿੰਦੇ, ਲਿਖਤ ਲਿਖ ਦਿੰਦੇ। ਥਿਤਵਾਰ ਨਾ ਜੋਗੀ ਜਾਣ, ਹੁਣ ਜੋਗੀ ਦਾਵਾ ਕਰਦਿਆ ਕਰਦੇ ਨੇ ਰਿਧੀਆਂ ਸਿੱਧੀਆਂ ਦਾ, ਤੂੰ ਰਿਧੀਆਂ ਸਿੱਧੀਆਂ ਦੇ ਗਿਆਨ ਨਾਲ ਕਿਸੇ ਜੋਗੀ ਨੂੰ ਵੀ ਇਸ ਦਾ ਗਿਆਨ ਨਹੀਂ ਹੈ, ਰਿਧੀਆਂ ਸਿੱਧੀਆਂ ਕਰਕੇ ਕਿਸੇ ਜੋਗੀ ਨੂੰ ਵੀ ਇਸ ਦਾ ਗਿਆਨ ਨਹੀਂ ਹੈ ਕਿ ਕਦੋਂ ਸ੍ਰਿਸ਼ਟੀ ਦੀ ਰਚਨਾ ਹੋਈ। ਜੋਗੀ ਵੀ ਨਹੀਂ ਜਾਣ ਸਕੇ। ਜਿਹੜੇ ਆਖਦੇ ਨੇ ਅਸੀਂ ਸਾਨੂੰ ਰਿਧੀਆਂ ਸਿੱਧੀਆਂ ਆਉਂਦੀਆਂ ਨੇ, ਉਹਨਾਂ ਦੀਆਂ ਰਿਧੀਆਂ ਸਿੱਧੀਆਂ ਇਹ ਵਰਤ ਕੇ ਵੀ ਉਹ ਦੱਸ ਨਹੀਂ ਸਕਦੇ ਕਿ ਕਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਜੋਗੀ ਵੀ ਨਹੀਂ ਸਮੇਂ ਦਾ ਲੱਖਣ ਲਾ ਸਕੇ। ਥਿਤਵਾਰ ਨਾ ਜੋਗੀ ਜਾਣੇ, ਜੋਗੀਆਂ ਨੂੰ ਵੀ ਨਾ ਥਿਤ ਦਾ ਪਤਾ ਹੈ, ਨਾ ਤਾਰੀਖ ਦਾ ਪਤਾ ਹੈ, ਨਾ ਵਾਰ ਦਾ ਪਤਾ ਹੈ ਕਦੋਂ ਰਚਨਾ ਹੋਈ। ਰੁੱਤ ਮਾਨਾ ਕੋਈ, ਕੋਈ ਤੋਂ ਭਾਵ ਕੋਈ ਵੀ ਮਨੁੱਖ, ਕੋਈ ਮਨੁੱਖ ਜਾਣ ਨਹੀਂ ਸਕਦਾ ਕਿਸ ਰੁੱਤ ਰਚਨਾ ਹੋਈ, ਕਿਸ ਮਹੀਨੇ ਰਚਨਾ ਹੋਈ। ਚਲੋ ਬਰੀਕੀ ਵਿੱਚ ਤਾਂ ਕੀ ਜਾਣਾ, ਕੋਈ ਰੁੱਤ ਹੀ ਦੱਸ ਦੇਵੇ, ਕੋਈ ਮਹੀਨਾ ਹੀ ਦੱਸ ਦੇਵੇ, ਰੁੱਤ ਹੀ ਦੱਸ ਦੇਵੇ, ਤਾਂ ਕਹਿੰਦੇ ਨੇ ਕੋਈ ਮਨੁੱਖ ਮਹੀਨੇ ਜਾਂ ਰੁੱਤ ਦਾ ਵੀ ਅੰਦਾਜ਼ਾ ਨਹੀਂ ਲਾ ਸਕਦਾ। ਚਲੋ ਸਮਾਂ, ਦਿਨ, ਮਹੀਨਾ, ਸਮਾਂ ਕਿਹੜਾ ਸੀਗਾ, ਦਿਨ ਕਿਹੜਾ ਸੀਗਾ, ਇਹ ਤਾਂ ਬਰੀਕੀ ਚ ਆ ਗਿਆ ਨਾ ਕੰਮ। ਚਲੋ ਮੋਟਾ ਲੱਖਣ ਲਾਉਣਾ ਵੀ ਕਿਹੜੇ ਮਹੀਨੇ ਰਚਨਾ ਹੋਈ ਸੀ, ਕਿਹੜੀ ਰੁੱਤ ਵਿਚ ਹੋਈ ਸੀ, ਇਹ ਮੋਟਾ ਅੰਦਾਜ਼ਾ ਵੀ ਨਹੀਂ ਕੋਈ ਲਾ ਸਕਦਾ। ਰੁੱਤ ਮਾਂ ਨਾ ਕੋਈ, ਕੋਈ ਤੋਂ ਭਾਵ ਕੋਈ ਇਨਸਾਨ, ਕੋਈ ਮਨੁੱਖ, ਕੋਈ ਮਨੁੱਖ ਲੱਖਣ ਲਾ ਨਹੀਂ ਸਕਦਾ ਕਦੋਂ ਰਚਨਾ ਹੋਈ ਸੀ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਜਾਂ ਕਰਤਾ ਜਿਹੜਾ ਕਰਤਾ, ਜਾਂ ਕਰਤਾ ਜਿਹੜਾ ਕਰਤਾ, ਸ੍ਰਿਸ਼ਟੀ ਕੋ ਸਾਜੇ, ਸ੍ਰਿਸ਼ਟੀ ਨੂੰ ਸਾਜਦਾ ਆਪੇ ਜਾਣੇ ਸੋਈ, ਉਹ ਖੁਦ ਆਪ ਹੀ ਜਾਣਦਾ ਏ ਇਸ ਦਾ ਵਿਸਥਾਰ, ਇਸ ਦੀਆਂ ਡਿਟੇਲਸ। ਸੋਈ ਡਿਟੇਲਸ, ਸੋਈ ਆਇਆ ਇਹਨਾਂ ਡਿਟੇਲਸ ਬਾਰੇ, ਇਸ ਵਿਸਥਾਰ ਬਾਰੇ ਕਿ ਕਦੋਂ ਰਚਨਾ ਹੋਈ, ਕਦੋਂ ਸ੍ਰਿਸ਼ਟੀ ਬਣੀ। ਸੋਈ ਇਹ ਵਿਸਥਾਰ, ਇਹ ਡਿਟੇਲ, ਇਸ ਵਿਸਥਾਰ ਬਾਰੇ ਤਾਂ ਉਹ ਕਰਤਾ ਪੁਰਖ ਆਪ ਹੀ ਜਾਣ ਸਕਦਾ ਹੈ ਜਿਹਨੇ ਰਚਨਾ ਕੀਤੀ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਕਿਵ ਕਰ ਆਖਾਂ, ਕਿਵ ਸਾ ਲਾਹੀ, ਕਿਉਂ ਵਰਨੀ, ਕਿਵ ਜਾਣਾ, ਕਿਉਂ ਕਰ ਆਖਾਂ। ਆਖਾਂ ਤੋਂ ਭਾਵ ਹੈ ਦੱਸਾਂ, ਮੈਂ ਭਲਾ ਕਿਵੇਂ ਦੱਸਾਂ, ਕਿਉਂ ਕਰ ਆਖਾਂ, ਭਲਾ ਮੈਂ ਕਿਵੇਂ ਦੱਸਾਂ। ਕਿਵ ਜਾਣਾ, ਭਲਾ ਮੈਂ ਕਿਵੇਂ ਜਾਣਾ, ਮੈਂ ਕਿਵੇਂ ਵਿਸਥਾਰ ਜਾਣ ਸਕਦਾ। ਕਿਵ ਜਾਣਾ, ਤੇ ਜੇ ਮੈਂ ਜਾਣਦਾ ਨਹੀਂ, ਕਿਉਂ ਵਰਨੀ, ਮੈਂ ਕਿਵੇਂ ਬਿਆਨ ਕਰ ਸਕਦਾ। ਤੇ ਫਿਰ ਆਇਆ ਕਿਵ ਸਾ ਲਾਹੀ, ਤੇਰੀ ਸਿਰਜਣਾ ਦੀ ਵਡਿਆਈ ਮੈਂ ਕਿਵੇਂ ਦੱਸ ਸਕਦਾ ਕਿ ਤੂੰ ਕਿਵੇਂ ਕੀਤੀ। ਇਹ ਤੇਰੀ ਸਿਰਜਣਾ ਦੀ ਵਡਿਆਈ ਤੂੰ ਕਦੋਂ ਕੀਤੀ ਤੇ ਕਿਵੇਂ ਕੀਤੀ ਇਹ ਮੈਂ ਕੀ ਦੱਸ ਸਕਦਾ। ਕਿਵ ਕਰੇ ਆਖਾਂ, ਕਿਵ ਸਾਲਾਹੀ, ਕਿਉਂ ਵਰਨੀ, ਕਿਵ ਜਾਣਾ, ਇਹਨਾਂ ਨੂੰ ਤਰਤੀਬ ਦਿਓ, ਫੇਰ ਅਰਥ ਸਾਫ਼ ਹੁੰਦੇ ਨੇ। ਕਿਵ ਜਾਣਾ ਤੋਂ ਮੈਂ ਸ਼ੁਰੂ ਕਰਾਂ, ਭਲਾ ਮੈਂ ਕਿਵੇਂ ਜਾਣਾ, ਤੂੰ ਰਚਨਾ ਕਦੋਂ ਬਣਾਈ, ਕਿਵੇਂ ਬਣਾਈ, ਇਹ ਮੈਂ ਕਿਵੇਂ ਜਾਣਾ। ਤੇ ਕਿਵ ਕਰੇ ਆਖਾਂ, ਜੇ ਮੈਂ ਜਾਣਦਾ ਨਹੀਂ ਤਾਂ ਮੈਂ ਕਿਵੇਂ ਦੱਸਾਂ, ਜੇ ਮੈਂ ਜਾਣਦਾ ਨਹੀਂ ਤਾਂ ਇਸ ਬਾਰੇ ਮੈਂ ਕਿਵੇਂ ਦੱਸਾਂ, ਕਿਉਂ ਵਰਨੀ, ਕਿਵੇਂ ਬਿਆਨ ਕਰਾਂ, ਕਿਹੜਾ ਰੁੱਤ, ਕਿਹੜੀ ਰੁੱਤ ਸੀ, ਕਿਹੜਾ ਸਮਾਂ ਸੀ, ਕਿਵੇਂ ਬਿਆਨ ਕਰਾਂ। ਕਿਵ ਸਾਲਾਹੀ, ਇਹ ਤੇਰੀ ਭੇਤ ਭਰੀ ਰਚਨਾ ਦੀ, ਰਚਨਾ ਦਾ ਜੋ ਕੰਮ ਹੈ ਇਸ ਦੀ ਸਿਫਤ ਮੈਂ ਕਿਵੇਂ ਕਰਾਂ, ਕਿਵੇਂ ਵਡਿਆਈ ਦੱਸਾਂ? ਤੇਰੇ ਰਚਨਾ ਦੇ ਭੇਤ, ਇਹ ਭੇਤ ਭਰੀ ਰਚਨਾ ਦੀ ਸਿਫਤ ਮੈਂ ਕਿਵੇਂ ਦੱਸਾਂ? ਇਨ ਕੰਟੈਕਸਟ ਮੀਨਿੰਗ ਹੈ ਇਹਦਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਕ ਦੂ ਇੱਕ ਸਿਆਣਾ ਪਹਿਲੋਂ ਨਵਾਂ, ਇੱਕ ਦੂ ਇੱਕ ਸਿਆਣਾ। ਹਰ ਕੋਈ ਇੱਕ ਦੂਜੇ ਤੋਂ ਸਿਆਣਾ ਬਣ ਕੇ, ਇੱਕ ਨੂੰ ਇੱਕ ਸਿਆਣਾ ਦਾ ਭਾਵ ਹੈ, ਹਰ ਕੋਈ ਇੱਕ ਦੂਜੇ ਤੋਂ ਆਪਣੇ ਆਪ ਨੂੰ ਸਿਆਣਾ ਮੰਨ ਕੇ, ਸਿਆਣਾ ਜਾਣ ਕੇ। ਸਭ ਕੋ ਹਰ ਕੋਈ ਆਖਣ ਆਖੈ, ਲੱਖਣ ਲਾਈ ਜਾਂਦਾ, ਦੱਸੀ ਜਾਂਦਾ, ਗੱਲਾਂ ਕਰੀ ਜਾਂਦਾ, ਆਪਣੇ ਕਿਆਫੇ ਲਾਈ ਜਾਂਦਾ। ਇਸ ਬਾਬਤ, ਇਸ ਵਿਸ਼ੇ ਬਾਬਤ ਹਰ ਕੋਈ ਇੱਕ ਦੂਜੇ ਤੋਂ ਸਿਆਣਾ ਬਣ ਕੇ ਆਖਣੇ ਆਖੈ, ਆਖਣ ਨੂੰ ਤਾਂ ਆਖੀ ਜਾਂਦਾ, ਕਿਆਫੇ ਲਾਈ ਜਾਂਦਾ, ਭਾਵ ਆਪਣਾ ਗੈਸ ਵਰਕ ਕਰੀ ਜਾਂਦਾ। ਵੱਡਾ ਸਾਹਿਬ ਸਾਡਾ ਮਾਲਕ ਪ੍ਰਭੂ ਸਭ ਤੋਂ ਵੱਡਾ ਹੈ। ਵੱਡਾ ਸਾਹਿਬ ਸਾਡਾ ਮਾਲਕ ਪ੍ਰਭੂ, ਸਾਹਿਬ ਆਖਿਆ ਮਾਲਕ ਨੂੰ, ਸਾਡਾ ਮਾਲਕ ਪਰਮੇਸ਼ਰ ਸਭ ਤੋਂ ਵੱਡਾ ਹੈ। ਵੱਡੀ ਨਾਈ, ਉਹਦਾ ਨਾਮਣਾ ਬਹੁਤ ਉੱਚਾ ਹੈ, ਬਹੁਤ ਵੱਡਾ ਹੈ ਉਹਦਾ ਨਾਮਣਾ, ਉਹਦੀ ਸਿਫਤ ਬਹੁਤ ਵੱਡੀ ਹੈ। ਜਾਂਕਾ ਜਿਸਦਾ, ਜਾਂਕਾ ਦਾ ਮਤਲਬ ਹੈ ਜਿਸਦਾ, ਕੀਤਾ ਹੋਵੇ ਜੋ ਕੁਛ ਸੰਸਾਰ ਵਿਚ ਹੋ ਰਿਹਾ ਉਸਦਾ ਕੀਤਾ ਹੋ ਰਿਹਾ। ਤੋ ਭਾਵ ਹੈ ਸਾਡਾ ਮਾਲਕ ਪ੍ਰਭੂ ਤਾਂ ਬਹੁਤ ਸਮਰੱਥ ਹੈ, ਸਾਡਾ ਮਾਲਕ ਪ੍ਰਭੂ ਵੱਡਾ ਸਮਰੱਥ ਹੈ, ਉਹ ਸਭ ਤੋਂ ਵੱਡਾ ਹੈ। ਉਸਦਾ ਨਾਮਣਾ, ਉਸਦੀ ਵਡਿਆਈ ਸਭ ਤੋਂ ਉੱਚੀ ਹੈ, ਔਰ ਜੋ ਕੁਛ ਸੰਸਾਰ ਵਿਚ ਹੋ ਰਿਹਾ ਉਹਦਾ ਕੀਤਾ ਹੋ ਰਿਹਾ। ਭਾਵ ਨਾ ਸਿਰਫ ਸੰਸਾਰ ਰਚਨਾ ਉਹਦੀ ਕੀਤੀ ਹੈ, ਬਲਕਿ ਸੰਸਾਰ ਵਿਚ ਜੋ ਕੁਛ ਵੀ ਹੋ ਰਿਹਾ ਹੈ ਉਸਦਾ ਕੀਤਾ ਹੋ ਰਿਹਾ, ਉਸਦੇ ਹੁਕਮ ਵਰਤ ਰਹੇ ਨੇ। ਨਾਨਕ ਜੇ ਕੋ ਆਪੋ ਜਾਣੇ, ਪਰ ਜੇ ਕੋਈ ਆਪਣੀ ਅਕਲ ਦੀ ਬਲ ਤੇ ਆਪੋ ਜਾਣੇ, ਖੁਦ ਜਾਣੇ ਤੋਂ ਭਾਵ ਹੈ ਅੰਤ ਪਾਉਣ ਦੀ ਕੋਸ਼ਿਸ਼ ਕਰੇ, ਜਾਣਨ ਦੀ ਕੋਸ਼ਿਸ਼ ਕਰੇ ਤੋਂ ਭਾਵ ਹੈ ਅੰਤ ਪਾਉਣ ਦੀ ਕੋਸ਼ਿਸ਼ ਕਰੇ। ਪਰ ਜੇ ਕੋਈ ਇਨਸਾਨ ਆਪਣੀ ਅਕਲ ਦੀ ਬਲ ਤੇ, ਛੁਪਿਆ ਕੰਮ, ਇਹ ਛੁਪੇ ਨੇ ਲਫ਼ਜ਼, ਜੇ ਕੋਈ ਇਨਸਾਨ ਆਪਣੀ ਅਕਲ ਦੀ ਬਲ ਤੇ ਉਸਦੇ ਭੇਤ ਜਾਣਨਾ ਚਾਹੇ, ਉਸਦੇ ਰਾਜ ਜਾਣਨਾ ਚਾਹੇ, ਤਾਂ ਅੱਗੇ ਗਿਆ ਨਾ ਸੋ ਹੈ। ਇਸ ਤਰ੍ਹਾਂ ਅੱਗੇ ਜਾ ਕੇ ਉਹ ਇਨਸਾਨ ਇੱਜ਼ਤ ਨਹੀਂ ਪਾ ਸਕਦਾ। ਅੱਗੇ ਗਿਆ ਭਾਵ ਪ੍ਰਭੂ ਦੇ ਦਰ ਦੇ ਜਾ ਕੇ ਸੋਭਾ ਨਹੀਂ ਪਾ ਸਕਦਾ, ਭਾਵ ਜਿਹੜਾ ਪਰਮੇਸ਼ਰ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਅੱਗੇ ਜਾ ਕੇ ਸੋਭਾ ਨਹੀਂ ਪਾ ਸਕਦਾ। ਤੋ ਇਹ ਸਾਰੀ ਲੜੀ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਹਿਸਾਬ ਮੈਂ ਇਸ ਦੇ ਅਰਥ ਕੀਤੇ ਨੇ। ਰਚਨਾ ਦੀ ਗੱਲ ਕੀਤੀ ਸੀ ਸਤਿਗੁਰਾਂ ਨੇ ਕਿ ਰਚਨਾ ਦਾ ਸਮਾਂ, ਰਚਨਾ ਕਦੋਂ ਹੋਈ, ਕਿਵੇਂ ਹੋਈ, ਤੇ ਫਿਰ ਅਖੀਰ ਚ ਆਖਿਆ ਲੋਕ ਆਪਣੀ ਅਕਲ ਨਾਲ ਆਪਣੇ ਲੱਖਣ ਲਾਈ ਜਾ ਰਹੇ ਨੇ ਲੇਕਿਨ ਉਸਦੇ ਭੇਦ ਕੋਈ ਨਹੀਂ ਪਾ ਸਕਦਾ, ਉਸਦਾ ਰਾਜ਼ ਕੋਈ ਨਹੀਂ ਪਾ ਸਕਦਾ, ਰਾਜ਼ ਉਸਦੇ ਜਾਣੇ ਨਹੀਂ ਜਾ ਸਕਦੇ। ਉਹ ਮਾਲਕ ਸਾਡਾ ਬਹੁਤ ਬੇਅੰਤ ਹੈ, ਬਹੁਤ ਵੱਡਾ ਹੈ, ਬਹੁਤ ਬੇਅੰਤ ਹੈ, ਉਹਦੇ ਸਾਰੇ ਰਾਜ਼ ਅਸੀਂ ਜਾਣ ਨਹੀਂ ਸਕਦੇ। ਤੇ ਜਿਹੜਾ ਆਪਣੇ ਆਪ ਨੂੰ ਉੱਚਾ ਜਾਣ ਕੇ ਉਸਦੇ ਭੇਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਇਹ ਕਹਿੰਦਾ ਕਿ ਮੈਂ ਭੇਤ ਜਾਣ ਲਏ ਨੇ ਉਹਦੇ, ਉਹ ਤਾਂ ਬਈ ਅੱਗੇ ਜਾ ਕੇ ਸੋਭਾ ਨਹੀਂ ਪਾ ਸਕਦਾ ਕਿਉਂਕਿ ਉਹ ਤੇ ਫਿਰ ਮਾਲਕ ਦੀ ਬਰਾਬਰੀ ਕਰਨ ਲੱਗ ਪਿਆ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਹ ਕਹਿਣ ਕਤੇਬਾਂ ਅਸਲੂ ਇੱਕ ਤਾਦ। ਅਸਲੂ ਨਹੀਂ ਪੜਨਾ, ਅਸਲੂ ਦਰਅਸਲ, ਅਸਲੂ ਪੋਠੋਹਾਰੀ ਬੋਲੀ ਚ ਆਮ ਵਰਤਿਆ ਜਾਂਦਾ ਲਫਜ਼ ਅਸਲੂ ਤੇ ਕਈਆਂ ਨੇ ਇਹਦਾ ਅਰਥ ਮੁੱਢ ਕੀਤਾ ਹੈ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਪਾਤਾਲਾਂ ਪਾਤਾਲ ਲੱਖ ਪਾਤਾਲਾਂ ਪਾਤਾਲ ਲੱਖ ਹੁਣ ਇੱਥੇ ਪਾਤਾਲ ਦਾ ਭਾਵ ਅਰਥ ਹੈ ਧਰਤੀਆਂ। ਹੁਣ ਆਪਾਂ ਆਕਾਸ਼ ਤੇ ਪਾਤਾਲ ਦੀ ਗੱਲ ਕਰਦੇ ਹਾਂ। ਆਕਾਸ਼ ਪਾਤਾਲ, ਧਰਤੀ ਤੇ ਆਕਾਸ਼, ਆਕਾਸ਼ ਪਾਤਾਲ। ਪਾਤਾਲ ਫਿਰ ਥਲਵੀਂ ਦਿਸ਼ਾ ਆ ਜਾਂਦੀ ਹੈ ਤੇ ਆਕਾਸ਼ ਉਤਲੀ। ਹੁਣ ਕਹਿੰਦੇ ਨੇ ਪਾਤਾਲਾਂ ਪਾਤਾਲ, ਆ ਧਰਤੀ ਦੇ ਥੱਲੇ ਨਾ ਜਾਣੇ ਹੋਰ ਕਿੰਨੀਆਂ ਧਰਤੀਆਂ ਨੇ, ਇਸ ਪਾਤਾਲ ਦੇ ਥੱਲੇ ਨਾ ਜਾਣੇ ਹੋਰ ਕਿੰਨੇ ਪਾਤਾਲ ਨੇ, ਇਸ ਧਰਤੀ ਦੇ ਥਲਵੀਂ ਦਿਸ਼ਾ ਵਿਚ ਨਾ ਜਾਣੇ ਹੋਰ ਕਿੰਨੀਆਂ ਧਰਤੀਆਂ ਨੇ। ਆਗਾਸਾਂ ਆਗਾਸ, ਜੇ ਆਕਾਸ਼ ਵੱਲ ਤੱਕੀਏ ਤਾਂ ਆਕਾਸ਼ ਵੀ ਨਾ ਜਾਣੇ ਕਿਤਨੇ ਨੇ, ਭਾਵ ਕਿੰਨੀਆਂ ਧਰਤੀਆਂ ਦੇ ਕਿੰਨੇ ਹੀ ਆਕਾਸ਼ ਹੋਣਗੇ। ਉਤਲੀ ਦਿਸ਼ਾ ਵਿਚ ਵੀ ਨਾ ਜਾਣੇ ਕਿੰਨੀਆਂ ਧਰਤੀਆਂ ਨੇ, ਜੇ ਥੱਲੇ ਵਿਚ ਥਲਵੀਂ ਦਿਸ਼ਾ ਵਿਚ ਇਸ ਧਰਤੀ ਦੇ ਥੱਲੇ ਹੋਰ ਕਈ ਨੇ ਤੇ ਆਕਾਸ਼ ਵਿਚ ਵੀ ਹਰ ਇਕ ਧਰਤੀ ਨਾਲ ਕਈ ਆਕਾਸ਼ ਹੋਰ ਨੇ। ਤੋ ਉਤਲੀ ਦਿਸ਼ਾ ਵਿਚ ਵੀ ਬਹੁਤ ਧਰਤੀਆਂ ਨੇ ਤੇ ਹਰ ਇਕ ਧਰਤੀ ਨਾਲ ਆਕਾਸ਼ ਕਈ ਆਕਾਸ਼ ਨੇ। ਹਰ ਇਕ ਧਰਤੀ ਨਾਲ ਆਕਾਸ਼ ਹੈ। ਤੋ ਕਹਿੰਦੇ ਨੇ ਜੇ ਇਸ ਧਰਤੀ ਨਾਲ ਇਕ ਆਕਾਸ਼ ਹੈ ਤਾਂ ਉਤਲੀ ਦਿਸ਼ਾ ਵਿਚ ਵੀ ਕਈ ਧਰਤੀਆਂ ਨੇ ਤੇ ਕਈ ਆਕਾਸ਼ ਨੇ, ਆਕਾਸ਼ਾਂ ਆਕਾਸ਼ ਕਈ ਆਕਾਸ਼ ਨੇ। ਓੜਕ ਓੜਕ ਭਾਲ ਥੱਕੇ, ਓੜਕ ਕਹਿੰਦੇ ਨੇ ਅਖੀਰ, ਐਂਡ, ਹੱਦ, ਅਖੀਰੀ ਹੱਦ। ਰਚਨਾ ਦਾ ਅਖੀਰੀ, ਰਚਨਾ ਦੀ ਅਖੀਰੀ ਹੱਦ, ਕਿੱਥੋਂ ਤੱਕ ਰਚਨਾ ਜਾਂਦੀ ਹੈ। ਭਾਲ ਥੱਕੇ, پال پال ہمب گئے. لوگ رچنا دا اوڑک پال پال کے ہمب گئے, کیافے لا لا کے ہمب گئے کہ کتنی کی رچنا ہے. وید کہن ایک بات, سارے وید سارے دھرم گرنتھ کہن دس رہے نے ایک بات ایک زبان ہو کے, سارے دھرم گرنتھ ایک زبان ہو کے سچائی دس رہے نے کہ آ دھرتی تھلے نہ جانے ہور کتنی دھرتیاں نے, تے آ اس آکاش اتے نہ جانے ہور کتنے آکاش نے, تے انسان تا رچنا دا حد بنا لب کے تھک گئے لب نہ سکے. سارے ہی دھرم گرنتھ آ گل ایک زبان ہو کے آخ رہے نے, اے حقیقت نو ایک زبان ہو کے آخ رہے نے. بھاو کوئی ڈفرنس نہیں کسے مت دا بھی خیال لے لو, کسے دھرم دا خیال لے لو, کسے دھرم گرنتھ دا خیال لے لو, سارے ایک زبان آ ہی گل آخ رہے ہیں. سہس 18 کہن کتیبا اصلوں ایک تات, سہس 18,000 عالم, عالم کے دینے گرہ گلیکسیز نو 18,000 عالم, سہس 18 کہن کتیباں جو عیسائی ترمند ترم دیاں کتیباں ہیں, اے گل آخریاں نے کہ سرشتی وچ 18,000 عالم نے اصلوں تے دراصل ایک تات انہاں دا کرتا ایک پرماتما آپ ہے. تات آکھیا پرمیشر, ایک تات ایک پرمیشر, دراصل اے ساریاں دا سارے عالماں دا کرتا ایک اوہی ہے, ایسا کتیباں آکھ رہیاں نے. عیسائی مت دیاں کتیباں اے گل آکھ رہیاں نے کہ 18,000 عالم نے, تے کل عالماں دا دراصل کرتا ایک کرتار آپ ہی ہے, اے گل کتیباں آکھ رہیاں نے. تے ستگرو اپنی وچار دیندے نے, کہندے نے لیکھا ہوئے دا لکھی ہے, 18,000 دی انہاں گل کیتی ہے, پر جے حساب ہو سکدا ہوئے تا حساب لکھیے نا. لیکھا کہندے نے حساب نو, لیکھا ہوئے تا لکھیے, بھائی گنتی ہو سکدے ہوئے تا پھر گنتی دے اکھر لکھیے نا. انہاں 18,000 لکھے نے, بھائی کسے نے گنتی کیتی ہے؟ لیکھا ہوئے تا لکھیے, جے گنتی ہو سکدی ہوئے تد ہی لکھی جا سکدی ہے نا. گنتی کس کیتی ہے؟ لکھا ہوئے تا لکھی ہے, حساب ہو سکدا ہوئے پھر ہی لکھا جا سکتا ہے نا, گنتی تا پھر ہی لکھی جا سکتی ہے. تو جے حساب ہی نہیں ہو سکتا تو گنتی کیویں ہو سکتی ہے؟ کیویں آخیا جا سکتا ہے 18,000 دا فگر؟ لکھے ہوئے وناس اتے تے گنتیاں مک جاندیاں نے, اتے تے حساب مک جاندے نے, گنتیاں مک جاندیاں نے, فگرز مک جاندے نے. اینی رچنا وناش ہو جانا, باہ مک جانا, گنتی مک جاندی ہے, لیکھے مک جاندے نے, گنتی مک جاندی ہے, کون دسے گنتی؟ نانک وڈا آکھیے آپے جانے آپ, نانک وڈا آکھیے. آپے جانے آپ تو کہندے نے ਜਿਸ ਨੂੰ ਵੱਡਾ ਆਖੀਦਾ, ਜਿਸ ਨੂੰ ਅਸੀਂ ਵੱਡਾ ਆਖਦੇ ਹਾਂ, ਵੱਡਾ ਆਖੀ ਹੈ, ਜਿਸ ਮਾਲਕ ਨੂੰ ਅਸੀਂ ਵੱਡਾ ਆਖਦੇ ਹਾਂ, ਉਹ ਕਿੱਡਾ ਕੁ ਵੱਡਾ ਏ ਆਪੇ ਜਾਣੇ ਆਪ, ਉਹ ਤਾਂ ਖੁਦ ਹੀ ਜਾਣਦਾ। ਜਿਸ ਮਾਲਕ ਨੂੰ ਅਸੀਂ ਵੱਡਾ ਆਖਦੇ ਹਾਂ ਉਹ ਕਿੱਡਾ ਕੁ ਵੱਡਾ ਏ, ਇਹ ਤੇ ਉਹੀ ਜਾਣਦਾ, ਅਸੀਂ ਉਹਦਾ ਵਡਿੱਤਣ ਦੱਸ ਨਹੀਂ ਸਕਦੇ। ਨਾਨਕ ਵੱਡਾ ਆਖੀਐ, ਹੇ ਨਾਨਕ ਜਿਸ ਨੂੰ ਅਸੀਂ ਵੱਡਾ ਆਖਦੇ ਹਾਂ ਉਹਦਾ ਵਡਿੱਤਣ ਕਿੰਨਾ ਕੁ ਹੈ, ਉਸਦੀ ਵਡਿੱਤਣ ਸਾਡੀ ਅਕਲ ਵਿਚ ਨਹੀਂ ਆ ਸਕਦੀ, ਉਹ ਕਿੰਨਾ ਕੁ ਵੱਡਾ ਹੈ, ਉਹ ਕਿੰਨਾ ਕੁ ਬੇਅੰਤ ਹੈ, ਇਹ ਸਾਡੀ ਸਮਝ ਵਿਚ ਨਹੀਂ ਆ ਸਕਦਾ, ਅਸੀਂ ਨਹੀਂ ਦੱਸ ਸਕਦੇ। ਉਹ ਤੇ ਖੁਦ ਹੀ ਜਾਣਦਾ ਉਹ ਕਿੱਡਾ ਕੁ ਵੱਡਾ ਹੈ, ਉਹਦਾ ਵਿਸਤਾਰ ਕਿੱਡਾ। ਅਸੀਂ ਗਿਣਤੀਆਂ ਮਿਣਤੀਆਂ ਨਹੀਂ ਕਰ ਸਕਦੇ। ਸਾਲਾਹੀ ਆਖਿਆ ਪ੍ਰਭੂ ਨੂੰ, ਸਿਫਤ ਯੋਗ ਪ੍ਰਭੂ, ਸਲਾਹੁਣ ਯੋਗ ਪ੍ਰਭੂ, ਸਾਲਾਹੀ ਸਾਲਾਹ ਸਲਾਹਿਆ ਕਰ, ਸਿਫਤ ਕਰਿਆ ਕਰ। ਆਓ ਤੇਵੀਂ ਪੌੜੀ ਦਾ ਪਾਠ ਸਰਵਣ ਕਰ ਲਈਏ। ਸਾਲਾਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰ। ਛੋਟੀ ਜਿਹੀ ਪੌੜੀ ਹੈ ਕਮਾਲ ਦੀ। ਸਾਲਾ ਹੀ ਸਾਲਾ ਬੰਦਿਆ, ਕਿਆਫੇ ਲਾਉਣ ਨਾਲੋਂ, ਗਿਣਤੀਆਂ ਕਰਨ ਨਾਲੋਂ ਤੂੰ ਕੀ ਕੰਮ ਕਰ? ਤੂੰ ਸਲਾਹੀ ਪ੍ਰਭੂ ਦੀ ਸਿਫਤ ਕਰ, ਉਹ ਸਲਾਹੁਣ ਯੋਗ ਪ੍ਰਭੂ ਨੂੰ ਸਲਾਹ, ਉਹ ਸਲਾਹੁਣ ਯੋਗ ਪ੍ਰਭੂ ਦੀ ਤੂੰ ਸਿਫਤ ਕਰ, ਉਹਦੀ ਸਿਫਤ ਸਲਾਹ ਵਿਚ ਜੁੜ, ਉਹਦੀ ਬੰਦਗੀ ਵਿਚ ਜੁੜ। ਸਲਾਹੀ ਸਲਾਹ, ਸਲਾਹੀ ਪ੍ਰਭੂ ਦੀ ਸਿਫਤ ਸਲਾਹ ਕਰ, ਇਹ ਕੰਮ ਕਰ। ਗਿਣਤੀਆਂ ਮਿਣਤੀਆਂ ਕਰਨ ਨਾਲੋਂ ਸਲਾਹੀ ਪ੍ਰਭੂ ਦੀ ਸਿਫਤ ਸਲਾਹ ਕਰ, ਉਹਦੀ ਬੰਦਗੀ ਕਰ। ਫਿਰ ਨਾਲ ਇਹ ਵੀ ਚੇਤੇ ਰੱਖੀ ਕਿ ਏਤੀ ਸੁਰਤ ਨਾ ਪਾਈਆ, ਏਤੀ ਇਸ ਤਰ੍ਹਾਂ ਸਿਫਤ ਸਲਾਹ ਕਰਨ ਨਾਲ ਸੁਰਤ ਨਾ ਪਾਈਆ। ਸੁਰਤ ਹੈ ਸੋਝੀ, ਸੁਰਤ ਦਾ ਅਰਥ ਹੈ ਸੋਝੀ। ਇਤੀ ਸੁਰਤ ਨਾ ਪਾਈਆ, ਇਸ ਤਰ੍ਹਾਂ ਉਹਦੀ ਸਿਫਸਲਾ ਨਾਲ ਉਸਦਾ ਅੰਤ, ਇਹਦੀ ਸੋਝੀ ਨਹੀਂ ਪੈ ਸਕਦੀ ਕਿ ਉਹ ਕਿੱਡਾ ਕੁ ਵੱਡਾ, ਇਹਦੀ ਸੋਝੀ ਨਹੀਂ ਪੈ ਸਕਦੀ ਤੈਨੂੰ। ਤੂੰ ਉਹਦੀ ਸਿਫਸਲਾ ਕਰ, ਪਰ ਇਹ ਸਿਫਸਲਾ ਕਰਦਿਆਂ ਵੀ ਇਹ ਖਿਆਲ ਰੱਖੀ, ਇਹ ਯਾਦ ਰੱਖੀ ਕਿ ਏਤੀ ਇਸ ਤਰ੍ਹਾਂ ਸਿਫਸਲਾ ਕਰਨ ਨਾਲ ਸੁਰਤ ਨਾ ਪਾਈਆ, ਉਹਦੇ ਵਿਸਥਾਰ ਦੀ ਸੋਝੀ ਨਹੀਂ ਪੈ ਸਕਦੀ ਤੈਨੂੰ, ਉਸਦੇ ਸ਼ਕਤੀ ਦੀ, ਉਸਦੇ ਵਿਸਥਾਰ ਦੀ ਤੈਨੂੰ ਸੋਝੀ ਨਹੀਂ ਪੈ ਸਕਦੀ। ਉਹ ਕਿੱਡਾ ਕੁ ਮਹਾਨ ਹੈ, ਕਿੱਡਾ ਕੁ ਵਿਸ਼ਾਲ ਹੈ, ਉਹਦਾ ਵਿਸਥਾਰ ਕਿੱਡਾ ਕੁ ਹੈ, ਇਸ ਦੀ ਸੋਝੀ ਨਹੀਂ ਤੈਨੂੰ ਪਵੇਗੀ। ਹਾਂ, ਨਾਲ ਮਿਸਾਲ ਦਿੱਤੀ ਹੈ, ਦੇਖੋ ਕਿੱਡੀ ਸੋਹਣੀ ਨਾਲ ਮਿਸਾਲ ਦੇ ਕੇ ਸਮਝਾਇਆ। ਕਹਿੰਦੇ ਨੇ ਦੇਖੋ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਆ। ਆ ਦੇਖੋ, ਨਦੀਆਂ ਤੇ ਵਹਿਣ ਇਹ ਜਾ ਕੇ ਸਮੁੰਦਰ ਚ ਡਿੱਗਦੇ ਨੇ, ਤੇ ਨਦੀਆਂ ਤੇ ਵਹਿਣ ਸਮੁੰਦਰ ਚ ਜਾ ਕੇ, ਕਿ ਸਮੁੰਦਰ ਦੀ ਗਹਿਰਾਈ ਥੋੜੋ ਲੱਭ ਲੈਂਦੀਆਂ ਨੇ ਕਿ ਕਿੰਨਾ ਕੁ ਗਹਿਰਾ ਸਮੁੰਦਰ, ਸਮੁੰਦਰ ਦਾ ਹਿੱਸਾ ਬਣ ਸਕਦੀਆਂ ਨੇ, ਪਰ ਸਮੁੰਦਰ ਦੇ ਕਿੱਡਾ ਕੁ ਵਿਸ਼ਾਲ ਹੈ, ਕਿੱਡਾ ਲੰਮਾ ਚੌੜਾ ਹੈ, ਕਿੱਡਾ ਕੁ ਗਹਿਰਾ ਹੈ, ਇਹ ਤਾਂ ਨਹੀਂ ਜਾਣ ਸਕਦੀਆਂ। ਐਨੇਵੇਂ ਸਿਫ ਸਲਾਹ ਨਾਲ ਆਤਮਾ ਪਰਮਾਤਮਾ ਵਿਚ ਮਿਲ ਸਕਦੀ ਹੈ, ਪਰ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੀ। ਉਸ ਵਿਚ ਰਲ ਤਾਂ ਸਕਦੀ ਹੈ, ਪਰ ਰਲਣ ਤੋਂ ਪਹਿਲਾਂ ਉਸਦਾ ਅੰਤ ਨਹੀਂ ਪਾ ਸਕਦੀ। ਨਦੀਆਂ ਅਤੇ ਵਾਹ, ਦੇਖੋ ਨਦੀਆਂ ਤੇ ਵਾਹ ਸਮੁੰਦਰ ਚ ਪੈਂਦੇ ਨੇ, ਪਰ ਜੇ ਨਦੀਆਂ ਤੇ ਵਾਹ, ਤੁਸੀਂ ਸੋਚੋ ਭਾਈ ਸਮੁੰਦਰ ਕਿੱਡਾ ਕੁ ਲੰਮਾ ਚੌੜਾ ਹੈ, ਇਹਦੀ ਗਹਿਰਾਈ ਕਿੰਨੀ ਕੁ ਹੈ, ਇਹ ਜਾਣ ਲੈਣ ਤਾਂ ਜਾਣ ਨਹੀਂ ਸਕਦੀਆਂ। ਹਾਲਾਂਕਿ ਜੀਵਤ ਵਸਤੂਆਂ ਤੇ ਨਹੀਂ, ਇਹ ਤੇ ਇੱਕ ਮਿਸਾਲ ਦੇ ਤੌਰ ਤੇ ਦਸਿਆ। ਐਨ ਐਵੇਂ ਆਤਮਾ, ਇਹ ਵੀ ਇੱਕ ਜਿਵੇਂ ਨਦੀ ਹੈ, ਇੱਕ ਵਹਿਣ ਹੈ, ਇਹ ਪਰਮਾਤਮਾ ਵਿਚ, ਇਹ ਜਦੋਂ ਆਤਮਾਵਾਂ ਮਿਲਦੀਆਂ ਨੇ ਤਾਂ ਪਰਮਾਤਮਾ ਦੀ ਵਿਸ਼ਾਲਤਾ ਜਾਣ ਨਹੀਂ ਸਕਦੀਆਂ, ਉਹਦਾ ਅੰਤ ਨਹੀਂ ਪਾ ਸਕਦੀਆਂ, ਉਹਦਾ ਹਿੱਸਾ ਬਣ ਸਕਦੀਆਂ ਨੇ। ਸਮੁੰਦ ਸ਼ਾਹ ਸੁਲਤਾਨ, ਸਮੁੰਦ ਸਮੁੰਦਰਾਂ ਦੇ ਸ਼ਾਹ, ਸ਼ਾਹੂਕਾਰ, ਸੁਲਤਾਨ, ਬਾਦਸ਼ਾਹ, ਸਮੁੰਦਰਾਂ ਨੂੰ ਗਾਉਣ ਵਾਲੇ ਵਿਚ ਲਫਜ਼ ਮੈਂ ਪਾਏ ਨੇ, ਵਿਚ ਜੁੜਦੇ ਨੇ। ਸਮੁੰਦਰਾਂ ਨੂੰ ਗਾਉਣ ਵਾਲੇ ਸ਼ਾਹ ਤੇ ਸੁਲਤਾਨ, ਸਮੁੰਦਰਾਂ ਨੂੰ ਗਾਉਣ ਵਾਲੇ ਸ਼ਾਹੂਕਾਰ ਅਤੇ ਬਾਦਸ਼ਾਹ। ਭਾਵ ਕੀ ਹੈ, ਪੁਰਾਣੇ ਜ਼ਮਾਨਿਆਂ ਚ ਸ਼ਾਹੂਕਾਰ ਤੇ ਬਾਦਸ਼ਾਹ ਲਾਗਲੇ ਦੇਸ਼ਾਂ ਵਿਚ ਪਾਣੀ ਤੇ ਜਹਾਜ਼ਾਂ ਰਾਹੀਂ ਵਪਾਰ ਕਰਦੇ ਸਨ। ਵੱਡੇ ਵੱਡੇ ਸ਼ਾਹੂਕਾਰ ਜਹਾਜ਼ਾਂ ਰਾਹੀਂ ਬੰਦੇ ਭੇਜਦੇ ਸਨ, ਲੈਣ ਦੇਣ ਕਰਦੇ ਸਨ, ਵਪਾਰ ਚਲਦੇ ਸਨ ਲਾਗੇ ਲਾਗੇ ਮੁਲਕਾਂ ਚ, ਜਿਵੇਂ ਤਾਵਾਂ ਚਲਦੀਆਂ ਸੀ, ਦਾਓਸ ਚਲਦੀਆਂ ਸਨ, ਬੇੜੀਆਂ ਵੱਡੀਆਂ ਵੱਡੀਆਂ ਚਲਦੀਆਂ ਸਨ। ਤਾਂ ਸਮੁੰਦਰਾਂ ਨੂੰ ਗਾਉਣ ਵਾਲੇ ਸ਼ਾਹ ਤੇ ਸੁਲਤਾਨ, ਗਿਰਹਾਂ ਸੇਤੀ ਮਾਲ ਧਨ, ਜਿਨ੍ਹਾਂ ਇਕੱਠਾ ਕਰ ਲਿਆ ਮਾਲ ਧਨ, ਕਿੰਨਾ ਕੁ ਇਕੱਠਾ ਕਰ ਲਿਆ, ਗਿਰਹਾਂ ਸੇਤੀ ਪਹਾੜਾਂ ਜਿੰਨਾ, ਜਿਨ੍ਹਾਂ ਸ਼ਾਹਾਂ ਸੁਲਤਾਨਾਂ ਨੇ ਸਮੁੰਦਰਾਂ ਪਾਰ ਵਪਾਰ ਕਰ ਕਰਕੇ, ਸਮੁੰਦਰ ਗਾ ਗਾ ਕੇ ਬਹੁਤ ਧਨ ਇਕੱਠਾ ਕੀਤਾ। ਕਿੰਨਾ ਇਕੱਠਾ ਕੀਤਾ, ਢੇਰ ਲਾ ਲਏ ਗਿਰਹਾਂ ਸੇਤੀ, ਪਹਾੜਾਂ ਜਿੱਡੇ ਢੇਰ ਲਾ ਲਏ ਧਨ ਦੇ ਉਨ੍ਹਾਂ। ਉਨ੍ਹਾਂ ਸ਼ਾਹਾਂ ਸੁਲਤਾਨਾਂ ਦੀ ਗੱਲ ਕਰਦੇ ਹੋਏ ਕਹਿੰਦੇ ਨੇ, ਕੀੜੀ ਤੁਲਨਾ ਹੋਵਨੀ, ਉਹ ਤਾਂ ਕੀੜੀ ਦਾ ਬਰਾਬਰਾ ਨਹੀਂ, ਉਹ ਤਾਂ ਕੀੜੀ ਦੀ ਬਰਾਬਰੀ ਨਹੀਂ ਕਰ ਸਕਦੇ, ਉਹ ਤਾਂ ਇੱਕ ਕੀੜੀ ਦੀ ਬਰਾਬਰੀ। ਹੁਣ ਕੀੜੀ ਕਿਸ ਨੂੰ ਆਖਿਆ ਹੈ, ਇੱਕ ਅੰਬਲ ਫਕੀਰ ਨੂੰ, ਇੱਕ ਰੱਬ ਦੇ ਫਕੀਰ ਨੂੰ, ਇੱਕ ਨਿਰਮਾਣ ਰੱਬ ਦੇ ਫਕੀਰ ਨੂੰ, ਉਸ ਨੂੰ ਕੀੜੀ ਆਖਿਆ। ਕੀੜੀ ਤੋਂ ਭਾਵ ਅੰਬਲ, ਨਿਰਮਾਣ, ਇੱਕ ਨਿਰਮਾਣ ਰੱਬ ਦਾ ਫਕੀਰ, ਉਹਦੀ ਬਰਾਬਰੀ ਨਹੀਂ ਕਰ ਸਕਦੇ। ਜੇ ਤਿਸ ਮਨੋ ਨਾ ਵਿਸਰੇ, ਜੇ ਉਸ ਨਿਰਮਾਣ ਫਕੀਰ ਨੂੰ ਪਰਮਾਤਮਾ ਚਿੱਤੋਂ ਭੁੱਲਿਆ ਨਹੀਂ, ਤਾਂ ਰੱਬ ਨੂੰ ਭੁਲਾ ਦੇਣ ਵਾਲੇ ਵੱਡੇ ਵੱਡੇ ਸ਼ਾਹੂਕਾਰ, ਜਿਨ੍ਹਾਂ ਪਾਸ ਬੇਅੰਤ ਧਨ ਹੈ, ਜੋ ਸਮੁੰਦਰਾਂ ਨੂੰ ਗਾਉਣ ਵਾਲੇ ਨੇ, ਜਿਨ੍ਹਾਂ ਦੇ ਮਾਲ ਧਨ ਦੇ ਢੇਰ ਪਹਾੜਾਂ ਜਿਹੜੇ ਨੇ, ਉਹ ਸ਼ਾਹ ਸੁਲਤਾਨ ਇੱਕ ਆਮ ਰੱਬ ਦਾ ਫਕੀਰ, ਪ੍ਰਭੂ ਨੂੰ ਯਾਦ ਕਰਨ ਵਾਲਾ ਨਿਰਮਾਣ ਜਿਹਾ, ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਹੈ ਮਹਾਨਤਾ ਚਿੱਤ ਚ ਉਸ ਨੂੰ ਚੇਤੇ ਕਰਨ ਦੀ। ਇੱਕ ਨਿਰਮਾਣ ਬੰਦਾ ਵੀ ਬਹੁਤ ਉੱਚਾ ਹੋ ਸਕਦਾ ਹੈ, ਜਿਸ ਦਾ ਮੁਕਾਬਲਾ ਵੱਡੇ ਵੱਡੇ ਸ਼ਾਹੂਕਾਰ ਨਹੀਂ ਕਰ ਸਕਦੇ, ਰਾਜੇ ਮਹਾਰਾਜੇ ਨਹੀਂ ਕਰ ਸਕਦੇ, ਜਿਨ੍ਹਾਂ ਪਾਸ ਧਨ ਦਾ ਢੇਰ ਹੈ। ਇਹ ਮਹਾਨਤਾ ਹੈ ਕਿਹਦੀ, ਉਹ ਨਿਰਮਾਣ ਇਨਸਾਨ ਜੋ ਪਰਮਾਤਮਾ ਨੂੰ ਯਾਦ ਰੱਖਦਾ ਹੈ, ਉਹ ਰਾਜਾ ਮਹਾਰਾਜਾ ਨਾਲੋਂ ਵੀ ਉੱਤਮ ਹੈ, ਵੱਡਾ ਹੈ। ਚਲੋ ਅੱਜ ਇੰਨੇ ਬਚਨ ਭਲਵਾਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜਪਜੀ ਸਾਹਿਬ ਵਿਆਖਿਆ ਸਰਵਣ ਕਰੀਏ, ਪੌੜੀ 24ਵੀਂ। ਸਾਰੇ ਹੀ ਪਿਆਰ ਸਹਿਤ ਪਾਠ ਸਰਵਣ ਕਰੋ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇਹ ਹੈ ਪੌੜੀ ਜੋ ਆਪਾਂ ਸਰਵਣ ਕਰਾਂਗੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਸਿਫਤੀ ਤੇਰੀਆਂ ਸਿਫਤਾਂ ਦੀ ਗਿਣਤੀ ਦਾ ਅੰਤ, ਭਾਵ ਤੇਰੀ ਸਿਫਤਾਂ ਦੀ ਗਿਣਤੀ ਨਹੀਂ ਹੋ ਸਕਦੀ, ਤੇਰੀ ਸਿਫਤਾਂ ਦਾ ਅੰਤ ਨਹੀਂ ਹੋ ਸਕਦਾ। ਅੰਤ ਨਾ ਸਿਫਤੀ, ਸਿਫਤੀ ਭਾਵ ਸਿਫਤਾਂ ਦਾ, ਤੇ ਅੰਤ ਨਾ ਅੰਤ ਨਹੀਂ ਹੋ ਸਕਦਾ ਭਾਵ ਗਿਣਤੀ ਨਹੀਂ ਹੋ ਸਕਦੀ। ਅੰਤ ਨਾ ਸਿਫਤੀ, ਹੇ ਪ੍ਰਭੂ ਤੇਰੇ ਵਿਚ ਇੰਨੀਆਂ ਸਿਫਤਾਂ ਨੇ ਕਿ ਤੇਰੀਆਂ ਸਿਫਤਾਂ ਦੀ ਗਿਣਤੀ ਹੋ ਨਹੀਂ ਸਕਦੀ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਕਹਿਣ ਤੋਂ ਭਾਵ ਗਿਣਤੀ ਕਰਨ ਨਾਲ, ਗਿਣਨ ਨਾਲ। ਜੇ ਸਿਫਤਾਂ ਬੋਲ ਬੋਲ ਕੇ ਉਚਾਰ ਉਚਾਰ ਕੇ ਗਿਣਤੀ ਕਰੀਏ ਤਾਂ ਨਾ ਅੰਤ ਤਾਂ ਗਿਣਤੀ ਹੋ ਨਹੀਂ ਸਕਦੀ। ਕਹਿਣ ਨਾ ਅੰਤ ਕਹਿੰਦੇ ਨੇ, ਦੱਸਣ ਨਾਲ ਵੀ ਤੇਰੀਆਂ ਸਾਰੀਆਂ ਸਿਫਤਾਂ ਦੱਸੀਆਂ ਨਹੀਂ ਜਾ ਸਕਦੀਆਂ। ਕਹਿਣ ਤੋਂ ਭਾਵ ਦੱਸਣ ਨਾਲ, ਜੇ ਦੱਸਣ ਦਾ ਯਤਨ ਕਰੀਏ ਨਾ ਤਦ ਵੀ ਤੇਰੀਆਂ ਸਾਰੀਆਂ ਸਿਫਤਾਂ ਅਸੀਂ ਦੱਸ ਨਹੀਂ ਸਕਦੇ। ਕਹਿਣ ਦਾ ਮਤਲਬ ਦੱਸਣ ਨਾਲ, ਆਖਣ ਨਾਲ, ਦੱਸਣ ਨਾਲ। ਕਹਿਣ ਵਿਚ ਉਹਨਾਂ ਨੇ ਇਹਨੂੰ ਸਿਆਰੀ ਹੈ ਭਾਵ ਕਹਿ ਕੇ ਮੂੰਹੋਂ ਆਖ ਕੇ ਦੱਸਣ ਨਾਲ, ਜੇ ਮੂੰਹੋਂ ਆਖ ਕੇ ਦੱਸਣ ਦਾ ਯਤਨ ਵੀ ਕਰੀਏ ਨਾ ਤਾਂ ਤੇਰੀਆਂ ਸਿਫਤਾਂ ਦੱਸੀਆਂ ਨਹੀਂ ਜਾ ਸਕਦੀਆਂ। ਦੱਸਣ ਨਾਲ ਤੇਰੀਆਂ ਸਿਫਤਾਂ ਦੱਸੀਆਂ ਨਹੀਂ ਜਾ ਸਕਦੀਆਂ। ਅੰਤ ਨਾ ਕਰਨਾ ਦੇਣ ਨਾ ਅੰਤ, ਕਰਨਾ ਦੁਲਾਵਾਂ ਨਾਲ ਤੋ ਭਾਵ ਕਰਨੇ ਦਾ, ਤਾਂ ਕਰਨਾ ਕਹਿੰਦੇ ਨੇ ਸਿਰਜਣਾ, ਕਰਨਾ ਆਖਿਆ ਸਿਰਜਣਾ ਨੂੰ, ਰਚਨਾ ਸਿਰਜਣਾ, ਯਾਨੀ ਕਿ ਸੰਸਾਰ ਦੀ ਰਚਨਾ, ਸੰਸਾਰ ਦੀ ਸਿਰਜਣਾ। ਅੰਤ ਨਾ ਕਰਨਾ ਤੇਰੇ ਕਰਨੇ ਦਾ, ਤੇਰੀ ਕੁਦਰਤ ਦਾ, ਤੇਰੀ ਸਿਰਜਣਾ ਦਾ ਕੋਈ ਹਿਸਾਬ ਨਹੀਂ ਲਾ ਸਕਦਾ, ਕੋਈ ਅੰਤ ਨਹੀਂ ਪਾ ਸਕਦਾ, ਕੋਈ ਹਿਸਾਬ ਨਹੀਂ ਲਾ ਸਕਦਾ। ਅੰਤ ਨਾ ਕਰਨਾ ਜੋ ਕੁਛ ਤੂੰ ਰਚਿਆ ਹੈ, ਜਿਹੜਾ ਸੰਸਾਰ ਤੂੰ ਰਚਿਆ ਹੈ, ਜਿਹੜੀ ਸ੍ਰਿਸ਼ਟੀ ਤੂੰ ਬਣਾਈ ਹੈ, ਜਿਹੜੀ ਕੁਦਰਤ ਤੂੰ ਰਚੀ ਹੈ, ਇਸ ਦਾ ਕੋਈ ਅੰਤ ਨਹੀਂ ਪਾ ਸਕਦਾ, ਹਿਸਾਬ ਨਹੀਂ ਲਾ ਸਕਦਾ। ਦੇਣ ਨਾ ਅੰਤ, ਦੇਣ ਆਖਿਆ ਦੇਣਾ ਦਾ, ਦਾਤਾਂ ਦਾ, ਦੇਣ ਨਾਲ ਇਹਨੂੰ ਸਿਆਰੀ, ਤੇਰੀਆਂ ਦੇਣਾ ਦਾ, ਤੇਰੀਆਂ ਦਾਤਾਂ ਦਾ, ਤੇਰੀਆਂ ਗਿਫਟਸ ਦਾ, ਜੋ ਤੂੰ ਦਾਤਾਂ ਸਾਨੂੰ ਦਿੱਤੀਆਂ ਨੇ, ਉਹਦਾ ਵੀ ਕੋਈ ਹਿਸਾਬ ਨਹੀਂ, ਉਹ ਵੀ ਗਿਣਤੀ ਚ ਨਹੀਂ ਆ ਸਕਦੀਆਂ, ਉਹ ਵੀ ਨਹੀਂ ਗਿਣੀਆਂ ਜਾ ਸਕਦੀਆਂ। ਕਿੰਨੀਆਂ ਕੁ ਦਾਤਾਂ ਤੂੰ ਸਾਨੂੰ ਜੀਵਾਂ ਨੂੰ ਦਿੱਤੀਆਂ ਨੇ, ਸੰਸਾਰੀ ਜੀਵਾਂ ਨੂੰ, ਇਹ ਵੀ ਅਸੀਂ ਗਿਣ ਨਹੀਂ ਸਕਦੇ, ਇਹਨਾਂ ਦਾ ਵੀ ਕੋਈ ਹਿਸਾਬ ਨਹੀਂ, ਇਹ ਵੀ ਗਿਣਤੀ ਤੋਂ ਬਾਹਰੀਆਂ ਨੇ। ਅੰਤ ਨਾ ਵੇਖਣ ਸੁਣਨ ਨਾ ਅੰਤ। ਹੁਣ ਵੇਖਣ ਤੇ ਸੁਣਨ ਦੋ ਗੱਲਾਂ ਆਈਆਂ। ਵੇਖਣ ਵਿੱਚ ਵੀ ਅਣਾਣੇ ਨੂੰ ਸਿਆਰੀ ਹੈ ਤੇ ਸੁਣਨ ਵਿੱਚ ਵੀ ਅਣਾਣੇ ਨੂੰ ਸਿਆਰੀ ਹੈ, ਵੇਖਣ ਨਾਲ ਤੇ ਸੁਣਨ ਨਾਲ। ਵੇਖਣ ਨਾਲ ਤੇ ਸੁਣਨ ਨਾਲ ਤੇਰਾ ਅੰਤ ਨਹੀਂ ਪੈ ਸਕਦਾ। ਭਾਵ ਕੀ ਹੈ ਸਮਝ ਲੈਣਾ। ਕਾਸ ਨਾਲ ਵੇਖੀਦਾ ਹੈ, ਕਾਹਦੇ ਨਾਲ ਵੇਖੀਦਾ ਹੈ? ਅੱਖਾਂ ਨਾਲ। ਕਾਹਦੇ ਨਾਲ ਸੁਣੀਦਾ? ਕੰਨਾਂ ਨਾਲ। ਅੱਖਾਂ ਤੇ ਕੰਨ ਕੀ ਨੇ? ਸਾਡੇ ਗਿਆਨ ਇੰਦਰੇ ਨੇ, ਸਾਡੇ ਗਿਆਨ ਇੰਦਰੇ ਨੇ। ਤੇ ਜਿਹੜੇ ਸਾਡੇ ਗਿਆਨ ਇੰਦਰੇ ਨੇ ਨਾ, ਇਹਨਾਂ ਦੀ ਸਮਰੱਥਾ ਤਾਂ ਬੜੀ ਲਿਮਿਟਿਡ ਹੈ। ਕਿੰਨੀ ਕੁ ਦੂਰ ਅੱਖਾਂ ਦੇਖ ਸਕਦੀਆਂ? ਅਕਸਰ ਕੋਈ ਲਿਮਿਟ ਹੈ ਨਾ ਜਿੱਥੇ ਤੱਕ ਸਾਡੀ ਨਿਗਾਹ ਜਾ ਸਕਦੀ ਹੈ। ਇਸੇ ਤਰ੍ਹਾਂ ਕਿੰਨੀ ਕੁ ਦੂਰ ਤੱਕ ਕੰਨ ਸੁਣ ਸਕਦੇ ਨੇ? ਲਿਮਿਟ ਹੈ। ਭਾਵ ਸਾਡੇ ਸਾਰੇ ਗਿਆਨ ਇੰਦਰੇ ਜਿਹੜੇ ਹੈ ਲਿਮਿਟਿਡ ਨੇ, ਬੰਦਿਸ਼ ਵਿੱਚ ਨੇ, ਇਹਨਾਂ ਦੁਆਰਾ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ। ਅਸੀਂ ਆਪਣੇ ਗਿਆਨ ਇੰਦਰੀਆਂ ਦੁਆਰਾ ਉਸ ਮਾਲਕ ਦਾ ਅੰਤ ਨਹੀਂ ਪਾ ਸਕਦੇ। ਪਾਵੇ ਅੰਤ ਨਾ ਵੇਖਣ ਸੁਣ ਨਾ ਅੰਤ। ਵੇਖਣ ਤੇ ਸੁਣ ਨਾਲ ਵੀ ਤੇਰਾ ਅੰਤ ਨਹੀਂ ਪੈ ਸਕਦਾ, ਤੇਰੇ ਹੱਦ ਬੰਨੇ ਨਹੀਂ ਜਾਣੇ ਜਾ ਸਕਦੇ, ਕਿਉਂਕਿ ਸਾਡੇ ਜੋ ਗਿਆਨ ਇੰਦਰੇ ਨੇ, ਅੱਖਾਂ ਨਾਲ ਵੇਖੀਦਾ, ਕੰਨਾਂ ਨਾਲ ਸੁਣੀਦਾ, ਅੱਖਾਂ ਕਿਸੇ ਹੱਦ ਤੱਕ ਹੀ ਵੇਖ ਸਕਦੀਆਂ ਨੇ, ਇਹ ਹੱਦਬੰਦੀ ਵਿੱਚ ਨੇ। ਕੰਨ ਵੀ ਕਿਸੇ ਹੱਦ ਤੱਕ ਸੁਣ ਸਕਦੇ ਨੇ, ਇਹ ਵੀ ਹੱਦਬੰਦੀ ਵਿੱਚ ਨੇ। ਇਵੇਂ ਸਾਡੇ ਸਾਰੇ ਗਿਆਨ ਇੰਦਰੇ ਹੱਦਬੰਦੀ ਵਿੱਚ ਨੇ, ਤੇ ਪਰਮਾਤਮਾ ਤਾਂ ਹੱਦਾਂ ਤੋਂ ਬਾਹਰ। ਸਾਡੇ ਗਿਆਨ ਇੰਦਰੇ ਕਿਵੇਂ ਉਹਦਾ ਅੰਤ ਪਾ ਲੈਣ? ਇਹ ਗੱਲ ਸਮਝਾਈ। ਅੰਤ ਨਾ ਜਾਪੈ ਕਿਆ ਮਨ ਹੈ ਮੰਤ। ਜਾਪੈ ਅੰਤ ਨਾ ਜਾਪੈ ਕਿਆ ਮਨ ਮੰਤ। ਜਾਪੈ ਤੋਂ ਭਾਵ ਸਮਝਣਾ, ਖਿਆਲ ਵਿੱਚ ਆਉਣਾ, ਧਿਆਨ ਵਿੱਚ ਆਉਣਾ। ਕਿਆ ਮਨ ਮੰਤ, ਕਿਆ ਕੀ ਹੈ? ਮਨ ਹੈ ਤੇਰੇ ਮਨ ਅੰਦਰ, ਮੰਤ ਇਰਾਦਾ ਸਲਾਹ। ਤੇਰੇ ਮਨ ਵਿੱਚ ਸਾਡੇ ਲਈ ਕੀ ਇਰਾਦਾ ਹੈ, ਕੀ ਸਲਾਹ ਹੈ, ਇਹ ਅਸੀਂ ਜਾਣ ਨਹੀਂ ਸਕਦੇ। ਕੋਈ ਜੀਵ ਜਾਣ ਨਹੀਂ ਸਕਦਾ ਕਿ ਮਾਲਕ ਨੇ ਉਹਦੇ ਲਈ ਕੀ ਸੋਚ ਰੱਖਿਆ ਅੱਗੇ ਲਈ, ਕੋਈ ਜੀਵ ਜਾਣ ਨਹੀਂ ਸਕਦਾ। ਹੇ ਪ੍ਰਭੂ, ਤੇਰੇ ਮਨ ਵਿੱਚ ਕਿਸੇ ਜੀਵ ਲਈ ਕੀ ਇਰਾਦਾ ਹੈ, ਕੋਈ ਜਾਣ ਨਹੀਂ ਸਕਦਾ, ਅਸੀਂ ਨਹੀਂ ਜਾਣ ਸਕਦੇ। ਤੂੰ ਸਾਡੇ ਲਈ ਕੀ ਇਰਾਦਾ ਸੋਚ ਰੱਖਿਆ, ਤੇਰੇ ਮਨ ਦੀ ਗੱਲ ਅਸੀਂ ਜਾਣ ਨਹੀਂ ਸਕਦੇ। ਮੰਤ ਤੋਂ ਭਾਵ ਹੈ ਇਰਾਦਾ, ਸਲਾਹ। ਸਾਡੇ ਜੀਵਾਂ ਲਈ ਤੇਰਾ ਇਰਾਦਾ ਕੀ ਹੈ, ਤੇਰੇ ਮਨ ਵਿੱਚ ਕੀ ਇੱਛਾ ਹੈ, ਸਾਡੇ ਲਈ ਕੀ ਇਰਾਦਾ ਹੈ, ਇਹ ਅਸੀਂ ਸਮਝ ਨਹੀਂ ਸਕਦੇ। ਅੰਤ ਨਾ ਜਾਪੈ ਕੀਤਾ ਆਕਾਰ। ਅੰਤ ਅੰਤ ਨਾ ਜਾਪੈ ਕੀਤਾ ਆਕਾਰ। ਕੀਤਾ ਭਾਵ ਬਣਾਇਆ ਹੋਇਆ, ਆਕਾਰ ਸ੍ਰਿਸ਼ਟੀ ਸੰਸਾਰ। ਅੱਜ ਤੂੰ ਸੰਸਾਰ ਪੈਦਾ ਕੀਤਾ ਹੈ, ਅੱਜ ਉਹ ਸੰਸਾਰ ਪਰਮੇਸ਼ਰ ਨੇ ਪੈਦਾ ਕੀਤਾ ਹੈ, ਉਹਦੇ ਵੀ ਹੱਦ ਬੰਨੇ ਅਸੀਂ ਜਾਣ ਨਹੀਂ ਸਕਦੇ, ਅਸੀਂ ਵੇਖ ਨਹੀਂ ਸਕਦੇ, ਅਸੀਂ ਜਾਣ ਨਹੀਂ ਸਕਦੇ, ਉਹਨਾਂ ਦੀ ਸੋਝੀ ਸਾਨੂੰ ਆ ਨਹੀਂ ਸਕਦੀ। ਆਕਾਰ ਆਖਿਆ ਸ੍ਰਿਸ਼ਟੀ ਦਾ ਆਕਾਰ। ਅੱਜ ਉਹ ਸ੍ਰਿਸ਼ਟੀ ਦਾ ਵਜੂਦ ਪੈਦਾ ਕੀਤਾ ਹੈ, ਸੰਸਾਰ ਜੋ ਬਣਾਇਆ ਹੈ, ਇਹ ਕਿੰਨੀ ਕੁ ਦੂਰ ਤਾਈ ਹੈ ਅਸੀਂ ਜਾਣ ਨਹੀਂ ਸਕਦੇ। ਅਸੀਂ ਨਾ ਜਾਪੇ ਸਾਡੀ ਸਮਝ ਵਿਚ ਨਹੀਂ ਆ ਸਕਦਾ, ਅਸੀਂ ਜਾਣ ਨਹੀਂ ਸਕਦੇ, ਸਾਨੂੰ ਦਿਸ ਨਹੀਂ ਸਕਦਾ। ਅੰਤ ਨਾ ਜਾਪੈ ਪਾਰਾਵਾਰ। ਪਾਰਾਵਾਰ ਲਫ਼ਜ਼ ਦੋ ਲਫ਼ਜ਼ਾਂ ਦਾ ਬਣਿਆ ਹੋਇਆ, ਉਰਵਾਰ ਤੇ ਪਾਰ। ਉਰਵਾਰ ਕਹਿੰਦੇ ਨੇ ਉਰਲੇ ਬੰਨੇ ਨੂੰ, ਤੇ ਪਾਰਵਾਰ ਕਹਿੰਦੇ ਨੇ ਪਰਲੇ ਬੰਨੇ ਨੂੰ। ਸ੍ਰਿਸ਼ਟੀ ਦਾ ਨਾ ਸਾਨੂੰ ਉਰਲਾ ਬੰਨਾ ਦਿਸੇ ਨਾ ਪਾਰਲਾ ਬੰਨਾ ਦਿਸੇ। ਭਾਵ ਕਿੰਨੀ ਕੁ ਲੰਬੀ ਚੌੜੀ ਹੈ ਸ੍ਰਿਸ਼ਟੀ ਸਾਨੂੰ ਕੋਈ ਗਿਆਨ ਨਹੀਂ। ਅੰਤ ਨਾ ਜਾਪੈ ਪਾਰਾਵਾਰ। ਤੂੰ ਜੋ ਪੈਦਾ ਕੀਤਾ ਹੈ ਉਹਦਾ ਉਰਵਾਰ ਪਾਰ ਸਾਨੂੰ ਦਿਸ ਨਹੀਂ ਸਕਦਾ, ਉਹਦਾ ਹੱਦ ਬੰਨਾ ਸਾਨੂੰ ਦਿਸ ਨਹੀਂ ਸਕਦਾ, ਸਾਡੀ ਸਮਝ ਵਿਚ ਨਹੀਂ ਆ ਸਕਦਾ। ਅੰਤ ਕਾਰਨ ਤੇਰਾ ਅੰਤ ਪਾਲਣ ਖਾਤਰ। ਅੰਤ ਕਾਰਨ ਦਾ ਮਤਲਬ ਹੈ ਤੇਰਾ ਅੰਤ ਪਾਲਣ ਖਾਤਰ, ਤੇਰੇ ਹੱਦ ਬੰਨੇ ਜਾਣ ਲੈਣ ਖਾਤਰ। ਕੇਤੇ ਕਿੰਨੇ ਜੀਵ ਬਿਲਾਹੇ ਤਰਲੇ ਲੈ ਰਹੇ ਨੇ, ਅਨੇਕਾਂ ਜੀਵ ਤਰਲੇ ਲੈ ਰਹੇ ਨੇ ਕਿ ਤੇਰਾ ਅੰਤ ਪਾ ਲਈਏ, ਤੇਰੇ ਹੱਦ ਬੰਨੇ ਲੱਭ ਲਈਏ। ਅਨੇਕਾਂ ਜੀਵ ਇਹ ਕੋਸ਼ਿਸ਼ ਵਿਚ ਨੇ ਕਿ ਜਾਣ ਲਈਏ ਹੱਦ ਬੰਨੇ, ਕਿੰਨੀ ਕੁ ਲੰਬੀ ਚੌੜੀ ਸ੍ਰਿਸ਼ਟੀ ਹੈ, ਉਹਦਾ ਕੀਤਾ ਕਰਨਾ ਕਿੱਡਾ ਕੁ ਹੈ ਜਾਣ ਲਈਏ। ਬੜੀ ਦੁਨੀਆ ਤਰਲੇ ਲੈ ਲਈ ਹੈ, ਸਾਇੰਸਦਾਨ ਹੁਣ ਤਰਲੇ ਲੈ ਹੀ ਰਹੇ ਨੇ। ਤਾਂ ਕਿ ਅੰਤ ਨਾ ਪਾਏ ਜਾਹੇ, ਪਰ ਉਸ ਮਾਲਕ ਦੇ ਹੱਦ ਬੰਨੇ ਜਾਣੇ ਨਹੀਂ ਜਾ ਸਕਦੇ, ਉਸ ਮਾਲਕ ਦੇ ਹੱਦ ਬੰਨੇ ਲੱਭੇ ਨਹੀਂ ਜਾ ਸਕਦੇ, ਉਸਦੀ ਕਿਰਤ ਦੇ ਹੱਦ ਬੰਨੇ ਲੱਭੇ ਨਹੀਂ ਜਾ ਸਕਦੇ। ਉਹਦੀ ਰਚਨਾ ਕਿੱਡੀ ਕੁ ਹੈ ਉਹਦੇ ਹੱਦ ਬੰਨੇ ਅਸੀਂ ਲੱਭ ਨਹੀਂ ਸਕਦੇ। ਇਹ ਅੰਤ ਨਾ ਜਾਣੈ ਕੋਏ, ਇਹ ਅੰਤ ਨਾ ਜਾਣੈ ਕੋਏ। ਅਜਿਹਾ ਅੰਤ ਤਾਂ ਉਸਦਾ ਕੋਈ ਵੀ ਨਹੀਂ ਜਾਣ ਸਕਦਾ, ਕੋਈ ਵੀ ਨਹੀਂ ਪਾ ਸਕਦਾ, ਹੱਦ ਬੰਨੇ ਉਹਦੇ ਕੋਈ ਵੀ ਨਹੀਂ ਜਾਣ ਸਕਦਾ। ਇਹ ਅੰਤ ਅਜਿਹਾ ਅੰਤ ਉਸਦੀ ਰਚਨਾ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਉਸਦੀ ਕਿਰਤ ਦਾ ਜ਼ਿਕਰ ਕਰੀਏ, ਬਹੁਤਾ ਕਹੀਏ, ਜਿੰਨਾ ਮਰਜ਼ੀ ਜ਼ਿਕਰ ਕਰ ਲਈਏ ਉਸਦੀ ਕਿਰਤ ਦਾ, ਬਹੁਤਾ ਹੋਏ ਓਨਾ ਹੀ ਤਿਉਂ ਤਿਉਂ ਹੋਰ ਵੱਡਾ ਉਹ ਹੋ ਜਾਂਦਾ, ਭਾਵ ਆਪਣੀ ਮਰਜ਼ੀ ਨਾਲ ਹੀ ਵੱਡਾ ਹੋ ਜਾਂਦਾ। ਉਹਨੂੰ ਅਸੀਂ ਕਿਵੇਂ ਜਾਣ ਲਵਾਂਗੇ? ਜਿੰਨਾ ਮਰਜ਼ੀ ਉਸਦੇ ਵਿਸਥਾਰ ਦਾ ਅਸੀਂ ਕਥਨ ਕਰ ਲਈਏ, ਉਹ ਤਾਂ ਜਿੰਨਾ ਮਰਜ਼ੀ ਚਾਹੇ ਵੱਡਾ ਹੋ ਸਕਦਾ। ਜਿਹੜਾ ਜਿੰਨਾ ਚਾਹੇ ਮਰਜ਼ੀ ਵੱਡਾ ਹੋ ਸਕਦਾ ਹੈ, ਉਹਦਾ ਅੰਤ ਤੁਸੀਂ ਕਿਵੇਂ ਪਾ ਲਓਗੇ? ਭਾਵ ਵੱਡਾ ਹੋਣਾ, ਜਿੰਨਾ ਮਰਜ਼ੀ ਵੱਡਾ ਹੋਣਾ, ਉਹਦੇ ਅਖਤਿਆਰ ਵਿੱਚ ਹੈ। ਜਿੰਨਾ ਮਰਜ਼ੀ ਵੱਡਾ ਹੋ ਸਕਦਾ ਹੈ, ਜਿੰਨਾ ਮਰਜ਼ੀ ਉਸਦੀ ਕਿਰਤ ਦਾ ਕਥਨ ਕਰ ਲਓ, ਜ਼ਿਕਰ ਕਰ ਲਓ, ਤਿਉਂ ਤਿਉਂ ਹੋਰ ਵੱਡਾ ਦਿਸਣ ਲੱਗ ਪੈਂਦਾ ਹੈ, ਉਹ ਹੋਰ ਵੱਡਾ ਦਿਸਦਾ ਹੈ, ਕਿਉਂਕਿ ਜਿੰਨਾ ਚਾਹੇ ਵੱਡਾ ਹੋ ਸਕਦਾ ਹੈ। ਜਿੰਨਾ ਮਰਜ਼ੀ ਉਹਦਾ ਜ਼ਿਕਰ ਕਰ ਲਓ, ਉਹਦਾ ਕਥਨ ਕਰ ਲਓ, ਤਿਉਂ ਤਿਉਂ ਹੋਰ ਵੱਡਾ ਦਿਸਦਾ ਹੈ ਸਾਨੂੰ, ਵੀ ਇਹ ਤਾਂ ਇਦੂ ਵੀ ਵੱਡਾ, ਇਹ ਤਾਂ ਇਦੂ ਵੀ ਵੱਡਾ, ਇਹ ਤਾਂ ਇਦੂ ਵੀ ਵੱਡਾ, ਕਿਉਂਕਿ ਜਿੰਨਾ ਚਾਹੇ ਵੱਡਾ ਹੋ ਸਕਦਾ ਹੈ, ਉਹਦਾ ਵੱਡੇ ਤਿੰਨ ਅਸੀਂ ਕਿਵੇਂ ਜਾਣ ਲਵਾਂ। ਵੱਡਾ ਸਾਹਿਬ ਉੱਚਾ ਥਾਂ, ਸਾਡਾ ਮਾਲਕ ਬਹੁਤ ਵੱਡਾ ਏ, ਵੱਡਾ ਸਾਹਿਬ ਸਾਡਾ ਮਾਲਕ ਬਹੁਤ ਵੱਡਾ ਏ, ਉੱਚਾ ਥਾਂ ਉਹਦਾ ਟਿਕਾਣਾ ਬੜਾ ਉੱਚਾ ਏ, ਥਾਂ ਥਾਂ ਟਿਕਾਣਾ। ਹੁਣ ਟਿਕਾਣਾ ਤਾਂ ਉਹਦਾ ਕੋਈ ਖਾਸ ਨਹੀਂ, ਟਿਕਾਣਾ ਤਾਂ ਉਹਦਾ ਹਰ ਥਾਂ ਹੀ ਹੈ। ਭਾਵ ਕੀ ਹੈ? ਉਹਦਾ ਟਿਕਾਣਾ ਉੱਚਾ ਹੈ, ਭਾਵ ਸਭ ਤੋਂ ਉੱਚੀ ਹਸਤੀ ਹੈ, ਉਹਦੀ ਅਵਸਥਾ, ਉਹਦੀ ਹਸਤੀ ਸਭ ਤੋਂ ਉੱਚੀ ਹੈ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉਪਰ ਉੱਚਾ ਭਾਵ ਸਭ ਤੋਂ ਉੱਚਾ, ਉੱਚੇ ਉਪਰ ਉੱਚਾ ਤੋਂ ਭਾਵ ਹੈ ਸਭ ਤੋਂ ਉੱਚਾ। ਨਾਉਂ ਕਹਿੰਦੇ ਨੇ ਨਾਮਣਾ, ਫੇਮ, ਪ੍ਰੈਸਟੀਜ, ਉਹਦਾ ਨਾਮਣਾ, ਉਹਦੀ ਇੱਜ਼ਤ, ਉਹਦਾ ਨਾਮਣਾ, ਉਹਦੀ ਮਹਿਮਾ ਸਭ ਤੋਂ ਉੱਚੀ ਹੈ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਹੋ ਜਾਣੇ ਸੋਏ। ਹੁਣ ਪਰਮਾਤਮਾ ਦੀ ਉਚਾਈ ਤਾਂ ਉਹ ਜਾਣ ਸਕੇ ਜੋ ਪਰਮਾਤਮਾ ਜਿੱਡਾ ਵੱਡਾ ਹੋਵੇ, ਜੋ ਪਰਮਾਤਮਾ ਜਿੰਨਾ ਉੱਚਾ ਹੋ ਜਾਏ ਉਹੀ ਉਸਦੀ ਉਚਾਈ ਨੂੰ ਜਾਣ ਸਕਦਾ। ਪਰ ਪਰਮਾਤਮਾ ਦੀ ਉਚਾਈ ਤੱਕ ਕੌਣ ਪਹੁੰਚੇ? ਏਵਡ ਉੱਚਾ, ਏਵਡ ਭਾਵ ਪਰਮਾਤਮਾ ਜਿੰਨਾ ਉੱਚਾ, ਜਿੰਨਾ ਉੱਚਾ ਹੋਵੇ ਉਨਾ ਉੱਚਾ ਹੋਵੇ ਕੋਏ, ਜੇ ਕੋਈ ਹੋਵੇ ਉਹੀ ਜਾਣ ਸਕੇ ਕਿ ਪਰਮਾਤਮਾ ਕਿੰਨਾ ਕੁ ਵਈ ਉੱਚਾ। ਪਰ ਉਹਦੇ ਵਰਗਾ ਉੱਚਾ ਕੌਣ ਹੋ ਸਕਦਾ? ਕੌਣ ਉਹਦੀ ਸਾਰੀ ਸਮਰੱਥਾ ਜਾਣੇਗਾ? ਕੌਣ ਉਹਦੇ ਹੱਦ ਬੰਨੇ ਜਾਣੇਗਾ? ਏਵਡ ਉੱਚਾ ਹੋਵੇ ਕੋਏ, ਮਨੁੱਖ ਉੱਚੇ ਪ੍ਰਭੂ ਦੀ ਉਚਾਈ ਤਾਂ ਜਾਣ ਸਕੇ ਜੇ ਉਸ ਵਰਗਾ ਉੱਚਾ ਹੋਵੇ। ਪਰ ਉਹਦੇ ਵਰਗਾ ਉੱਚਾ ਤਾਂ ਮਨੁੱਖ ਕੋਈ ਹੋ ਨਹੀਂ ਸਕਦਾ। ਇਵੇਂ ਕਿਵੇਂ ਜਾਣੇ ਫਿਰ ਕਿ ਪ੍ਰਭੂ ਕਿੱਡਾ ਕੁ ਉੱਚਾ, ਕਿੱਡਾ ਕੁ ਵੱਡਾ, ਕਿੱਡਾ ਕੁ ਮਹਾਨ? ਕਿਸੇ ਦੀ ਉਚਾਈ ਨੂੰ ਪੂਰੀ ਤਰ੍ਹਾਂ ਜਾਣਨਾ ਹੋਵੇ ਤਾਂ ਕਮ ਸਮ ਉਸ ਤੋਂ ਵੱਡਾ ਨਹੀਂ ਤਾਂ ਉਹਦੇ ਵਰਗਾ ਤਾਂ ਹੋਵੇ, ਫੇਰ ਜਾਣ ਸਕਦਾ ਹੈ। ਮੈਂ ਕਿਸੇ ਦੀ ਰੂਹਾਨੀ ਉਚਾਈ ਜਾਣਨੀ ਹੈ, ਜਾਂ ਮੈਂ ਉਹਦੇ ਤੋਂ ਉੱਚਾ ਹੋਵਾਂ ਤਾਂ, ਜਾਂ ਉਹਦੇ ਬਰਾਬਰ ਦਾ ਹੋਵਾਂ ਤਾਂ ਹੀ ਉਹਨੂੰ ਜਾਣ ਸਕਦਾ। ਪਰ ਨਾ ਤਾਂ ਕੋਈ ਪਰਮਾਤਮਾ ਦਾ ਬਰਾਬਰ ਦਾ ਹੋ ਸਕਦਾ, ਉੱਚਾ ਤਾਂ ਕੀ ਹੋਣਾ, ਉਹਦੇ ਬਰਾਬਰ ਦਾ ਵੀ ਕੋਈ ਹੋ ਨਹੀਂ ਸਕਦਾ। ਕੌਣ ਜਾਣੇ ਪਰਮਾਤਮਾ ਦੀ ਉਚਾਈ, ਕੌਣ ਜਾਣੇ ਉਹਦੀ ਮਹਾਨਤਾ? ਜੇਵੜ ਆਪ ਜਾਣੇ ਆਪ ਆਪ, ਕਿੰਨਾ ਕੁ ਉੱਚਾ ਉਹ ਹੈ ਇਹ ਉਹੀ ਜਾਣਦਾ ਹੈ। ਜੇਵੜ ਆਪ, ਜਿੰਨਾ ਕੁ ਉੱਚਾ ਉਹ ਆਪ ਹੈ, ਜਾਣੇ ਆਪ ਆਪ, ਆਪ ਆਪ ਦਾ ਮਤਲਬ ਖੁਦ ਆਪ ਹੀ, ਆਪੇ ਆਪ ਆਪ ਦਾ ਮਤਲਬ ਹੈ ਖੁਦ ਆਪ ਹੀ। ਜੇ ਵੜੇ ਆਪ ਜਾਣੇ ਆਪ ਆਪ, ਕਿੱਡਾ ਕਿ ਉੱਚਾ ਉਹ ਹੈ, ਇਹ ਤਾਂ ਉਹ ਹੀ ਜਾਣ ਸਕਦਾ ਹੈ, ਅਸੀਂ ਨਹੀਂ ਜਾਣ ਸਕਦੇ। ਨਾਨਕ ਨਦਰੀ ਕਰਮੀ ਦਾਤ, ਨਾਨਕ ਨਦਰੀ ਕਰਮੀ ਦਾਤ। ਦਾਤ ਤੱਤੇ ਨੂੰ ਸਿਆਰੀ, ਹਰ ਦਾਤ ਨਦਰੀ ਆਇਆ ਪ੍ਰਭੂ ਲਈ, ਪਰਮੇਸ਼ਰ ਲਈ, ਤੇ ਕਰਮੀ ਲਫ਼ਜ਼ ਕਰਮ ਤੋਂ ਬਖਸ਼ਿਸ਼, ਕਰਮੀ ਬਖਸ਼ਿਸ਼ ਨਾਲ। ਨਾਨਕ ਨਦਰੀ ਕਰਮੀ ਦਾਤ, ਹਰ ਦਾਤ ਜੋ ਸਾਨੂੰ ਮਿਲਦੀ ਹੈ, ਹਰ ਦਾਤ ਜੋ ਸਾਡੀ ਝੋਲੀ ਪੈਂਦੀ ਹੈ, ਉਹ ਉਸ ਮਾਲਕ ਦੀ ਬਖਸ਼ਿਸ਼ ਨਾਲ ਹੈ, ਉਹਦੀ ਮਿਹਰ ਨਾਲ ਹੈ। ਜੋ ਵੀ ਦਾਤ ਸਾਡੇ ਪੱਲੇ ਪੈਂਦੀ ਹੈ, ਉਹ ਮਾਲਕ ਪ੍ਰਭੂ ਦੀ ਨਦਰੀ, ਪ੍ਰਭੂ ਦੀ ਮਿਹਰ ਨਾਲ ਹੈ, ਉਸਦੇ ਕਰਮ ਨਾਲ ਹੈ। ਕਰਮ ਫਾਰਸੀ ਦਾ ਲਫ਼ਜ਼ ਹੈ, ਕਰਮ ਦਾ ਮਤਲਬ ਬਖਸ਼ਿਸ਼, ਮਿਹਰ। ਜੋ ਵੀ ਦਾਤ ਸਾਡੀ ਝੋਲੀ ਪੈਂਦੀ ਹੈ, ਉਹ ਮਾਲਕ ਦੀ ਬਖਸ਼ਿਸ਼ ਨਾਲ ਪੈਂਦੀ ਹੈ। ਜੋ ਵੀ ਸਾਨੂੰ ਹਾਸਲ ਹੈ ਅੱਜ, ਜੋ ਵੀ ਨਸੀਬ ਹੈ ਸਾਨੂੰ ਅੱਜ, ਉਹਦੀ ਬਖਸ਼ਿਸ਼ ਨਾਲ ਨਸੀਬ ਹੋਇਆ। ਇਹ ਸੀ ਪੌੜੀ 24ਵੀਂ ਜੋ ਆਪ ਜੀ ਨੇ ਸਰਵਣ ਕੀਤੀ। ਅਗਲੀ ਪੌੜੀ ਸਰਵਣ ਕਰੀਏ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਦਮਾਏ, ਕੇਤੇ ਬੰਗੈ ਜੋ ਦੇ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾ ਹੀ ਖਾਹੇ, ਕੇਤਿਆਂ ਦੁੱਖ ਭੂਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣਾ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆਂ ਮੂੰਹ ਖਾਏ। ਆਪੇ ਜਾਣੇ ਆਪੇ ਜਾਣ ਆਪੇ ਦੇ, ਆਖੈ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਪਾਤਸ਼ਾਹ ਹੀ ਪਾਤਸ਼ਾਹ। ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਬਖਸ਼ਿਸ਼, ਬਹੁਤਾ ਬਹੁਤ ਜ਼ਿਆਦਾ, ਬਹੁਤਾ ਕਰਮ ਉਸ ਮਾਲਕ ਦੀ ਬਖਸ਼ਿਸ਼ ਸਾਡੇ ਤੇ ਇੰਨੀ ਹੈ, ਇੰਨੀ ਹੈ, ਲਿਖਿਆ ਨਾ ਜਾਏ। ਉਹ ਕਰਮ ਉਹਦਾ ਲਿਖਿਆ ਨਹੀਂ ਜਾ ਸਕਦਾ, ਬਖਸ਼ਿਸ਼ ਉਹਦੀ ਲਿਖਤ ਵਿੱਚ ਨਹੀਂ ਆ ਸਕਦੀ, ਅਸੀਂ ਲਿਖ ਕੇ ਦੱਸ ਹੀ ਨਹੀਂ ਸਕਦੇ ਕਿ ਉਹਦੀਆਂ ਬਖਸ਼ਿਸ਼ਾਂ ਸਾਡੇ ਤੇ ਕਿੰਨੀਆਂ ਕੁ ਨੇ। ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਆਖਿਆ ਬਖਸ਼ਿਸ਼ ਨੂੰ, ਮਿਹਰ ਨੂੰ, ਉਹਦੀ ਬਖਸ਼ਿਸ਼, ਉਹਦੀਆਂ ਮਿਹਰਾਂ ਸਾਡੇ ਤੇ ਇੰਨੀਆਂ ਨੇ, ਇੰਨਾ ਕਰਮ ਹੈ ਜ਼ਿਆਦਾ ਸਾਡੇ ਤੇ ਉਸਦਾ, ਲਿਖਿਆ ਨਾ ਜਾਏ, ਲਿਖਤ ਵਿੱਚ ਨਹੀਂ ਆ ਸਕਦਾ, ਲਿਖ ਕੇ ਦੱਸਿਆ ਨਹੀਂ ਜਾ ਸਕਦਾ, ਲਿਖਿਆ ਨਾ ਜਾਏ, ਲਿਖ ਕੇ ਅਸੀਂ ਦੱਸ ਨਹੀਂ ਸਕਦੇ। ਇੰਨੀਆਂ ਬਖਸ਼ਿਸ਼ਾਂ ਤੇ ਮੇਰੀਆਂ ਮਿਹਰਾਂ ਨੇ ਉਸ ਪ੍ਰਭੂ ਦੀਆਂ ਸਾਡੇ ਜੀਵਾਂ ਤੇ ਕਿ ਅਸੀਂ ਲਿਖ ਕੇ ਦੱਸ ਨਹੀਂ ਸਕਦੇ, ਲਿਖਤ ਵਿਚ ਨਹੀਂ ਆ ਸਕਦੀ। ਵੱਡਾ ਦਾਤਾ, ਵੱਡਾ ਦਾਤਾ, ਉਹ ਬੜਾ ਮਹਾਨ ਦਾਤਾ ਹੈ, ਬਹੁਤ ਵੱਡਾ ਦਾਤਾ ਹੈ, ਬੜਾ ਮਹਾਨ ਦਾਤਾ ਹੈ। ਕੈਸਾ ਦਾਤਾਰ ਹੈ? ਤੋ ਕਹਿੰਦੇ ਨੇ ਤਿਲ ਨਾ ਤਮਾਏ। ਐਸਾ ਦਾਤਾਰ ਹੈ ਕਿ ਦਾਤਾ ਦੇ ਕੇ ਵਾਪਸੀ ਵਿਚ ਤਿਲ ਜਿਤਨੀ ਤਮਾ ਨਹੀਂ ਰੱਖਦਾ, ਲਾਲਚ ਨਹੀਂ ਰੱਖਦਾ। ਤਮਾਏ ਕਹਿੰਦੇ ਹੈ ਲਾਲਚ ਨੂੰ। ਤਮਾ ਲਾਲਚ ਤ੍ਰਿਸ਼ਨਾ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਐਸਾ ਮਹਾਨ ਦਾਤਾ ਏ ਕਿ ਸਾਨੂੰ ਇੰਨੀਆਂ ਬਖਸ਼ਿਸ਼ਾਂ ਕਰਦਾ ਹੈ ਪਰ ਵਾਪਸੀ ਵਿਚ ਕੋਈ ਵੀ ਲਾਲਚ ਨਹੀਂ ਉਹਨੂੰ ਕਿ ਅਸੀਂ ਉਹਨੂੰ ਕੁਝ ਦਈਏ ਕਿ ਅਸੀਂ ਉਹਦੀ ਕੋਈ ਭੇਟਾ ਰੱਖੀਏ। ਇੰਨਾ ਕੁਛ ਉਹ ਸਾਨੂੰ ਦਿੰਦਾ, ਇੰਨੀਆਂ ਬਖਸ਼ਿਸ਼ਾਂ ਕਰਦਾ, ਇੰਨੀਆਂ ਮਿਹਰਾਂ ਕਰਦਾ, ਇੰਨੀਆਂ ਦਾਤਾਂ ਬਖਸ਼ਦਾ ਹੈ ਪਰ ਵਾਪਸੀ ਵਿਚ ਤਿਲ ਜਿਤਨੀ ਤਮਾ ਨਹੀਂ ਰੱਖਦਾ, ਵਾਪਸੀ ਵਿਚ ਸਾਡੇ ਤੇ ਕੋਈ ਆਸ ਨਹੀਂ ਰੱਖਦਾ ਕਿ ਅਸੀਂ ਵੀ ਉਹਦੀ ਭੇਟਾ ਕੁਝ ਰੱਖੀਏ। ਉਹ ਤਾਂ ਦੇਣਾ ਜਾਣਦਾ ਏ ਪਰ ਉਹ ਬੇਸ਼ਰਤਾ ਦਿੰਦਾ ਹੈ। ਦੇਣ ਵਿਚ ਉਹਦੇ ਕੋਈ ਸ਼ਰਤ ਨਹੀਂ ਕਿ ਵਾਪਸੀ ਵਿਚ ਜੀਵ ਉਸ ਲਈ ਕੁਝ ਕਰਨ। ਵੱਡਾ ਦਾਤਾ ਤਿਲ ਨਾ ਤਮਾਏ। ਅਸੀਂ ਜੇ ਕਿਸੇ ਨੂੰ ਕੁਝ ਚੀਜ਼ ਦਈਏ ਨਾ ਫਿਰ ਆਸ ਰੱਖੀ ਦੀ ਆ ਵੀ ਉਹ ਮੋੜੇਗਾ, ਜ਼ਿਆਦਾ ਮੋੜੇਗਾ, ਜੇ ਮੈਂ ਦੱਸ ਦਿੱਤੇ ਨਹੀਂ ਤੇ ਮੈਨੂੰ ਵੀ ਮੋੜੇਗਾ। ਅੱਜ ਮੈਂ ਇੰਨਾ ਦਿੱਤਾ ਹੈ ਤੇ ਵਿਆਜ ਸਮੇਤ ਹੀ ਮੋੜੇਗਾ, ਜਾਂ ਹੋਰ ਕੋਈ ਆਸ ਰੱਖੀ ਦੀ ਹੈ ਮੇਰਾ ਕੰਮ ਸਵਾਰੇਗਾ, ਮੇਰਾ ਆਹ ਕੰਮ ਕਰੇਗਾ, ਮੇਰਾ ਆਹ ਕੰਮ ਸਵਾਰੇਗਾ। ਪਰ ਪਰਮਾਤਮਾ ਤਾਂ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਬੇਸ਼ਰਤ ਦਾਤਾ ਹੈ। ਦੇਣ ਲੱਗਿਆਂ ਉਹ ਸੋਚਦਾ ਨਹੀਂ ਕਿ ਇਸ ਤੋਂ ਮੈਂ ਵਾਪਸੀ ਵਿਚ ਕੁਝ ਆਸ ਵੀ ਰੱਖਣੀ ਹੈ। ਉਹ ਤਾਂ ਦਿੰਦਾ ਹੈ, ਦੇਣਾ ਉਹਦਾ ਸੁਭਾਅ ਹੈ, ਦੇਣਾ ਜਾਣਦਾ ਹੈ, ਦੇ ਕੇ ਰਾਜ਼ੀ ਹੈ, ਦਿੰਦਾ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਥੋੜੀ ਜਿਹੀ ਵੀ, ਜ਼ਰਾ ਵੀ ਲਾਲਚ ਹੈ ਨਹੀਂ, ਤਮਾ ਹੈ ਨਹੀਂ, ਲਾਲਚ ਹੈ ਨਹੀਂ ਕਿ ਵਾਪਸੀ ਵਿਚ ਕੁਝ ਪੇਟ ਮਿਲੇ। ਕੇਤੇ ਮੰਗੈ ਜੋਤ ਅਪਾਰ। ਕੇਤੇ ਤੋਂ ਭਾਵ ਹੈ ਕਿੰਨੇ, ਕੇਤੇ ਤੋਂ ਭਾਵ ਹੈ ਕਿੰਨੇ, ਅਨੇਕਾਂ। ਮੰਗਾਂ ਮੰਗ ਰਹੇ ਨੇ, ਜੋਧ ਯੋਧੇ, ਜੋਧ ਅਪਾਰ, ਅਨੇਕਾਂ ਹੀ ਯੋਧੇ, ਅਣਗਿਣਤ ਯੋਧੇ। ਅਣਗਿਣਤ ਸੂਰਮੇ ਉਸ ਤੋਂ ਮੰਗਤੇ ਬਣ ਕੇ ਦਾਤਾ ਮੰਗ ਰਹੇ ਨੇ। ਜੋ ਤੋ ਭਾਵੈ ਯੋਧੇ, ਸੂਰਮੇ ਅਪਾਰ, ਬੇਅੰਤ, ਅਣਗਿਣਤ, ਕੇਤੇ ਤੇ ਅਪਾਰ, ਕਿੰਨੇ ਹੀ ਤੇ ਕਿੰਨੇ ਹੀ ਤੇ ਨਾਲ ਲਿਖਿਆ ਬੇਅੰਤ, ਬੇਹਿਸਾਬੇ, ਜੋ ਗਿਣਤੀ ਚ ਨਾ ਆ ਸਕਣ। ਕਿੰਨੇ ਹੀ ਜਿੰਨਿਆਂ ਦੀ ਗਿਣਤੀ ਹੋ ਹੀ ਨਹੀਂ ਸਕਦੀ, ਇੰਨੇ ਯੋਧੇ ਮੰਗਤੇ ਬਣ ਕੇ ਉਸ ਤੋਂ ਮੰਗ ਰਹੇ ਨੇ। ਕੇਤਿਆਂ ਗਣਤ ਨਹੀਂ ਵੀ ਚਾਹ, ਕਿੰਨੇ ਕੁ ਮੰਗਤੇ ਉਸਦੇ ਦਰ ਤੇ ਮੰਗ ਰਹੇ ਨੇ, ਗਿਣੇ ਨਹੀਂ ਜਾ ਸਕਦੇ, ਉਨ੍ਹਾਂ ਦੇ ਵਿਚਾਰ ਨਹੀਂ ਹੋ ਸਕਦੀ। ਕੇਤਿਆਂ ਗਣਤ ਨਹੀਂ ਵੀ ਚਾਹ, ਕਿੰਨੇ ਕੁ ਮੰਗਤੇ ਨੇ ਕੇਤਿਆ ਗਣਤ ਨਹੀਂ ਵਿਚਾਰ, ਕਿੰਨੇ ਕੁ ਮੰਗਦੇ ਨੇ ਉਹਦੇ ਦਰ ਤੇ, ਕਿੰਨੇ ਕੁ ਮੰਗ ਰਹੇ ਨੇ ਖੜੇ ਉਹਦੇ ਦਰ ਤੇ, ਗਣਤ ਗਿਣਤੀ ਨਹੀਂ ਹੋ ਸਕਦੀ, ਗਣਤ ਨਾ ਨਹੀਂ ਵਿਚਾਰ, ਗਣਤ ਨਹੀਂ ਨਹੀਂ ਵਿਚਾਰ, ਨਾ ਗਿਣਤੀ ਹੋ ਸਕੇ ਨਾ ਆਪਾਂ ਵਿਚਾਰ ਸਕੀਏ ਸੋਚ ਸਕੀਏ ਵੀ ਕਿੰਨੇ ਕੁ ਨੇ। ਕੇਤੇ ਖੱਪ ਟੁੱਟੈ ਵੇਕਾਰ, ਕੇਤੇ ਕਿੰਨੇ ਤੇ ਫਿਰ ਆਖਿਆ ਵਿਕਾਰ, ਵਿਕਾਰ ਦਾ ਮਤਲਬ ਹੁੰਦਾ ਵਿਕਾਰਾਂ, ਕਿੰਨੇ ਨੇ ਉਥੋਂ ਦਾਤਾਂ ਪਾ ਕੇ ਤੇ ਵਿਕਾਰਾਂ ਚ ਪੈ ਜਾਂਦੇ ਨੇ, ਵਿਕਾਰਾਂ ਚ ਪੈ ਜਾਣਾ ਬੁਰਾਈ ਚ ਪੈ ਜਾਣਾ, ਦਾਤਾਂ ਗਲਤ ਵਰਤਣੀਆਂ ਬੁਰਾਈ ਚ ਪੈ ਜਾਣਾ, ਕਿੰਨੇ ਹੀ ਐਸੇ ਨੇ ਦਾਤਾਂ ਪਾਉਂਦੇ ਨੇ ਉਹ ਤੋਂ ਤੇ ਫਿਰ ਵਿਕਾਰਾਂ ਚ ਫਸ ਜਾਂਦੇ ਨੇ, ਦਾਤਾਂ ਪਾ ਕੇ ਧਨ ਮਿਲ ਗਿਆ ਨਾਲ 50 ਐਬ ਲੱਗ ਗਏ, ਧਨ ਮਿਲ ਗਿਆ ਨਾਲ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਐਯਾਸ਼ੀ ਕਰਨੀ ਸ਼ੁਰੂ ਕਰ ਦਿੱਤੀ, 100 ਹੋਰ ਵਹਿਬਤਾਂ ਲੱਗ ਗਈਆਂ ਨਾਲ। ਕਹਿੰਦੇ ਨੇ ਅਨੇਕਾਂ ਨੇ ਦਾਤਾਂ ਪਾਉਂਦੇ ਨੇ ਤੇ ਦਾਤਾਂ ਪਾ ਕੇ ਫਿਰ ਵਿਕਾਰਾਂ ਚ ਪੈ ਜਾਂਦੇ ਨੇ, ਤੇ ਵਿਕਾਰਾਂ ਚ ਪੈ ਕੇ ਖੱਪ ਟੁੱਟੈ, ਖੱਪ ਖੱਪਣਾ ਦੁਖੀ ਹੋਣਾ ਤੇ ਟੁੱਟੈ ਨਾਸ ਹੋਣਾ, ਦੁਖੀ ਹੁੰਦੇ ਨੇ ਤੇ ਜ਼ਿੰਦਗੀ ਨਾਸ ਕਰ ਲਈ। ਖੱਪ ਟੁੱਟੈ ਦੁਖੀ ਹੋ ਕੇ ਤਬਾਹ ਹੁੰਦੇ ਨੇ, ਜ਼ਿੰਦਗੀ ਨਾਸ ਕਰ ਲੈਂਦੇ ਨੇ। ਤੋ ਅਨੇਕਾਂ ਜੀਵ ਐਸੇ ਨੇ ਜਿਹੜੇ ਦਾਤਾਂ ਪਾ ਕੇ ਤੇ ਫਿਰ ਵਿਕਾਰਾਂ ਚ ਪੈ ਜਾਂਦੇ ਨੇ, ਚੇਤੇ ਤਾਂ ਉਹਨੂੰ ਕੀ ਕਰਨਾ ਹੈ, ਸ਼ੁਕਰਾਨਾ ਤਾਂ ਕੀ ਕਰਨਾ, ਸਗੋਂ ਵਿਕਾਰਾਂ ਚ ਪੈ ਜਾਂਦੇ ਨੇ ਤੇ ਵਿਕਾਰਾਂ ਚ ਪੈ ਕੇ ਖੱਪਦੇ ਨੇ, ਦੁਖੀ ਹੁੰਦੇ ਨੇ ਤੇ ਟੁੱਟੈ ਨਾਸ ਹੋਣਾ ਤੋਂ ਭਾਵ, ਟੁੱਟਣਾ ਤੋਂ ਭਾਵ ਹੈ ਨਾਸ ਹੋਣਾ, ਜ਼ਿੰਦਗੀ ਬਰਬਾਦ ਕਰ ਲੈਣੀ, ਤਬਾਹ ਕਰ ਲੈਣੀ ਜ਼ਿੰਦਗੀ। ਕੇਤੇ ਲੈ ਲੈ ਮੁੱਕਰ ਪਾਹੇ, ਤੇ ਕਈ ਐਸੇ ਨੇ ਦਾਤਾਂ ਪਾਈ ਜਾਂਦੀਆਂ ਨੇ ਤੇ ਦਾਤਾਂ ਲੈ ਲੈ ਕੇ ਮੁੱਕਰ ਜਾਂਦੇ ਨੇ, ਮੁੱਕਰ ਜਾਣਾ ਭਾਵ ਰੱਬ ਤੋਂ ਮੁੱਕਰ ਜਾਣਾ, ਭਾਵ ਕੀ ਹੈ? ਦੋ ਗੱਲਾਂ, ਪਹਿਲਾਂ ਤਾਂ ਸ਼ੁਕਰਾਨਾ ਨਾ ਕਰਨਾ, ਸ਼ੁਕਰਾਨਾ ਤਾਂ ਕੀ ਕਰਨਾ, ਸਗੋਂ ਕਹਿਣਾ ਇਹ ਤਾਂ ਮੈਂ ਪਾਈ ਆ, ਮੈਂ ਮਿਹਨਤ ਕੀਤੀ ਹੈ, ਐਵੇਂ ਮਿਲ ਗਈ, ਦਿਨ ਰਾਤ ਮਿਹਨਤ ਕੀਤੀ ਹੈ, ਮੈਂ ਕਮਾਈ ਹੈ, ਸ਼ੁਕਰਾਨਾ ਤਾਂ ਕੀ ਕਰਨਾ ਹੈ ਕਿ ਰੱਬ ਵੱਲੋਂ ਮਿਲੀ ਹੈ, ਉਹ ਤਾਂ ਕਹਿੰਦੇ ਨੇ ਮੈਂ ਪਾਈ ਹੈ, ਆਪਣਾ ਦਾਅਵਾ ਲਾਉਂਦੇ ਨੇ। ਤੇ ਦੂਜੇ ਸ਼ੁਕਰਾਨਾ ਤਾਂ ਕੀ ਕਰਨਾ, ਬੇਸ਼ੁਕਰੇ ਰਹਿੰਦੇ ਨੇ, ਯਾਦ ਹੀ ਨਹੀਂ ਕਰਦੇ ਪ੍ਰਭੂ ਨੂੰ, ਮੁੱਕਰ ਪਾਏ ਮੁੱਕਰ ਜਾਂਦੇ ਨੇ, ਮਿਲਿਆ ਹੀ ਕੁਛ ਨਹੀਂ, ਸਭ ਕੁਛ ਮਿਲ ਰਿਹਾ ਹੈ ਫੇਰ ਵੀ ਰੋਂਦੇ ਕੁਰਲਾਉਂਦੇ ਨੇ, ਮਿਲਿਆ ਹੀ ਕੁਛ ਨਹੀਂ, ਮੁੱਕਰ ਪਾਏ ਕੁਛ ਨਹੀਂ ਮਿਲਿਆ। ਕਿਤੇ ਲੈ ਲੈ ਮੁੱਕਰ ਪਾਏ, ਤੋ ਮੁੱਕਰ ਪਾਏ ਤੇ ਦੇਖੋ ਕਿੰਨੇ ਅਰਥ ਨਿਕਲਦੇ ਨੇ, ਭਾਵ ਦਾਤ ਮਿਲਣੀ ਪਰ ਫਿਰ ਵੀ ਸ਼ੁਕਰਾਨਾ ਨਾ ਕਰਨਾ ਕਿ ਮੈਨੂੰ ਮਿਲੀ ਹੈ, ਸਗੋਂ ਰੋਸ ਕਰਨਾ ਕਿ ਮਿਲੇ ਕੁਛ ਨਹੀਂ, ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ। ਤੇ ਦੂਸਰੇ ਮੁੱਕਰ ਪਾਇਦੇ ਹੈ ਬੇਸ਼ੁਕਰੇ ਰਹਿਣਾ, ਸ਼ੁਕਰ ਕਰਨਾ ਹੀ ਨਾ, ਬੇਸ਼ੁਕਰੇ ਰਹਿਣਾ, ਤੇ ਬੇਸ਼ੁਕਰੇ ਯਾਦ ਹੀ ਨਹੀਂ ਕਰਦੇ ਕਿ ਪਰਮਾਤਮਾ ਦੀ ਦਿੱਤੀ ਹੈ, ਉਹ ਤਾਂ ਆਪਣੀ ਮੋਹਰ ਲਾਉਂਦੇ ਨੇ ਕਿ ਮੈਂ ਕਮਾਈ ਹੈ। ਕੇਤੇ ਮੂਰਖ ਖਾਹੀ ਖਾਹੇ, ਅਨੇਕਾਂ ਮੂਰਖ ਐਸੇ ਵੀ ਨੇ ਜੋ ਦਾਤਾਂ ਪਾ ਪਾ ਕੇ ਖਾਈ ਹੀ ਜਾ ਰਹੇ ਨੇ, ਖਾਈ ਹੀ ਆ ਰਹੇ ਨੇ ਪਰ ਯਾਦ ਨਹੀਂ ਕਰ ਰਹੇ, ਚੇਤੇ ਹੀ ਨਹੀਂ ਕਰ ਰਹੇ, ਐਸੇ ਮੂਰਖ ਅਨੇਕਾਂ ਹੀ ਨੇ ਜੋ ਉਸਦਾ ਦਿੱਤਾ ਖਾ ਰਹੇ ਨੇ, ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ ਪਰ ਕਦੇ ਯਾਦ ਨਹੀਂ ਕਰਦੇ। ਕਿਤਿਆਂ ਦੁੱਖ ਭੂਖ ਸਦਮਾਰ, ਕਈ ਐਸੇ ਵੀ ਨੇ ਜਿਨ੍ਹਾਂ ਨੂੰ ਦੁੱਖ ਭੁੱਖ ਦੀ ਮਾਰ ਸਦਾ ਪੈਂਦੀ ਰਹਿੰਦੀ ਹੈ। ਭਾਵ ਜਿਨ੍ਹਾਂ ਨੂੰ ਦੁੱਖ ਆਉਂਦੇ ਹੀ ਰਹਿੰਦੇ ਨੇ ਜ਼ਿੰਦਗੀ ਚ, ਭੁੱਖ ਪਈ ਰਹਿੰਦੀ ਹੈ, ਦੁਖੀ ਰਹਿੰਦੇ ਨੇ। ਕਿਤਿਆਂ ਦੁੱਖ ਭੁੱਖ ਸਦਮਾਰ, ਕਈ ਐਸੇ ਵੀ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਦੁੱਖ ਭੁੱਖ ਦੀ ਸਜ਼ਾ ਮਿਲਦੀ ਰਹਿੰਦੀ ਹੈ, ਮਿਲਦੀ ਰਹਿੰਦੀ ਹੈ। ਮਾਰ ਤਾਂ ਕਹਿੰਦੇ ਨੇ ਸਜ਼ਾ, ਦੁੱਖ ਭੁੱਖ ਦੀ ਮਾਰ, ਦੁੱਖ ਭੁੱਖ ਦੀ ਸਜ਼ਾ ਭੋਗਦੇ ਹੀ ਰਹਿੰਦੇ ਨੇ, ਭੋਗਦੇ ਹੀ ਰਹਿੰਦੇ ਨੇ। ਦੁੱਖ ਭੁੱਖ ਸਿਰ ਤੇ ਖੜੀ ਰਹਿੰਦੀ ਹੈ। ਇਹ ਬੇਦਾਦ ਤੇਰੀ ਦਾਦਾਰ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਬੇਸ਼ੱਕ ਦੁੱਖ ਭੁੱਖ ਹੈ, ਪਰ ਹੇ ਪਰਮਾਤਮਾ ਇਹ ਵੀ ਤੇਰੇ ਵੱਲੋਂ ਉਨ੍ਹਾਂ ਲਈ ਦਾਤ ਹੀ ਹੈ। ਤੇਰੇ ਹੁਕਮ ਨਾਲ ਇਹ ਉਨ੍ਹਾਂ ਦੀ ਝੋਲੀ ਪਈ ਹੈ, ਇਹ ਵੀ ਦਾਤ ਹੀ ਹੈ। ਬੇਸ਼ੱਕ ਦੁੱਖ ਭੁੱਖ ਹੈ, ਪਰ ਹੈ ਤਾਂ ਤੇਰੇ ਵੱਲੋਂ ਦਾਤ ਹੀ। ਹੁਣ ਦੁੱਖ ਭੁੱਖ ਦਾਤ ਕਿਵੇਂ ਹੋ ਸਕਦੀ ਹੈ? ਪਰਮਾਤਮਾ ਤਾਂ ਦੁੱਖ ਭੁੱਖ ਦੇ ਕੇ ਰਾਜ਼ੀ ਨਹੀਂ, ਇਹ ਤੇ ਦੁੱਖ ਭੁੱਖ ਆਪਣੇ ਪਿਛਲੇ ਕਰਮਾਂ ਦਾ ਨਤੀਜਾ ਹੁੰਦਾ ਹੈ, ਫਲ ਹੁੰਦਾ ਹੈ। ਪਰ ਇਹ ਵੀ ਦਾਤ ਹੈ ਕਿਉਂਕਿ ਉਹਦੇ ਹੁਕਮ ਨਾਲ ਆਈ ਹੈ, ਉਹਦੇ ਹੁਕਮ ਨਾਲ, ਉਹਦਾ ਹੁਕਮ ਹੈ। ਜਿਹਾ ਬੀਜਾ ਸੋ ਲੈਣਾ ਕਰਮਾ ਸੰਧੜਾ ਖੇਤ, ਉਹਦਾ ਹੁਕਮ ਹੈ। ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਫਲ ਪਾਓਗੇ। ਪਰ ਇਹ ਵੀ ਦਾਤ ਸਮਝੋ, ਇਹ ਵੀ ਦਾਤ ਜਾਣੋ ਕਿ ਉਹਦੇ ਹੁਕਮ ਨਾਲ ਆਈ ਹੈ। ਹੁਣ ਦੁੱਖ ਸੁੱਖ ਕਿਵੇਂ ਦਾਤ ਹੋ ਸਕਦੀ ਹੈ? ਮੈਂ ਬੇਨਤੀ ਕਰਾਂ, ਅਤੀ ਦਾ ਜਦੋਂ ਦੁੱਖ ਭੁੱਖ ਸਹਾਰੀ ਦਾ ਹੈ ਨਾ, ਤਾਂ ਫਿਰ ਕਈ ਵਾਰੀ ਬੰਦਾ ਜੀਵਨ ਰਾਹ ਬਦਲ ਲੈਂਦਾ। ਜਦੋਂ ਦੁੱਖ ਭੁੱਖ ਭੋਗਦਾ ਹੈ, ਠੋਕਰਾਂ ਖਾਂਦਾ ਹੈ, ਫਿਰ ਬੰਦਗੀ ਵਾਲੇ ਕਈ ਰਾਹ ਪੈ ਜਾਂਦੇ ਨੇ, ਰਾਹ ਬਦਲ ਲੈਂਦੇ ਨੇ, ਜ਼ਿੰਦਗੀ ਦਾ ਬੰਦਗੀ ਵਾਲੇ ਰਾਹ ਆ ਜਾਂਦੇ। ਇਸ ਤਰ੍ਹਾਂ ਇਹ ਦੁੱਖ ਭੁੱਖ ਉਹਨਾਂ ਲਈ ਦਾਤ ਬਣ ਜਾਂਦੀ ਹੈ। ਬੰਦ ਖਲਾਸੀ ਭਾਣੇ ਹੋਏ, ਬੰਦ ਖਲਾਸੀ ਕਹਿੰਦੇ ਨੇ ਛੁਟਕਾਰੇ ਨੂੰ, ਦੁੱਖਾਂ ਭੁੱਖਾਂ ਤੋਂ ਵੀ ਛੁਟਕਾਰਾ ਮਾਲਕ ਦੇ ਹੁਕਮ ਨਾਲ ਹੈ, ਪਾਣਾ ਰਜ਼ਾ ਹੁਕਮ ਨਾਲ। ਬੰਦ ਖਲਾਸੀ ਤੋਂ ਭਾਵ ਹੈ ਛੁਟਕਾਰਾ। ਇਨ੍ਹਾਂ ਦੁੱਖਾਂ ਭੁੱਖਾਂ ਤੋਂ ਵੀ ਜੇ ਛੁਟਕਾਰਾ ਹੈ ਜੀਵ ਦਾ, ਤਾਂ ਮਾਲਕ ਦੇ ਹੁਕਮ ਨਾਲ ਹੀ। ਜਦੋਂ ਉਹਦੀ ਰਜ਼ਾ ਹੁੰਦੀ ਹੈ ਐਸੀ, ਫਿਰ ਦੁੱਖਾਂ ਭੁੱਖਾਂ ਤੋਂ ਛੁਟਕਾਰਾ ਹੋ ਜਾਂਦਾ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਹੋਰ ਇਸ ਤੋਂ ਵਧੇਰੇ ਆਖ ਨਾ ਸਕੈ ਕੋਏ, ਇਸ ਬਾਬਤ ਕੋਈ ਵੀ ਬੰਦਾ ਵੱਧ ਨਹੀਂ ਕੁਛ ਆਖ ਸਕਦਾ। ਕਈ ਸੁਖੀ ਨੇ, ਕਈ ਦੁੱਖ ਭੁੱਖ ਵਿਚ ਨੇ, ਇਹ ਤਾਂ ਮਾਲਕ ਦਾ ਹੁਕਮ ਹੈ, ਉਹਦੀ ਰਜ਼ਾ ਹੈ। ਇਸ ਤੋਂ ਵੱਧ ਹੋਰ ਕੋਈ ਬੰਦਾ ਕੁਛ ਆਖ ਨਹੀਂ ਸਕਦਾ। ਇਹ ਦੁੱਖ ਭੁੱਖ ਤੋਂ ਛੁਟਕਾਰਾ ਉਹਦੀ ਰਜ਼ਾ ਨਾਲ ਹੀ ਹੋਣਾ। ਬਸ ਇਸ ਤੋਂ ਵੱਧ ਹੋਰ ਕੋਈ ਗੱਲ ਇਸ ਬਾਬਤ ਆਖ ਨਹੀਂ ਸਕਦਾ। ਇਸ ਬਾਰੇ ਹੋਰ ਵਧੇਰੇ ਕੋਈ ਬੰਦਾ ਕੁਛ ਦੱਸ ਨਹੀਂ ਸਕਦਾ। ਇਨ੍ਹਾਂ ਕੋ ਆ ਸਕਦਾ ਹੈ ਕਿ ਸਭ ਕੁਛ ਮਾਲਕ ਦੇ ਪਾਣੇ ਵਿਚ ਹੈ, ਰਜ਼ਾ ਵਿਚ ਹੈ। ਸੁਖ ਵੀ ਉਹਦੇ ਪਾਣੇ ਵਿਚ ਆਉਂਦੇ ਨੇ, ਤੇ ਦੁੱਖ ਭੁੱਖ ਵੀ ਉਹਦੇ ਪਾਣੇ ਵਿਚ ਹੀ ਆਉਂਦੀ ਹੈ। ਇਸ ਤੋਂ ਵੱਧ ਕੁਛ ਆਖਿਆ ਨਹੀਂ ਜਾ ਸਕਦਾ। ਜੇ ਕੋ ਖਾਇਕ ਆਖਣ ਪਾਏ, ਖਾਇਕ ਬੜਬੋਲਾ, ਖਾਇਕ ਕਹਿੰਦੇ ਨੇ ਬੜਬੋਲਾ ਮਨੁੱਖ। ਬਹੁਤਾ ਬੋਲਣ ਵਾਲਾ ਬਕਵਾਸੀ ਬੰਦਾ ਆਪਾਂ ਬਕਵਾਸੀ ਬੰਦਾ ਆਮ ਕਹਿ ਦਿੰਦੇ ਹਾਂ ਜੇ ਕੋ ਖਾਏ ਕਾ ਆਖਣ ਪਾਏ ਜੇ ਕੋਈ ਬੜਬੋਲਾ ਬੰਦਾ ਬਕਵਾਸੀ ਬੰਦਾ ਆਖੇ ਮੈਂ ਦੱਸਦਾ ਕਿ ਕੋਈ ਹੋਰ ਰਾਹ ਵੀ ਹੈ ਮਾਲਕ ਦੀ ਬਖਸ਼ਿਸ਼ ਤੋਂ ਬਗੈਰ ਕੋਈ ਹੋਰ ਰਾਹ ਵੀ ਹੈ ਦੁੱਖਾਂ ਭੁੱਖਾਂ ਤੋਂ ਛੁੱਟਣ ਦਾ ਤਾਂ ਕਹਿੰਦੇ ਨੇ ਉਹ ਜਾਣੇ ਜੇਤੀਆਂ ਮੂੰਹ ਖਾਏ ਤਾਂ ਫਿਰ ਇਹੋ ਜਿਹਾ ਬੜਬੋਲਾ ਮਾਨਸ ਉਹੀ ਜਾਣ ਸਕਦਾ ਏ ਕਿ ਕਿੰਨੀਆਂ ਆਪਣੀਆਂ ਮੂੰਹ ਤੇ ਜੁੱਤੀਆਂ ਖਾਏਗਾ ਭਾਵ ਮੂੰਹ ਤੇ ਫਿਟਕਾਰਾਂ ਸਹੇਗਾ ਕਿੰਨੀਆਂ ਲਾਣਤਾਂ ਉਸ ਨੂੰ ਪੈਣਗੀਆਂ ਜਿਹੜਾ ਇਹ ਆਖੇ ਕਿ ਮਾਲਕ ਦੀ ਰਜ਼ਾ ਤੋਂ ਬਗੈਰ ਹੋਰ ਕੋਈ ਰਾਹ ਹੈ ਦੁੱਖਾਂ ਭੁੱਖਾਂ ਤੋਂ ਛੁੱਟਣ ਦਾ ਤਾਂ ਫਿਰ ਮਾਲਕੀ ਮਾਲਕ ਉਹੋ ਹੀ ਜਾਣਦਾ ਬੰਦਾ ਫਿਰ ਤਾਂ ਉਹੀ ਬੰਦਾ ਜਾਣ ਸਕਦਾ ਕਿ ਉਹਨੂੰ ਕਿੰਨੀਆਂ ਲਾਣਤਾਂ ਸਹਾਰਨੀਆਂ ਪੈਣਗੀਆਂ ਮੂੰਹ ਤੇ ਕਿੰਨੀਆਂ ਜੁੱਤੀਆਂ ਖਾਣੀਆਂ ਪੈਣਗੀਆਂ ਚਪੇੜਾਂ ਖਾਣੀਆਂ ਪੈਣਗੀਆਂ ਮੂੰਹ ਖਾਏ ਮੂੰਹ ਤੇ ਸਹਿਣੀਆਂ ਮੂੰਹ ਖਾਏ ਮੂੰਹ ਤੇ ਸਹਿਣੀਆਂ ਆਪੇ ਜਾਣੇ ਆਪੇ ਦੇ ਆਪ ਹੀ ਮਾਲਕ ਸਾਡੀਆਂ ਲੋੜਾਂ ਨੂੰ ਜਾਣਦਾ ਹੈ ਤੇ ਆਪ ਹੀ ਸਾਡੀਆਂ ਲੋੜਾਂ ਨੂੰ ਜਾਣ ਕੇ ਸਾਨੂੰ ਦਾਤਾਂ ਦਿੰਦਾ ਹੈ ਸਾਡੀਆਂ ਲੋੜਾਂ ਵੀ ਉਹ ਹੀ ਜਾਣਦਾ ਹੈ ਤੇ ਉਸ ਮੁਤਾਬਕ ਸਾਨੂੰ ਦਾਤਾਂ ਵੀ ਉਹ ਦੇ ਹੀ ਜਾਂਦਾ ਹੈ ਆਪੇ ਜਾਣਾ ਆਪੇ ਦੇ ਆਖੈ ਸੇ ਭੇ ਕੇ ਬਈ ਸਾਰੇ ਨਸ਼ੁਕਰੇ ਨੇ ਆਖੈ ਜੋ ਨਾਮ ਉਚਾਰਦੇ ਨੇ ਜੋ ਨਾਮ ਜਪਦੇ ਨੇ ਜੋ ਬੇਸ਼ੁਕਰੇ ਨਹੀਂ ਜੋ ਸ਼ੁਕਰਾਨਾ ਕਰਦੇ ਨੇ ਸੇ ਭੇ ਉਹ ਵੀ ਕਈ ਕੇ ਬਥੇਰੇ ਨੇ ਬਥੇਰੇ ਐਸੇ ਵੀ ਨੇ ਸਾਰੇ ਨਸ਼ੁਕਰੇ ਨਹੀਂ ਸਾਰੇ ਬੇਸ਼ੁਕਰੇ ਨਹੀਂ ਐਸੇ ਵੀ ਬਥੇਰੇ ਨੇ ਜਿਹੜੇ ਸ਼ੁਕਰ ਗੁਜ਼ਾਰ ਨੇ ਜਿਹੜੇ ਦਾਤਾਂ ਪਾ ਕੇ ਸ਼ੁਕਰ ਸ਼ੁਕਰ ਕਰਦੇ ਨੇ ਉਸ ਨੂੰ ਯਾਦ ਕਰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਫਿਰ ਅਖੀਰ ਵਿਚ ਕਹਿੰਦੇ ਨੇ ਨਾਨਕ ਪਾਤਸ਼ਾਹ ਕਿ ਜਿਸ ਜੀਵ ਨੂੰ ਬਖਸ਼ੇ ਦੇਵੇ ਕਿ ਆਪਣੀ ਸਿਫਤ ਸਲਾਹ ਆਪਣੀ ਬੰਦਗੀ ਜਿਸ ਜੀਵ ਨੂੰ ਮਾਲਕ ਆਪਣੀ ਬੰਦਗੀ ਬਖਸ਼ ਦੇਵੇ ਨਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਉਸ ਨੂੰ ਤੁਸੀਂ ਬਾਦਸ਼ਾਹਾਂ ਦਾ ਬਾਦਸ਼ਾਹ ਜਾਣੋ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਐਸੇ ਬੰਦੇ ਨੂੰ ਤੁਸੀਂ ਬਾਦਸ਼ਾਹਾਂ ਦਾ ਬਾਦਸ਼ਾਹ ਜਾਣੋ ਭਾਵ ਐਸਾ ਇਨਸਾਨ ਬਹੁਤ ਉੱਚਾ ਹੁੰਦਾ ਹੈ ਬਹੁਤ ਮਹਾਨ ਹੁੰਦਾ ਹੈ ਐਸੀ 25ਵੀਂ ਪੌੜੀ ਜੋ ਆਪ ਜੀ ਨੇ ਸਰਵਣ ਕੀਤੀ ਆ ਹੁਣ 26ਵੀਂ ਪੌੜੀ ਸਰਵਣ ਕਰਾਂਗੇ ਆ ਪਾਠ ਪਹਿਲਾਂ ਸਰਵਣ ਕਰੀਏ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ, ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵ ਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰੈ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ, ਆਖੈ ਈਸ਼ਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰਨਰ ਮੁਨਿਜਨ ਸੇਵ। ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਸਰਵਣ ਕਰੀਏ ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਤਾਂ ਭਾਵ ਹੈ ਜਿਸ ਦਾ ਮੁੱਲ ਨਾ ਪੈ ਸਕੇ, ਜਿਸ ਦੀ ਕੀਮਤ ਨਾ ਪੈ ਸਕੇ, ਇਨਵੈਲਿਊਏਬਲ, ਪ੍ਰਾਈਸਲੈਸ। ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਗੁਣ, ਗੁਣ ਹੈ ਪਰਮੇਸ਼ਰ ਦੇ ਗੁਣ, ਰੱਬੀ ਗੁਣ, ਪਰਮੇਸ਼ਰੀ ਗੁਣ। ਅਮੁੱਲ ਗੁਣ ਪਰਮਾਤਮਾ ਦੇ ਜੋ ਗੁਣ ਨੇ, ਉਨ੍ਹਾਂ ਦਾ ਮੁੱਲ ਪੈ ਨਹੀਂ ਸਕਦਾ। ਬਹੁਤ ਵਡਮੁੱਲੇ ਗੁਣ ਨੇ ਉਸਦੇ, ਉਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ। ਬੜੇ ਵਡਮੁੱਲੇ ਗੁਣ ਨੇ ਉਹਦੇ। ਅਮੁੱਲ ਵਾਪਾਰ, ਵਾਪਾਰ ਕੀ ਹੁੰਦਾ ਹੈ? ਲੈਣ ਦੇਣ। ਵਪਾਰ ਕਿਸ ਨੂੰ ਕਹੀਦਾ? ਲੈਣ ਦੇਣ ਨੂੰ ਕਹੀਦਾ ਵਪਾਰ। ਵਪਾਰੀ ਕੀ ਕਰਦੇ ਨੇ? ਪੈਸੇ ਲੈਂਦੇ ਨੇ, ਚੀਜ਼ ਦਿੰਦੇ ਨੇ। ਲੈਣ ਦੇਣ ਨੂੰ ਕਹੀਦਾ ਵਪਾਰ। ਹੁਣ ਗੁਣਾਂ ਦਾ ਵਪਾਰ ਕੀ ਹੈ? ਗੁਣਾਂ ਦਾ ਵਪਾਰ ਕੀ ਹੈ? ਗੁਣਾਂ ਦਾ ਲੈਣ ਕੀ ਹੈ? ਸਤਸੰਗਤ ਵਿੱਚ ਪਹੁੰਚਣਾ, ਬਾਣੀ ਸੁਣਨੀ, ਵਿਚਾਰਨੀ, ਤੇ ਪਰਮੇਸ਼ਰ ਦੇ ਗੁਣ ਹਿਰਦੇ ਚ ਵਸਾਉਣੇ, ਇਹ ਹੈ ਗੁਣ ਲੈਣੇ, ਇਹ ਹੈ ਗੁਣ ਖਰੀਦਣੇ, ਗੁਣ ਲੈਣੇ, ਗੁਣ ਹਾਸਲ ਕਰਨੇ। ਤੇ ਗੁਣ ਦੇਣੇ ਦਾ ਮਤਲਬ ਕੀ ਹੈ? ਅਨੇਕਾਂ ਹੋਰ ਉਹਨਾਂ ਨੂੰ ਵੀ ਬਾਣੀ ਨਾਲ ਜੋੜ ਕੇ ਰੱਬੀ ਗੁਣ ਸਿਖਾਉਣੇ, ਰੱਬੀ ਗੁਣ ਉਨ੍ਹਾਂ ਦੇ ਹਿਰਦੇ ਵਿੱਚ ਵੀ ਵਸਾਉਣੇ, ਇਹ ਹੈ ਗੁਣ ਦੇਣੇ। ਤੋ ਲੈਣ ਵੀ ਹੋ ਗਿਆ, ਦੇਣ ਵੀ ਹੋ ਗਿਆ। ਲੈਣੇ ਆਪ ਗੁਣ ਵਸਾਉਣੇ, ਦੇਣੇ ਜਿਹਦੇ ਪਾਸ ਹੈ ਨਹੀਂ ਉਹਨੂੰ ਵੀ ਵਰਗ ਲਾ ਕੇ ਇਸ ਪਾਸੇ ਲਾਉਣਾ, ਤੇ ਉਹਨੂੰ ਵੀ ਇਹ ਗੁਣਾਂ ਨਾਲ ਜੋੜਨਾ, ਇਹ ਦੇਣ ਹੋ ਗਿਆ। ਤੇ ਲੈਣ ਦੇਣ ਨੂੰ ਕਹਿੰਦੇ ਨੇ ਵਪਾਰ। ਅਮੁੱਲ ਵਪਾਰ, ਰੱਬੀ ਗੁਣਾਂ ਦਾ ਲੈਣ ਦੇਣ ਕਰਨਾ, ਇਹ ਵੀ ਇਨਵੈਲਿਊਏਬਲ ਹੈ। ਇਹਦੀ ਵੀ ਕੀਮਤ ਪੈ ਨਹੀਂ ਸਕਦੀ, ਇਹਦੀ ਵੀ ਕਦਰ ਕੀਮਤ ਪੈ ਨਹੀਂ ਸਕਦੀ। ਇਸ ਸੇਵਾ ਵਿੱਚ ਪੈਣਾ ਕਿ ਆਪ ਵੀ ਗੁਣ ਵਸਾਉਣੇ ਤੇ ਦੂਜਿਆਂ ਨੂੰ ਵੀ ਬਖਸ਼ਣੇ, ਦੂਜਿਆਂ ਨੂੰ ਵੀ ਇਸ ਪਾਸੇ ਲਾਉਣਾ, ਦੂਜਿਆਂ ਨੂੰ ਵੀ ਰੱਬੀ ਗੁਣ ਸਿਖਾਉਣੇ। ਕਹਿੰਦੇ ਨੇ ਇਹ ਵੀ ਅਮਲ ਵਪਾਰ ਹੈ, ਇਹ ਵੀ ਅਜਿਹਾ ਵਪਾਰ ਹੈ ਜਿਹਦੀ ਕਦਰ ਕੀਮਤ ਪੈ ਨਹੀਂ ਸਕਦੀ। ਅਮੁੱਲ ਵਪਾਰੀਏ, ਗੁਰਮੁਖਾਂ ਨੂੰ ਆਖਿਆ ਵਪਾਰੀਏ, ਜਿਹੜੇ ਗੁਣਾਂ ਦੀ ਲੈਣ ਦੇਣ ਕਰਦੇ ਨੇ ਉਹ ਗੁਰਮੁਖ ਸੱਜਣ, ਜਿਹੜੇ ਗੁਣਾਂ ਦੀ ਲੈਣ ਦੇਣ ਕਰਦੇ ਨੇ ਉਹਨਾਂ ਨੂੰ ਵਪਾਰੀਏ ਆਖਿਆ। ਅਮੁੱਲ ਵਪਾਰੀਏ, ਤੂੰ ਐਸੇ ਗੁਰਮੁਖ ਸੱਜਣ ਜੋ ਗੁਣਾਂ ਦੀ ਲੈਣ ਦੇਣ ਕਰਦੇ ਨੇ ਉਨ੍ਹਾਂ ਦਾ ਵੀ ਮੁੱਲ ਨਹੀਂ ਪੈ ਸਕਦਾ, ਉਹ ਵੀ ਬਹੁਤ ਮਹਾਨ ਨੇ, ਉਹ ਵੀ ਬਹੁਤ ਉੱਚੇ ਨੇ, ਉਨ੍ਹਾਂ ਦੀ ਵੀ ਕਦਰ ਨਹੀਂ ਜਾਣੀ ਜਾ ਸਕਦੀ। ਅਮੁੱਲ ਭੰਡਾਰ, ਇਹ ਗੁਣਾਂ ਦਾ ਜੋ ਖਜ਼ਾਨਾ ਹਾਸਲ ਕਰ ਲੈਣਾ ਨਾ, ਇਸ ਦੀ ਕੋਈ ਕੀਮਤ ਨਹੀਂ, ਬਹੁਤ ਵਡਮੁੱਲਾ ਹੁੰਦਾ ਗੁਣਾਂ ਦਾ ਖਜ਼ਾਨਾ। ਭੰਡਾਰ, ਭੰਡਾਰਾ, ਖਜ਼ਾਨਾ, ਦੈਵੀ ਗੁਣਾਂ ਦਾ, ਰੱਬੀ ਗੁਣਾਂ ਦਾ ਖਜ਼ਾਨਾ ਹਾਸਲ ਕਰ ਲੈਣਾ ਇੱਕ ਵੱਡਾ ਭੰਡਾਰਾ ਹੈ, ਇੱਕ ਮਹਾਨ ਭੰਡਾਰਾ ਹੈ ਜਿਹਦੀ ਕਦਰ ਕੀਮਤ ਨਹੀਂ ਪੈ ਸਕਦੀ। ਜਿਹਦੇ ਕੋਲ ਇਹ ਭੰਡਾਰਾ ਹੈ ਉਹਦੀ ਕਦਰ ਕੀਮਤ ਨਹੀਂ ਪੈ ਸਕਦੀ। ਅਮੁੱਲ ਆਵੈ, ਅਮੁੱਲ ਲੈ ਜਾਏ, ਅਮੁੱਲ ਆਵੈ, ਆਵੈ ਜਨਮ ਲੈਂਦੇ ਨੇ, ਜਨਮ ਲੈ ਕੇ ਧਰਤੀ ਤੇ ਆਉਂਦੇ ਨੇ, ਜਿਹੜੇ ਧਰਤੀ ਤੇ ਜਨਮ ਲੈ ਕੇ ਆਉਂਦੇ ਨੇ ਇਸ ਕੰਮ ਲਈ, ਕਿਹੜੇ ਕੰਮ ਲਈ? ਰੱਬੀ ਗੁਣ ਇਕੱਠੇ ਕਰਨ ਲਈ। ਉਹਨਾਂ ਦੀ ਕਦਰ ਨਹੀਂ ਹੋ ਸਕਦੀ। ਅਮੁੱਲ ਆਵੈ, ਉਹ ਵੀ ਬੇਮਿਸਾਲ ਨੇ ਬੰਦੇ, ਉਹਨਾਂ ਦੀ ਵੀ ਕਦਰ ਨਹੀਂ ਪੈ ਸਕਦੀ ਜਿਹੜੇ ਧਰਤੀ ਤੇ ਜਨਮ ਲੈਂਦੇ ਨੇ ਇਸੇ ਕੰਮ ਲਈ, ਗੁਣ ਕਮਾਉਣ ਲਈ, ਰੱਬੀ ਗੁਣ ਕਮਾਉਣ ਲਈ, ਉਨ੍ਹਾਂ ਦੀ ਕਦਰ ਨਹੀਂ ਪੈ ਸਕਦੀ। ਆਵੈ ਆਉਣਾ, ਜਨਮ ਲੈਣਾ, ਜਨਮ ਤਾਰਨਾ। ਅਮੁੱਲ ਲੈ ਜਾਏ, ਜਿਹੜੇ ਆਪਣੇ ਨਾਲ ਰੱਬੀ ਗੁਣ ਲੈ ਕੇ ਤੁਰਦੇ ਨੇ ਉਨ੍ਹਾਂ ਦੀ ਵੀ ਕਦਰ ਨਹੀਂ ਪੈ ਸਕਦੀ। ਲੈ ਜਾਏ, ਲੈ ਕੇ ਤੁਰਨਾ, ਰੱਬੀ ਗੁਣ ਨਾਲ ਲੈ ਕੇ ਤੁਰਨਾ। ਇਹ ਗੁਣ ਕਿਵੇਂ ਨਾਲ ਲੈ ਕੇ ਤੁਰੀ ਦੇ ਨੇ? ਸੰਸਕਾਰਾਂ ਦੇ ਰੂਪ ਵਿੱਚ ਇਕੱਠੇ ਕਰਕੇ ਆਤਮਾ ਲਿਜਾਂਦੀ ਨਾਲ, ਸੰਸਕਾਰਾਂ ਦੇ ਰੂਪ ਵਿੱਚ ਇਹ ਗੁਣ, ਰੱਬੀ ਗੁਣ ਆਤਮਾ ਨਾਲ ਲੈ ਕੇ ਜਾਂਦੀ ਹੈ। ਇਹ ਵੀ ਵਡਮੁੱਲੀ ਦੌਲਤ ਨਾਲ ਲੈ ਕੇ ਜਾਂਦੇ ਨੇ ਉਹ ਗੁਣਾਂ ਰੂਪੀ। ਅਮੁੱਲ ਭਾਏ, ਭਾਏ ਕਹਿੰਦੇ ਨੇ ਪ੍ਰੇਮ ਨੂੰ, ਜਿਨ੍ਹਾਂ ਦਾ ਪ੍ਰੇਮ ਲੱਗਾ ਹੈ ਪਰਮੇਸ਼ਰ ਨਾਲ ਉਨ੍ਹਾਂ ਦਾ ਵੀ ਕੋਈ ਮੁੱਲ ਨਹੀਂ। ਅਮੁੱਲ ਭਾਏ, ਜਿਹੜੇ ਪ੍ਰੇਮ ਵਿੱਚ ਨੇ, ਜਿਨ੍ਹਾਂ ਨੂੰ ਪ੍ਰੇਮ ਲੱਗਿਆ ਪਰਮਾਤਮਾ ਦਾ, ਉਨ੍ਹਾਂ ਦੀ ਵੀ ਕੋਈ ਕਦਰ ਨਹੀਂ ਪਾ ਸਕਦਾ, ਬਹੁਤ ਵਡਮੁੱਲੇ ਨੇ ਉਹ। ਅਮੁੱਲਾ ਸਮਾਹੇ, ਸਮਾਹੇ ਲਿਵ ਲਾ ਕੇ ਰੱਖਣਾ, ਜਿਹੜੇ ਪ੍ਰਭੂ ਚਰਨਾਂ ਵਿੱਚ ਲਿਵ ਲਾ ਕੇ ਰੱਖਦੇ ਨੇ, ਸੁਰਤ ਜੋੜ ਕੇ ਰੱਖਦੇ ਨੇ, ਉਨ੍ਹਾਂ ਦੀ ਵੀ ਕਦਰ ਨਹੀਂ ਪੈ ਸਕਦੀ। ਅਮੁੱਲ ਧਰਮ, ਧਰਮ ਕਹਿੰਦੇ ਨੇ ਨਿਯਮ ਨੂੰ, ਬੱਜੇ ਨਿਯਮ, ਬੱਜੇ ਅਸੂਲ। ਅਮੁੱਲ ਦੀਬਾਣ, ਦੀਬਾਣ ਕਹਿੰਦੇ ਨੇ ਕਚਹਿਰੀ, ਪਰਮੇਸ਼ਰ ਦੀ ਕਚਹਿਰੀ। ਪਰਮੇਸ਼ਰ ਦੀ ਕਚਹਿਰੀ ਭਾਵ ਕੀ ਹੈ? ਜਿੱਥੇ ਜੀਵਾਂ ਦਾ ਫੈਸਲਾ ਹੁੰਦਾ ਹੈ, ਇਨਸਾਫ ਹੁੰਦਾ ਹੈ ਜਿੱਥੇ ਜੀਵਾਂ ਨਾਲ, ਜਿੱਥੇ ਜੀਵਾਂ ਦਾ ਫੈਸਲਾ ਕੀਤਾ ਜਾਂਦਾ ਹੈ, ਇਨਸਾਫ ਹੁੰਦਾ ਹੈ ਜਿੱਥੇ ਜੀਵਾਂ ਦੇ ਕਰਮਾਂ ਦਾ, ਉਸ ਕਚਹਿਰੀ ਦਾ ਵੀ ਕੋਈ ਮੁੱਲ ਨਹੀਂ ਪੈ ਸਕਦਾ। ਅਮੁੱਲ ਧਰਮ ਤੇ ਜਿਹੜੇ ਬੱਝੇ ਨਿਯਮਾਂ ਨਾਲ ਇਨਸਾਫ ਹੁੰਦਾ ਹੈ ਉਸਦੀ ਕੋਈ ਕਦਰ ਨਹੀਂ ਹੋ ਪੈ ਸਕਦੀ, ਕੋਈ ਮੁੱਲ ਨਹੀਂ ਪੈ ਸਕਦਾ। ਭਾਵ ਭਾਵ ਕੀ ਹੈ? ਪ੍ਰਭੂ ਦੀ ਕਚਹਿਰੀ ਵਿਚ ਇਨਸਾਫ ਪੂਰਾ ਹੁੰਦਾ ਹੈ ਉਸਦੀ ਕਚਹਿਰੀ ਦਾ, ਤੇ ਜਿਹੜੇ ਨਿਯਮਾਂ ਨਾਲ ਉਹ ਇਨਸਾਫ ਕਰਦਾ ਹੈ ਉਹਨਾਂ ਨਿਯਮਾਂ ਦਾ ਅਸੀਂ ਕੋਈ ਕਦਰ ਕੀਮਤ ਨਹੀਂ ਪਾ ਸਕਦੇ, ਉਹਦਾ ਮੁੱਲ ਨਹੀਂ ਪੈ ਸਕਦਾ। ਭਾਵ ਉੱਥੇ ਕਦੇ ਬੇਇਨਸਾਫੀ ਹੁੰਦੀ ਹੀ ਨਹੀਂ। ਅਮੁੱਲ ਤੁਲ, ਤੁਲ ਕਹਿੰਦੇ ਨੇ ਤਕੜੀ ਨੂੰ, ਜਿਹੜੀ ਤਕੜੀ ਨਾਲ ਉਹ ਤੋਲਦਾ ਹੈ ਜੀਵਾਂ ਨੂੰ, ਉਹ ਵੀ ਇਨਵੈਲਿਊਏਬਲ ਹੈ, ਪ੍ਰਾਈਸਲੈਸ ਹੈ। ਭਾਵ ਉਹ ਗਲਤ ਨਹੀਂ ਹੋ ਸਕਦੀ। ਤੇ ਅਮੁੱਲ ਪ੍ਰਵਾਨ, ਪ੍ਰਵਾਨ ਕਹਿੰਦੇ ਨੇ ਵੱਟੇ, ਜਿਨ੍ਹਾਂ ਵੱਟਿਆਂ ਨਾਲ ਉਹ ਤੋਲਦਾ ਹੈ, ਉਹਦੀ ਤਕੜੀ ਤੇ ਉਹਦੇ ਵੱਟੇ ਜਿਨ੍ਹਾਂ ਨਾਲ ਉਹ ਜੀਵ ਨੂੰ ਤੋਲਦਾ ਹੈ, ਉਹਦੀ ਕਦਰ ਅਸੀਂ ਜਾਣ ਨਹੀਂ ਸਕਦੇ। ਭਾਵ ਉਸ ਇਨਸਾਫ ਵਿਚ ਕਦੇ ਕੋਈ ਗਲਤੀ ਨਹੀਂ ਹੁੰਦੀ। ਹੁਣ ਉਹਦੀ ਤਕੜੀ ਤੇ ਉਹਦੇ ਵੱਟੇ ਕੀ ਨੇ? ਉਹਦੀ ਤਕੜੀ ਤੇ ਉਹਦੇ ਵੱਟੇ ਕੀ ਨੇ? ਉਹਦੀ ਪਰਖ ਉਹਦੀ ਤਕੜੀ ਹੈ, ਉਹਦੇ ਵੱਟੇ ਕੀ ਨੇ? ਉਹਦੇ ਇਨਸਾਫ ਦੇ ਵੱਟੇ ਕੀ ਨੇ? ਭਾਵ ਇਹ ਨਹੀਂ ਕਿ ਉਹਨਾਂ ਵੱਟਿਆਂ ਨਾਲ ਕਿਸੇ ਜੀਵ ਦਾ ਗਲਤ ਇਨਸਾਫ ਹੋ ਗਿਆ ਤੇ ਕਿਸ ਦਾ ਸਹੀ ਹੋ ਗਿਆ। ਉਹ ਵੱਟੇ ਤੋਲ ਚ ਪੂਰੇ ਨੇ ਤੇ ਸਾਰਿਆਂ ਲਈ ਉਹ ਹੀ ਵੱਟੇ ਵਰਤੇ ਜਾਂਦੇ ਨੇ। ਇਹ ਨਹੀਂ ਕਿ ਕਿਸੇ ਨਾਲ ਇਨਸਾਫੀ ਹੋ ਗਈ ਤੇ ਕਿਸੇ ਨਾਲ ਬੇਇਨਸਾਫੀ ਹੋ ਗਈ। ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ। ਬਖਸ਼ੀਸ਼, ਬਖਸ਼ਿਸ਼, ਮਿਹਰ, ਉਹਦੀ ਮਿਹਰ ਵੀ ਉਸਦੀ ਵੀ ਕਦਰ ਨਹੀਂ ਪੈ ਸਕਦੀ। ਕਈ ਵਾਰੀ ਸਾਡੇ ਚ ਥੋੜੀ ਬਹੁਤ ਕੋਈ ਵਾਧ ਘਾਟ ਲੈ ਗਈ ਹੈ ਤੇ ਉਹ ਬਖਸ਼ਿਸ਼ ਕਰ ਦਿੰਦਾ, ਮਾਫ਼ ਕਰ ਦਿੰਦਾ। ਉਹਦੀ ਬਖਸ਼ਿਸ਼ ਦੀ ਵੀ ਕਦਰ ਅਸੀਂ ਜਾਣ ਨਹੀਂ ਸਕਦੇ, ਉਸਦੀ ਬਖਸ਼ਿਸ਼ ਦਾ ਵੀ ਮੁੱਲ ਪੈ ਨਹੀਂ ਸਕਦਾ। ਕਈ ਵਾਰੀ ਉਹ ਸਾਡੀਆਂ ਭੁੱਲਾਂ ਨਜ਼ਰ ਅੰਦਾਜ਼ ਕਰ ਦੇ। ਅਮੁੱਲ ਨਿਸ਼ਾਨ, ਨਿਸ਼ਾਨ ਪ੍ਰਵਾਨਗੀ ਦੀ ਸਟੈਂਪ, ਵੀ ਮੈਂ ਜੀਵ ਨੂੰ ਪ੍ਰਵਾਨ ਕਰ ਲਿਆ, ਆਪਣੀ ਜੋਤ ਵਿਚ ਐਕਸੈਪਟ ਕਰ ਲਿਆ, ਉਹਦੀ ਪ੍ਰਵਾਨਗੀ ਦੀ ਸਟੈਂਪ ਦਾ ਮੁੱਲ ਨਹੀਂ ਪੈ ਸਕਦਾ। ਭਾਵ ਕਈ ਵਾਰੀ ਉਹ ਸਾਡੀਆਂ ਤਰੁੱਟੀਆਂ ਮਾਫ ਕਰਕੇ ਵੀ ਸਾਨੂੰ ਆਪਣੇ ਨਾਲ ਜੋੜ ਲੈਂਦਾ ਹੈ, ਆਪਣੇ ਵਿਚ ਮੇਲ ਲੈਂਦਾ ਹੈ। ਅਸੀਂ ਉਹਦੀ ਇਹ ਕਦਰ ਕੀਮਤ ਜਾਣ ਨਹੀਂ ਸਕਦੇ। ਅਮੁੱਲ ਕਰਮ, ਅਮੁੱਲ ਫਰਮਾਨ, ਉਹਦੀ ਬਖਸ਼ਿਸ਼ ਬੇਮਿਸਾਲ ਹੈ, ਉਹਦਾ ਮੁੱਲ ਨਹੀਂ ਪੈ ਸਕਦਾ। ਉਹਦੇ ਹੁਕਮ ਕਦੇ ਟੁੱਟਦੇ ਨਹੀਂ, ਬੇਮਿਸਾਲ ਨੇ, ਕਦੇ ਟੁੱਟਦੇ ਨਹੀਂ। ਉਹਨਾਂ ਦੀ ਕਦਰ ਕੀਮਤ ਪੈ ਨਹੀਂ ਸਕਦੀ। ਫੁਰਮਾਨ ਕਹਿੰਦੇ ਨੇ ਹੁਕਮ, ਹੁਕਮ ਉਹਦੇ ਟੁੱਟਦੇ ਨਹੀਂ, ਬਖਸ਼ਿਸ਼ ਉਹਦੀ ਟਲਦੀ ਨਹੀਂ, ਬੇਮਿਸਾਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਅਮੁੱਲੋ ਅਮੁੱਲ, ਅਮੁੱਲ ਹੀ ਅਮੁੱਲ, ਹਰ ਇੱਕ ਅੰਦਾਜ਼ੇ ਤੋਂ ਪਰੇ। ਪਰਮੇਸ਼ਰ ਸਾਡੇ ਅੰਦਾਜ਼ਿਆਂ ਤੋਂ ਕਿਤੇ ਪਰੇ ਹੈ, ਉਹਦਾ ਅੰਦਾਜ਼ਾ ਅਸੀਂ ਲਾ ਹੀ ਨਹੀਂ ਸਕਦੇ। ਆਖਿਆ ਨਾ ਜਾਏ, ਪਰਮੇਸ਼ਰ ਦਾ ਮੁੱਲ ਕੌਣ ਪਾਵੇ, ਉਸ ਦੀ ਕਦਰ ਕੌਣ ਦੱਸੇ? ਉਹ ਤੇ ਸਾਡੇ ਸਾਰੇ ਅੰਦਾਜ਼ਿਆਂ ਤੋਂ ਬਾਹਰ ਹੈ। ਆਖ ਆਖ ਰਹੇ, آکھ آکھ رہے لیو لائے رہے، اس طرح ارتھ بننا، آکھ آکھ رہے لیو لائے رہے. رہے دا مطلب تھک جاندے نے، رہے رہ جانا، تھک جانا، ہمب جانا، تھک جانا، ہمب جانا، اک جانا. لیو لائے رہے، اے پہلا سمجھاواں، لیو لائے رہے تے آکھ آکھ رہے. چلو آکھ آکھ رہے لے لو پہلو. آکھ آکھ تو بھاو ہے بیان کر کر کے، آکھ آکھ بیان کر کر کے، کدا بیان کر کر کے، اندازہ لا لا کے کہ وہ کڈا کا وڈا، کڈا کا وڈا ہے. رہے تھک گئے، ہمب گئے. اس پرمیشر دا، اس دی بینت دا اندازہ لا لا کے، بیان کر کر کے لوگ ہمب گئے، اندازہ لگ نہیں سکیا. لیو لائے رہے، کئی جویں جوگی نے وہ سمادیاں لا لا کے اس دا انت پاؤنا چاہیا، انہوں نے وہ بھی رہے، وہ بھی ہمب گئے، اندازہ نہ لا سکے. لیو لائے، لیو لاؤن والے، پاو جوگی جویں شریرک سمادیاں لا کے پربھو دا انت پاؤنا چاہتے ہیں، رہے تھک گئے، ہمب گئے، اندازہ لا نہ سکے. آنکھ آنکھ رہے، لیو لائے رہے. او دا اندازہ بیان کرنے والے، او دی بینتتا دا اندازہ بیان کرنے والے ہم گئے، اندازہ لا نہیں سکے. ایویں لیو لا کے اس دا انت پاؤن دی کوشش کردے رہے لوگ، انت پا نہ سکے. آنکھیں وید پاٹھ پران، آنکھیں اچار دینے، منہ اچار دینے، وید پاٹھ پران، ویداں دے پران دا پاٹھ، آنکھیں پاٹھ، آنکھیں پاٹھ کٹھا جڑدا، آنکھیں پاٹھ تو پاؤ پاٹھ منہ اچارنا. کدا پاٹھ تو کہ وید پران، کئی ویداں پرانا دا پاٹھ منہوں اچار دینے، تے اس طرح پاٹھ کر کے ویداں پرانا دا تے بیانت پرماتما دا انت جانن دی کوشش کر دینے. آنکھیں پڑے کریں وکھیاں، پڑے تو پاو دھرم گرنتھاں دے ودوان، پڑے ہوئے، پڑے تو بھاو پڑے ہوئے، تے ارتھ ہے دھرم گرنتھاں دے ودوان، ودوان بندے. کریں کردے نے وکھیان بیانگی کہ وہ کڈا کا وڈا ہے. کئی جڑے اپنے آپ نوں دھرم گرنتھاں دا ودوان سمجھدے نے، وہ پرمیشر دی بیانتتا بیان کرن دی کوشش کردے نے، وہ بھی نہیں کر سکتے. آنکھیں برمے، آنکھیں اند، برمے تے اندر دیوتا ورگے دیوتے بھی پرماتما دی بیانتتا بیانن دی کوشش کردے رہے پر کر نہ سکے. آنکھیں آخ دے رہے، بیان کر دے رہے، برمے ورگے، بابرمے ورگے، آنکھیں بیان کر دے رہے، دس دے رہے، اندر دیوتے ورگے. آنکھیں گوپی، پاو گوپیاں، تے اتے گووند آخیا کرشن، گووند آخیا کرشن کی گوپیاں تے کرشن، کی گوپیاں تے کی کرشن، ਇਹ ਵੀ ਅਨੇਕਾਂ ਗੋਪੀਆਂ ਅਨੇਕਾਂ ਹੀ ਆਏ ਕ੍ਰਿਸ਼ਨ ਜੋ ਅੰਦਾਜ਼ਾ ਲਾਉਂਦੇ ਰਹੇ ਪਰਮਾਤਮਾ ਦਾ, ਪਰ ਪਰਮਾਤਮਾ ਦਾ ਅੰਦਾਜ਼ਾ ਲਾ ਨਾ ਸਕੇ। ਆਖੇ ਈਸ਼ਰ ਆਖੇ ਸਿੱਧ, ਬਿਆਨ ਕਰਦੇ ਰਹੇ ਈਸ਼ਰ ਕਈ ਸ਼ਿਵਜੀ, ਸ਼ਿਵਜੀ ਵਰਗੇ ਕਈ ਸ਼ਿਵਜੀ ਆਏ। ਆਖੇ ਸਿੱਧ, ਸਿੱਧ ਆਖਿਆ ਜੋਗੀਆਂ ਨੂੰ, ਅਨੇਕਾਂ ਜੋਗੀ ਆਏ। ਇਹ ਵੀ ਕੋਸ਼ਿਸ਼ ਕਰਦੇ ਰਹੇ ਕਿ ਪਰਮਾਤਮਾ ਦਾ ਅੰਤ ਪਾ ਸਕੀਏ, ਅੰਦਾਜ਼ਾ ਲਾ ਸਕੀਏ ਉਹਦੀ ਬੇਅੰਤਤਾ ਦਾ। ਆਖੇ ਕੇਤੇ ਕੀਤੇ ਬੁੱਧ, ਕੇਤੇ ਕਿੰਨੇ ਹੀ ਕੀਤੇ ਬੁੱਧ, ਤੇਰੇ ਹੀ ਪੈਦਾ ਕੀਤੇ ਬੁੱਧ, ਤੇਰੇ ਹੀ ਬਣਾਏ ਬੁੱਧ, ਤੇਰੇ ਹੀ ਪੈਦਾ ਕੀਤੇ ਕਿੰਨੇ ਹੀ ਮਹਾਤਮਾ ਬੁੱਧ ਆਏ। ਉਹ ਵੀ ਕੋਸ਼ਿਸ਼ਾਂ ਕਰਦੇ ਰਹੇ ਬਿਆਨ ਕਰੀਏ ਪ੍ਰਭੂ ਦੀ ਬੇਅੰਤਤਾ, ਪਰ ਉਹ ਵੀ ਨਾ ਕਰ ਸਕੇ। ਆਖੇ ਦਾਨਵ ਆਖੇ ਦੇਵ, ਦਾਨਵ ਤੋਂ ਭਾਵ ਰਾਕਸ਼ਸ, ਭਾਵ ਰਾਵਣ ਵਰਗੇ ਰਾਕਸ਼ਸ ਕਈ ਆਏ ਤੇ ਰਾਮ ਵਰਗੇ ਦੇਵਤੇ ਕਈ ਆਏ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਦੱਸੀਏ ਪ੍ਰਮਾਤਮਾ ਕਿੱਡਾ ਕੁ ਵੱਡਾ, ਅੰਤ ਲਈਏ ਉਹਦਾ, ਨਹੀਂ ਪਾ ਸਕੇ। ਆਖੇ ਸੁਰਨਰ ਮੁਨੀਜਨ ਸੇਵ, ਆਖੇ ਬਿਆਨ ਕਰਦੇ ਰਹੇ, ਅੰਦਾਜ਼ਾ ਲਾਉਂਦੇ ਰਹੇ, ਬਿਆਨ ਕਰਦੇ ਰਹੇ। ਸੁਰ ਨਰ ਦੇਵਤੇ, ਸੁਰ ਦੇਵਤੇ, ਨਰ ਇਨਸਾਨ, ਭਾਵ ਦੇਵਤਿਆਂ ਵਰਗੇ ਇਨਸਾਨ, ਐਸੇ ਇਨਸਾਨ ਜੋ ਦੇਵਤਿਆਂ ਵਰਗੇ ਹੀ ਸੀ, ਭਾਵ ਨਿਰਮਲ ਬਿਰਤੀ ਵਾਲੇ ਇਨਸਾਨ, ਚੰਗੇ ਇਨਸਾਨ। ਸੁਰ ਨਰ ਇਕੱਠਾ ਏ, ਨਰ ਕਿਹੋ ਜਿਹੇ ਨਰ? ਸੁਰਾਂ ਵਰਗੇ ਨਰ, ਦੇਵਤਿਆਂ ਵਰਗੇ ਨਰ। ਸੁਰ ਵਿਚ ਰਾਰੇ ਨੂੰ ਸਿਆਰੀ ਹੈ, ਨਾਲ ਲੱਗਾ ਨਰ, ਸੁਰ ਨਰ ਲਫ਼ਜ਼ ਇਕੱਠਾ ਹੈ। ਨਰ ਕਿਹੋ ਜਿਹੇ? ਦੇਵਤਿਆਂ ਵਰਗੇ ਨਰ, ਭਾਵ ਨਿਰਮਲ ਬਿਰਤੀ ਵਾਲੇ ਨਰ, ਪਵਿੱਤਰ ਨਰ, ਚੰਗੇ ਇਨਸਾਨ, ਐਸੇ ਨੇਕ ਇਨਸਾਨ ਜੋ ਦੇਵਤਿਆਂ ਵਰਗੇ ਸੀ। ਮੁਨੀ ਮੌਨੀ ਸਾਧੂ, ਮੁਨੀਸ਼ਰ ਤੇ ਸੇਵ ਆਖਿਆ ਸੇਵਕਾਂ ਨੂੰ। ਅਨੇਕਾਂ ਦੇਵਤਿਆਂ ਵਰਗੇ ਇਨਸਾਨ ਆਏ ਸੰਸਾਰ ਵਿਚ, ਮੁਨੀਸ਼ਰ ਆਏ, ਅਨੇਕਾਂ ਹੀ ਸੇਵਕ ਪ੍ਰਭੂ ਦੇ ਪੈਦਾ ਹੋਏ, ਜਿਨ੍ਹਾਂ ਨੇ ਅੰਦਾਜ਼ਾ ਲਾਉਣਾ ਚਾਹਿਆ ਪ੍ਰਭੂ ਦੀ ਬੇਅੰਤਤਾ ਦਾ, ਅੰਦਾਜ਼ਾ ਨਾ ਲਾ ਸਕੇ। ਕੇਤੇ ਆਖੇ ਆਖਣ ਪਾਏ, ਕੇਤੇ ਆਖੇ ਕਈ ਅੱਜ ਵੀ ਆਖ ਰਹੇ ਨੇ, ਕਈ ਆਖਣ ਪਾਹੇ ਆਖਣ ਦਾ ਯਤਨ ਕਰ ਰਹੇ ਨੇ ਕਿ ਅਸੀਂ ਆਖ ਸਕੀਏ। ਕਿਤੇ ਆਖੇ ਕਿਤੇ ਆਖਣ ਪਾਏ ਦਾ ਯਤਨ ਕਰ ਰਹੇ ਨੇ ਕਿ ਅਸੀਂ ਆਖ ਸਕੀਏ। ਕਈਆਂ ਨੇ ਯਤਨ ਕੀਤਾ ਤੇ ਕਈ ਸੋਚ ਰਹੇ ਨੇ ਯਤਨ ਕਰਨ ਦਾ ਕਿ ਅਸੀਂ ਬਿਆਨ ਕਰ ਸਕੀਏ। ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਕਿਤੇ ਉਹਦੀ ਬੇਅੰਤਤਾ ਬਿਆਨ ਕਰ ਕਰਕੇ ਇੱਥੋਂ ਤੁਰਦੇ ਗਏ ਪਰ ਬਿਆਨ ਕਰ ਨਾ ਸਕੇ, ਅੰਤ ਪਾਲ ਅੰਤ ਲੱਭ ਨਾ ਸਕੇ ਉਹਦਾ। ਉੱਠ ਉੱਠ ਜਾਏ, ਉੱਠ ਉੱਠ ਕੇ ਤੁਰ ਜਾਂਦੇ ਨੇ, ਮਰ ਜਾਂਦੇ ਨੇ, ਤੁਰ ਜਾਂਦੇ ਨੇ। ਕਿੰਨੇ ਸੰਸਾਰ ਤੋਂ ਤੁਰਦੇ ਰਹੇ ਫਿਰ ਵੀ ਅੰਦਾਜ਼ਾ ਲਾ ਨਾ ਸਕੇ, ਅੰਦਾਜ਼ਾ ਲਾਉਣ ਦਾ ਯਤਨ ਕਰਦੇ ਰਹੇ ਤੇ ਇੱਥੋਂ ਤੁਰਦੇ ਰਹੇ ਪਰ ਅੰਦਾਜ਼ਾ ਲਾ ਨਾ ਸਕੇ। ਏਤੇ ਕੀਤੇ, ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਇੰਨੇ ਦੱਸੇ ਨੇ ਵੀ ਜਿਹੜੇ ਯਤਨ ਕਰਦੇ ਰਹੇ, ਕਿੰਨੇ ਇਨਸਾਨ ਤੋਂ ਪੈਦਾ ਕੀਤੇ ਜੋ ਯਤਨ ਕਰਦੇ ਰਹੇ ਨੇ ਉਹਦਾ ਅੰਤ ਪਾਉਣ ਦਾ। ਹੋਰ ਕਰੇ ਜੇ ਇੰਨੇ ਹੋਰ ਵੀ ਪੈਦਾ ਕਰਦੇ ਤਦ ਵੀ ਉਹਨਾਂ ਨੇ ਅੰਤ ਨਹੀਂ ਪਾ ਸਕਣਾ ਤੇਰਾ, ਇੰਨੇ ਅੱਜ ਤਾਈਂ ਤੂੰ ਪੈਦਾ ਕੀਤੇ ਨੇ ਉਹਦਾ ਅੰਤ ਪਾਉਣ ਵਾਲੇ, ਪਰ ਅੰਤ ਪਾ ਨਹੀਂ ਸਕੇ। ਜੇ ਇੰਨੇ ਹੋਰ ਵੀ ਪੈਦਾ ਕਰ ਦੇਣਾ, ਉਹਨਾਂ ਵੀ ਅੰਤ ਨਹੀਂ ਤੇਰਾ ਪਾਉਣਾ। ਜੇ ਵਡਭਾਵਾ ਤੇ ਵੱਡਾ ਹੋਏ, ਪਰਮਾਤਮਾ ਤਾਂ ਜਿੰਨਾ ਮਰਜ਼ੀ ਚਾਹੁੰਦਾ ਉਨਾ ਵੱਡਾ ਹੋ ਜਾਂਦਾ, ਉਹਦਾ ਅੰਤ ਕੌਣ ਪਾਏ। ਜਿੰਨਾ ਚਾਹੇ ਵੱਡਾ ਹੋ ਸਕਦਾ, ਉਹਦੀ ਆਪਣੀ ਮਰਜ਼ੀ ਹੈ। ਜੇ ਵਡਭਾਵ ਹੈ ਤੇ ਵੱਡਾ ਹੋਏ, ਨਾਨਕ ਜਾਣੈ ਸਾਚਾ ਸੋਏ। ਉਹ ਕਿੱਡਾ ਕੁੱਚਾ ਹੈ ਉਹ ਆਪ ਹੀ ਜਾਣਦਾ। ਜਾਣੈ ਸਾਚਾ, ਸਾਚਾ ਹੈ ਪਰਮੇਸ਼ਰ ਲਈ, ਸੋਏ ਉਹੀ ਪਰਮੇਸ਼ਰ, ਉਹ ਆਪ ਹੀ ਜਾਣਦਾ ਕਿ ਉਹ ਕਿੱਡਾ ਕੁ ਹੈ, ਕਿੱਡਾ ਕੁ ਮਹਾਨ ਹੈ, ਕਿੱਡਾ ਕੁ ਬੇਅੰਤ ਹੈ, ਉਹ ਆਪ ਹੀ ਜਾਣਦਾ। ਆਪਣੀ ਬੇਅੰਤਤਾ ਉਹ ਆਪ ਹੀ ਜਾਣਦਾ। ਜੇ ਕੋ ਆਖੇ ਬੋਲ ਵਿਗਾੜ, ਜੇ ਕੋਈ ਬੜਬੋਲਾ ਕਹਿੰਦਾ ਕਿ ਮੈਂ ਜਾਣਦਾ ਉਹ ਕਿੱਡਾ ਕੁ ਹੈ, ਕਿ ਜੇ ਕੋਈ ਬੜਬੋਲਾ ਬੰਦਾ ਐਵੇਂ ਉਤਲੀਆਂ ਉਤਲੀਆਂ ਮਾਰੇ ਕਿ ਬਈ ਮੈਂ ਤਾਂ ਜਾਣਦਾ ਪਰਮਾਤਮਾ ਕਿੱਡਾ ਕੁ ਵੱਡਾ ਏ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਤਾਂ ਉਹਦਾ ਨਾਂ ਮੂਰਖਾਂ ਦੀ ਲਿਸਟ ਵਿਚ ਲਿਖਿਆ ਜਾਏਗਾ। ਲਿਖਿਆ ਲਿਖਿਆ ਜਾਣਾ ਗਾਵਾਰਾਂ ਗਾਵਾਰ, ਮੂਰਖਾਂ ਸਿਰ ਮੂਰਖ। ਐਸਾ ਬੰਦਾ ਤਾਂ ਫਿਰ ਮੂਰਖਾਂ ਸਿਰ ਮੂਰਖ, ਉਸ ਲਿਸਟ ਵਿਚ ਉਹਦਾ ਨਾਂ ਆ ਜਾਏਗਾ।